आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
तुसी देखिया होवेगा कि जे बच्चे नूं कोई सट लगन कारण पट्टी बन दित्ती जावे तां ओह अपने आप नूं विशेष व्यक्ति समझन लग पैंदा है। हर प्रकार की रचना हुनर अते कला भी सधारण व्यक्ति नूं विशेष बनाउण दा ही उपराला हुंदी है। विचार नरेंद्र कपूर किताब अंतरचार विचारां लई जुड़े रहो हरमन रेडियो।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਤਰੀਕ ਹੈ ਜੀ ਅੱਜ 7 ਨਵੰਬਰ 2016 ਤੇ ਜੇ ਅਸੀਂ ਨਾਨਕ ਸ਼ਾਹੀ ਸੰਮਤ ਦੀ ਗੱਲ ਕਰੀਏ ਤਾਂ 23 ਕੱਤਕ ਤੇ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ ਅੱਜ ਹੈ ਜੀ 2073ਵਾਂ ਸਾਲ ਦੀ 31 ਕੱਤਕ ਜਿਹਨੂੰ ਕੱਤਾ ਦੇਸੀ ਮਹੀਨੇ ਚ ਕੱਤਾ ਵੀ ਕਹਿੰਦੇ ਆ। ਸੋ ਦੋਸਤੋ ਆਵਾਜ਼ ਦੀ ਦੁਨੀਆਂ ਨਾਲ ਜਿੱਥੇ ਜਿੱਥੋਂ ਵੀ ਜੁੜੇ ਹੋ ਆਪ ਸਭ ਦਾ ਸਵਾਗਤ ਹੈ ਜੀ। ਜੀ ਆਇਆਂ, ਆਪ ਸਭ ਨਾਲ ਆਉਣ ਵਾਲੇ 2 ਘੰਟੇ ਸਾਡਾ ਸੰਪਰਕ ਬਣਿਆ ਰਹੇਗਾ। ਇਨ੍ਹਾਂ 2 ਘੰਟਿਆਂ ਦੇ ਵਿੱਚ ਅਸੀਂ ਬਹੁਤ ਸਾਰੀਆਂ ਕਹਿਣੀਆਂ ਤੇ ਬਹੁਤ ਸਾਰੀਆਂ ਸੁਣਨੀਆਂ ਤੇ ਬਹੁਤ ਸਾਰੇ ਮਸਲਿਆਂ ਤੇ ਚਰਚਾ ਕਰਨੀ ਆ ਤੇ ਹੱਲ ਜੇ ਕੋਸ਼ਿਸ਼ ਤਾਂ ਕਰਦੇ ਆ ਵੀ ਹੱਲ ਨਿਕਲ ਜੇ ਤਾਂ ਵੈਲ ਐਂਡ ਗੁੱਡ, ਨਹੀਂ ਹੱਲ ਨਿਕਲੂਗਾ ਤਾਂ ਇਹ ਤੁਹਾਡੀ ਕਚਹਿਰੀ ਦੇ ਵਿੱਚ ਅਸੀਂ ਛੱਡ ਦੇਣਾ ਤਾਂ ਕਿ ਜੇ ਚਰਚਾ ਚੱਲਦੀ ਰਹਿੰਦੀ ਹੈ ਕਿਸੇ ਗੱਲ ਦੇ ਉੱਤੇ ਤਾਂ ਉਹਦੇ ਹੱਲ ਵੀ ਨਿਕਲ ਆਉਂਦੇ ਆ। ਵੇਲਾ ਵਕਤ ਨਾਲ ਕਿਤੇ ਨਾ ਕਿਤੇ ਨਿਕਲਣਾ ਆ ਜਾਂਦਾ। ਪਰ ਅੱਜ ਦੇ ਵਿਚਾਰ ਦੇ ਵਿੱਚ ਜਿਹੜੀ ਗੱਲ ਮੇਰੇ ਦਿਮਾਗ 'ਚ ਆ ਰਹੀ ਸੀ ਤਾਂ ਉਹ ਕੱਲ੍ਹ ਹੀ ਪੜ੍ਹ ਰਿਹਾ ਸੀ ਮੈਂ, ਕਹਿੰਦੇ ਜੇ ਕਿਸੇ ਨੂੰ ਇਹ 4 ਚੀਜ਼ਾਂ ਆ ਜਾਣ ਤਾਂ ਜ਼ਿੰਦਗੀ ਬੜੀ ਵਧੀਆ ਅਤੇ ਸੁਖਾਲੀ ਅਤੇ ਇੱਕ ਹਰ ਪੱਖੋਂ ਪਰਫੈਕਟ ਹੋ ਜਾਂਦੀ ਹੈ। ਕਹਿੰਦੇ ਕਹਿਣਾ, ਸਹਿਣਾ, ਬਹਿਣਾ ਅਤੇ ਰਹਿਣਾ, ਇਹ 4 ਚੀਜ਼ਾਂ ਬੰਦੇ ਨੂੰ ਆ ਜਾਣ ਤਾਂ ਲੋੜ ਨਹੀਂ ਹੈ ਕਿਸੇ ਹੋਰ ਚੀਜ਼ ਦੀ। ਪਰ ਦੋਸਤੋ ਅੱਜ ਦੇ ਯੁੱਗ ਦੇ ਵਿੱਚ ਤੁਸੀਂ ਆਪਣੇ ਆਪ ਦੇ ਉੱਤੇ ਝਾਤ ਮਾਰ ਕੇ ਦੇਖੋ ਵੀ ਤੁਹਾਨੂੰ ਕਹਿਣਾ ਆ ਗਿਆ ਕਿਸੇ ਗੱਲ ਨੂੰ। ਕਹਿਣ ਦਾ ਮਤਲਬ ਬੜੇ ਵੱਖਰੇ ਵੱਖਰੇ ਢੰਗਾਂ ਦਾ ਹੁੰਦਾ ਵੀ ਕਹਿਣਾ ਕਿਵੇਂ ਹੁੰਦਾ, ਕਿਉਂਕਿ ਕਈ ਵਾਰ ਤਾਂ ਕਹਿਣ ਦਾ ਮਤਲਬ ਹੁੰਦਾ ਆਪਦੇ ਆਪ ਨੂੰ ਲਾਈਮਲਾਈਟ 'ਚ ਲੈ ਕੇ ਆਉਣਾ, ਆਪਦੇ ਆਪ ਨੂੰ ਮੈਂ ਹੀ ਮੈਂ ਕਰਨੀ ਹੋਣਾ। ਪਰ ਕਹਿਣ ਦਾ ਭਾਵ ਇੱਥੇ ਵੀ ਹੁੰਦਾ ਵੀ ਕਹਿਣਾ ਕੀ ਕਹਿਣਾ, ਤੋਲ ਮੋਲ ਕੇ ਕਹਿਣਾ, ਜੋ ਸੱਚ ਦੇ ਕਰੀਬ ਹੋਵੇ, ਜੋ ਅਸਲੀਅਤ ਹੋਵੇ, ਸੋਚ ਵਿਚਾਰ ਕੇ ਕਿਹਾ ਹੀ ਕਹਿਣਾ ਮੰਨਿਆ ਜਾਂਦਾ। ਤੇ ਨਾਲ ਕਹਿਣਾ ਉਹਨੂੰ ਵੀ ਕਹਿੰਦੇ ਆ ਜਿਹੜਾ ਕਿਸੇ ਉਸ ਸ਼ਖਸ ਨੂੰ ਕਹਿਣ ਦੀ ਜੁਰਅਤ ਰੱਖਣੀ ਜੀ ਤੋਂ ਲੋਕ ਡਰਦੇ ਆ, ਜਿਹਦੀ ਸੱਤੀ ਵੀ ਸੌ ਹੁੰਦੀ ਆ, ਜਾਂ ਰਾਣੀ ਨੂੰ ਅੱਗਾ ਢਕਣ ਦੀ ਕਹਿਣ ਦੀ ਵੀ ਜਿਗਰਾ ਜਿਹਦੇ ਚ ਹੈ, ਸੋ ਉਹ ਕਹਿਣੀ ਹੁੰਦੀ ਆ ਜੀ। ਤੇ ਜਿਹੜਾ ਬਹਿਣਾ ਤੇ ਰਹਿਣਾ ਤਾਂ ਅਸੀਂ ਬੜਾ ਸੁਖਾਲਾ ਕਹਿ ਸਕਦੇ ਹਾਂ, ਪਰ ਸਹਿਣਾ ਸ਼ਬਦ ਆ ਜਿਹੜਾ ਇਹ ਕਿਤੇ ਨਾ ਕਿਤੇ ਬਹੁਤ ਹੀ ਵੱਡੀ ਗੱਲ ਆ। ਅਸੀਂ ਸਹਿਣਾ ਬਹੁਤ ਔਖਾ ਕਿਸੇ ਵੀ ਗੱਲ ਨੂੰ, ਸਾਡੀ ਹੋਮਿਓ ਬਹੁਤ ਕਿਤੇ ਆੜੇ ਆ ਜਾਂਦੀ ਆ ਤੇ ਉਹ ਸਾਨੂੰ ਸਹਿਣ ਨਹੀਂ ਦਿੰਦੀ ਕੁਛ ਵੀ। ਉਹ ਕੋਸ਼ਿਸ਼ ਹੁੰਦੀ ਆ ਉਹਦੀ ਵੀ ਮੈਂ ਹੀ ਮੈਂ ਹੂੰ ਵਾਲੀ ਜਿਹੜੀ ਰਾਗ ਆ ਉਹ ਅਲਾਪਦੀ ਰਹਿੰਦੀ ਆ, ਤੇ ਉਸ ਸਹਿਣਾ ਨਹੀਂ ਆਉਂਦਾ। ਜਦੋਂ ਅਸੀਂ ਸਹਿਣਾ ਵੀ ਸਿੱਖ ਲਿਆ ਤੇ ਬਸ ਫਿਰ ਜ਼ਿੰਦਗੀ ਦੇ ਵਿੱਚ ਕੋਈ ਤੋੜ ਨਹੀਂ ਜੀ। ਜ਼ਿੰਦਗੀ ਬਹੁਤ ਛੋਟੀ ਜ਼ਿੰਦਗੀ ਆ, ਪਤਾ ਨਹੀਂ ਕਿਹੜੇ ਪਲ ਕਦੋਂ ਕਿਸੇ ਨੇ ਕਿੱਥੇ ਵਿਛੜ ਜਾਣਾ, ਤੇ ਬਾਅਦ ਦੇ ਵਿੱਚ ਲਕੀਰ ਪਿੱਟਣ ਨਾਲੋਂ ਬਿਹਤਰ ਹੁੰਦਾ ਜੇ ਉਸ ਪਲਾਂ ਨੂੰ ਹੀ ਜਿਉਂ ਲਿਆ ਜਾਏ, ਉਸ ਪਲਾਂ ਦੀ ਕਦਰ ਮਾਣ ਲਈ ਜਾਏ ਤਾਂ ਮੈਨੂੰ ਲੱਗਦਾ ਜ਼ਿਆਦਾ ਬਿਹਤਰ ਆ। ਸੋ ਦੋਸਤੋ ਕੋਸ਼ਿਸ਼ ਕਰੋ ਆਪਣੀ ਜ਼ਿੰਦਗੀ ਦੇ ਵਿੱਚ 4 ਚੀਜ਼ਾਂ ਦੇ ਉੱਤੇ ਢਾਲ ਕੇ ਦੇਖਣ ਦੀ ਕੋਸ਼ਿਸ਼ ਕਰੋ। ਕੋਸ਼ਿਸ਼ ਕਰੋ ਵੀ ਹਰ ਰੋਜ਼ ਦੀ ਸ਼ਾਮ ਦੀ ਸਮੀਖਿਆ ਦੇ ਵਿੱਚ ਇਹ ਵੀ ਤੁਸੀਂ ਲੈ ਕੇ ਆਓ ਵੀ ਇਹ ਚੀਜ਼ਾਂ ਅਸੀਂ ਕਦੋਂ ਕਿਵੇਂ ਤੇ ਕਿੱਥੇ ਸਿੱਖਣੀਆਂ, ਜਾਂ ਅੱਜ ਦੇ ਜੀਵਨ ਵਿੱਚ ਡੇਲੀ ਰੋਜ਼ਮਰਾ ਦੇ ਵਿੱਚ ਅੱਜ ਅਸੀਂ ਇਹਨਾਂ 4 ਚੀਜ਼ਾਂ 'ਚੋਂ ਕੀ ਜਿਹੜਾ ਕਿਸ ਨੂੰ ਲਾਗੂ ਕੀਤਾ, ਕਿਸ ਨੂੰ ਗ੍ਰਹਿਣ ਕੀਤਾ। ਸੋ ਇਹ ਇੱਕ ਫਾਰਮੂਲਾ ਹੈਗਾ ਜੀ ਹੌਲੀ ਹੌਲੀ ਅੱਗੇ ਆਉਣ ਦਾ। ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਡਿਸਕਸ਼ਨ ਕਰ ਚੁੱਕਿਆ, ਪਰ ਇਹ ਥੋੜ੍ਹੀ ਹੋ ਜਾਵੇ, ਜਿੰਨੀ ਵੀ ਹੋ ਜਾਵੇ ਉਨੀ ਥੋੜ੍ਹੀ ਆ। ਸੋ ਦੋਸਤੋ ਕੋਸ਼ਿਸ਼ ਕਰਿਆ ਕਰੋ ਹਰ ਸ਼ਾਮ ਨੂੰ ਆਪਣਾ ਮੁਲਾਂਕਣ ਕਰਨ ਦੀ, ਆਪਣੀ ਸਮੀਖਿਆ ਕਰਨ ਦੀ, ਚਿੰਤਨ ਕਰਨ ਦੀ। ਜਦੋਂ ਐਨ ਤੁਸੀਂ ਦਿਨ ਨਵੇੜ ਲਿਆ ਵੀ ਹੁਣ ਤੁਸੀਂ ਭਾਈ ਸਿਰਫ ਜਿਹੜੀ ਨੀਂਦ ਦੇ ਅਗੋਸ਼ਟ ਜਾਣ ਲੱਗੇ ਹੋ, ਤੇ ਉਦੋਂ ਪਹਿਲਾਂ ਜਿਹੜਾ ਜਦੋਂ ਤੁਸੀਂ ਵਾਹਿਗੁਰੂ ਦਾ ਨਾਂ ਲੈਂਦੇ ਹੋ, ਸ਼ੁਕਰੀਆ ਅਦਾ ਕਰਦੇ ਹੋ ਉਸ ਪਰਮਾਤਮਾ ਦਾ ਵੀ ਅੱਜ ਦੇ ਦਿਹਾੜੀ ਦੇ ਚੰਗਾ ਗੁਜ਼ਾਰਨ ਲਈ, ਤਾਂ ਉਸ ਤੋਂ ਬਾਅਦ ਤੁਸੀਂ ਇੱਕ ਸਮੀਖਿਆ ਜ਼ਰੂਰ ਕਰੋ ਵੀ ਅੱਜ ਦੀ ਦਿਹਾੜੀ ਦੇ ਵਿੱਚ ਤੁਸੀਂ ਕੀ ਚੰਗਾ ਕੀਤਾ, ਕੀ ਮਾੜਾ ਕੀਤਾ, ਕੀ ਤੁਹਾਨੂੰ ਕਰਨਾ ਚਾਹੀਦਾ ਸੀ, ਕੀ ਤੁਹਾਨੂੰ ਕਰਨਾ ਨਹੀਂ ਚਾਹੀਦਾ ਸੀ, ਕਿਹੜੀ ਗੱਲ ਤੁਸੀਂ ਬੇਗ ਚ ਬਹਿ ਕੇ ਕੀਤੀ, ਕਿਹੜੀ ਗੱਲ ਤੁਸੀਂ ਦਿਲੋਂ ਕੀਤੀ, ਕਿਹੜਾ ਵਿਹਾਰ ਜਿਹੜਾ ਕਾਰ ਵਿਹਾਰ ਤੁਸੀਂ ਕੀਤਾ ਜਿਹਨੇ ਕਿ ਦੂਜਿਆਂ ਦੇ ਮੂੰਹ ਤੇ ਸਮਾਈਲ ਲੈ ਕੇ ਆਉਂਦੀ ਤੇ ਜਾਂ ਤੁਸੀਂ ਦੂਜਿਆਂ ਦੇ ਮੂੰਹ ਦੇ ਉੱਤੇ ਜਿਹੜੀ ਸ਼ਿਕਨ ਪੈਦਾ ਕੀਤਾ, ਇਹ ਸਾਰੀ ਚੀਜ਼ਾਂ ਦੀ ਸਮੀਖਿਆ ਜੇ ਹਰ ਬੰਦਾ ਸ਼ਾਮ ਨੂੰ ਕਰਨ ਲੱਗ ਜੇ ਤਾਂ ਮੈਨੂੰ ਲੱਗਦਾ ਹਰ ਦੂਜੇ ਦਿਨ ਸੁਧਾਰ ਦਾ ਦਿਨ ਚੜੂਗਾ ਜੀ, ਹਰ ਰੋਜ਼ ਸੁਧਾਰ ਹੋਊਗਾ ਤੇ ਇੱਕ ਦਿਨ ਉਹ ਟਾਈਮ ਵੀ ਹੋਊਗਾ ਜਦੋਂ ਹਰ ਪਾਸੇ ਜਿਹੜੀ ਕਹਿ ਸਕਦੇ ਆ ਰਾਮ ਰਾਜ ਹੋਊਗਾ ਜਾਂ ਖਾਲਿਸਤਾਨ ਹੋਊਗਾ, ਜਦੋਂ ਹਰ ਪਾਸੇ ਉਹ ਅਸਲੀ ਰਾਜ ਹੋਊਗਾ ਜਦੋਂ ਅਸੀਂ ਇਹ ਜਿਹਾ ਆਪਣੇ ਆਪ ਨੂੰ ਸੁਧਾਰ ਲਿਆ। ਪਰ ਕਾਫੀ ਔਖਾ ਜੀ, ਕਹਿਣਾ ਬੜਾ ਸੌਖਾ ਤੇ ਪਰ ਇਸ ਚੀਜ਼ ਦੇ ਉੱਤੇ ਅਮਲ ਕਰਨਾ ਕਾਫੀ ਔਖਾ। ਸੋ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਸੱਜਣ ਮਿੱਤਰ ਸਾਡੇ ਨਾਲ ਸੰਪਰਕ ਕਰਦੇ ਆ ਤੇ ਦੱਸਦੇ ਆ ਵੀ ਅਸੀਂ ਰੇਡੀਓ ਦੇ ਇਸ ਪਲੇਟਫਾਰਮ ਜ਼ਰੀਏ ਜੁੜ ਕੇ ਜ਼ਿੰਦਗੀ ਜਾਂਚ ਦੇ ਬਹੁਤ ਸਾਰੀਆਂ ਤਬਦੀਲੀਆਂ ਸਾਡੀ ਜ਼ਿੰਦਗੀ ਦੇ ਜੀਵਨ 'ਚ ਆਈਆਂ ਤਾਂ ਉਦੋਂ ਬੜੀ ਖੁਸ਼ੀ ਹੁੰਦੀ ਹੈ ਤੇ ਮਹਿਸੂਸ ਹੁੰਦਾ ਵੀ ਅੱਜ ਦੇ ਯੂਥ ਨੂੰ ਜਿਹੜੇ ਲੋਕ ਕਹਿ ਰਹੇ ਆ ਵੀ ਉਹ ਸੁਣਦਾ ਨਹੀਂ, ਉਹ ਆਪਣੀ ਕਰਦਾ, ਉਹ ਪੁੱਠੇ ਰਾਹਾਂ ਤੇ ਚੱਲਦਾ ਜਾਂ ਉਹਨੂੰ ਚੰਗੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਉਹਨਾਂ ਦੇ ਉੱਤੇ ਕਈ ਵਾਰੀ ਫਿਰ ਮੈਨੂੰ ਸੋਚਣ ਤੇ ਮਜਬੂਰ ਹੋਣਾ ਪੈਂਦਾ। ਮੈਂ ਤਾਂ ਉਹ ਜਿਹੇ ਨੌਜਵਾਨਾਂ ਨੂੰ ਜਾਣਦਾ ਜਿਹੜੇ ਨੌਜਵਾਨ ਹਰ ਰੋਜ਼ ਮੈਨੂੰ ਕੋਈ ਨਾ ਕੋਈ ਫੋਨ ਕਰਕੇ ਜਾਂ ਇਹੋ ਜਿਹੀਆਂ ਗੱਲਾਂ ਦੱਸਦੇ ਆ ਵੀ ਬਈ ਅਸੀਂ ਆਹ ਚੀਜ਼ਾਂ ਜਿਹੜੀਆਂ ਆਹ ਗੱਲਾਂ ਬੜੀਆਂ ਸਿੱਖੀਆਂ ਜਾਂ ਸਿੱਖ ਰਹੇ ਹਾਂ ਜਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਇਹੀ ਮਕਸਦ ਆ ਜੀ ਤੇ ਇਹ ਜੀ ਅਸੀਂ ਨੌਜਵਾਨ ਪੀੜ੍ਹੀ ਚਾਹੁੰਦੇ ਹਾਂ ਤੇ ਨੌਜਵਾਨ ਪੀੜ੍ਹੀ ਦੇ ਹੱਥ 'ਚ ਹੀ ਭਵਿੱਖ ਹੁੰਦਾ। ਜੇ ਭਵਿੱਖ ਚੰਗਾ ਤਾਂ ਹੋਊਗਾ ਜੇ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ ਉਹ ਵਧੀਆ ਹੋਊ। ਸੋ ਦੋਸਤੋ, ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਣਾ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਇੱਕ ਤੁਹਾਡੇ ਨਾਲ ਮੁਲਾਕਾਤਾਂ ਕਰਾਉਣੀਆਂ ਤੇ ਤੁਹਾਡੀਆਂ ਵੀ ਫੋਨ ਕਾਲਸ ਲਵਾਂਗੇ, ਕਿਸੇ ਨਾ ਕਿਸੇ ਵਿਸ਼ੇ ਉੱਤੇ ਗੱਲ ਕਰਾਂਗੇ। ਪਰ ਅੱਜ ਮੁਲਾਕਾਤ ਲਈ ਮੈਂ ਬੇਨਤੀ ਕੀਤੀ ਸੀ ਆਸਟ੍ਰੇਲੀਆ ਦੇ ਨਾਰਦਰਨ ਟੈਰੀਟਰੀ ਦੇ ਲੋਕਲ ਹੀਰੋ ਦਾ ਜਿਹੜਾ ਅਵਾਰਡ ਲਈ ਨੋਮੀਨੇਟ ਹੋਇਆ ਤਜਿੰਦਰ ਸਿੰਘ, ਜਿਹੜੇ ਕਿ ਪਿਛਲੇ ਕੁਝ ਕੁ ਸਾਲਾਂ ਤੋਂ ਵਧੀਆ ਚਰਚਾ 'ਚ ਆਇਆ ਜੀ। ਬਾਬੇ ਨਾਨਕ ਦੀ ਜਿਹੜੀ ਰਵਾਇਤ ਨੂੰ ਉਹਨਾਂ ਨੇ ਅੱਗੇ ਤੋਰਿਆ ਤੇ ਉਸ ਰਵਾਇਤ ਕਰਕੇ ਉਹਨਾਂ ਦੀ ਚਰਚਾ ਹੋਈ ਆ ਹਰ ਪਾਸੇ ਤੇ ਉਹਨਾਂ ਨੂੰ ਇੱਥੋਂ ਦੀਆਂ ਗੌਰਮੈਂਟ ਨੇ ਵੀ ਇੱਥੋਂ ਦੀਆਂ ਸਰਕਾਰਾਂ ਨੇ ਲੋਕਲ ਹੀਰੋ ਦਾ ਜਿਹੜਾ ਰੁਤਬਾ ਦਿੱਤਾ ਜੀ ਨਾਰਦਰਨ ਟੈਰੀਟਰੀ ਦੇ ਵਿੱਚ। ਸੋ ਉਹਨਾਂ ਨਾਲ ਵੀ ਮੈਂ ਕੋਸ਼ਿਸ਼ ਕਰਾਂਗਾ ਜੀ ਗੱਲਬਾਤ ਕਰਾਉਣ ਦੀ, ਉਹਨਾਂ ਤੋਂ ਜਾਣਾਂਗਾ ਉਹਨਾਂ ਦੀਆਂ ਅੰਦਰਲੀਆਂ ਕੁਝ ਕੁ ਗੱਲਾਂ ਤੇ ਉਸ ਤੋਂ ਬਾਅਦ ਸਾਡੇ ਨਾਲ ਅਸੀਂ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਇੱਕ ਡਾਕਟਰ ਐਕਸਪਰਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹ ਵੀ ਇੱਕ ਜ਼ਰੂਰੀ ਤੇ ਅਹਿਮ ਵਿਸ਼ਾ ਤੇ ਮੈਂ ਕੋਸ਼ਿਸ਼ ਕਰਾਂਗਾ ਉਸ ਟਾਈਮ ਦੇ ਵਿੱਚ ਅਮਨਦੀਪ ਵੀ ਮੇਰਾ ਸਾਥ ਦੇਣ ਤੇ ਅਸੀਂ ਰਲ ਮਿਲ ਕੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਜੀ। ਸੋ ਇਹ ਸਾਰੇ ਪ੍ਰੋਗਰਾਮ ਗੱਲਾਂ ਬਾਤਾਂ ਦੇ ਦੌਰਾਨ ਗੀਤ ਸੰਗੀਤ ਵੀ ਜਾਰੀ ਰਹੂਗਾ ਜੀ ਤੇ ਤੁਹਾਡੀਆਂ ਈਮੇਲ ਸੁਨੇਹੇ ਤੇ ਫੋਨ ਕਾਲਸ ਵੀ ਜਾਰੀ ਰਹਿਣੀ ਆ। ਈਮੇਲ ਕਰਨ ਦਾ ਪਤਾ request@harmanradio.com ਆ ਜੀ ਤੇ ਟੈਲੀਗ੍ਰਾਮ ਜ਼ਰੀਏ ਤੁਸੀਂ ਜੁੜ ਸਕਦੇ ਹੋ, ਹਰਮਨ ਰੇਡੀਓ ਲਿਖ ਕੇ ਫਾਇੰਡ ਕਰ ਲਓ ਜੀ ਤੇ ਫਿਰ ਕਾਲ ਦੇ ਲਈ 02-85-99-28-11 ਕਾਲ ਦਾ ਨੰਬਰ ਆ ਜੀ ਸਾਡਾ। ਸੋ ਸਾਰੀਆਂ ਗੱਲਾਂ ਦਾ ਅਸੀਂ ਬਾਅਦ ਚ ਤੁਹਾਡੇ ਨਾਲ ਮੈਸੇਜ ਬਹੁਤ ਆਉਣ ਲੱਗਿਆ ਸ਼ੇਅਰ ਕਰਦੇ ਹਾਂ, ਪਰ ਫਿਲਹਾਲ ਇੱਕ ਗੀਤ ਸੁਣ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਜੀ ਤੇ ਫਿਰ ਮੈਂ ਆਉਣਾ ਜੀ ਇਹਨਾਂ ਤੁਹਾਡੇ ਸੁਨੇਹਿਆਂ ਦੇ ਨਾਲ।
ਦੇਹ ਹੈ ਸ਼ਿਵਾ ਬਰਮੋ ਇਹ ਹੈ ਸ਼ੁਭ ਘਰ ਮਨ ਤੇ ਕਬ ਹੂੰ ਨਾ ਡਰੋ ਦੇਹ ਹੈ ਸ਼ਿਵਾ ਬਰ ਬਰਮੋ ਇਹ ਹੈ ਸ਼ੁਭ ਘਰ ਮਨ ਤੇ ਕਬੂ ਨਾ ਡਰੋ ਇਹ ਸ਼ਿਵਾ ਪਰ ਮੋਹ ਇਹ ਸ਼ੁਭ ਕਰ ਮਨ ਤੇ ਕਬੂ ਨਾ ਡਰੋ ਨਾ ਡਰੋ ਹਰ ਸੋ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਜੀਤ जब आपकी औद निदान बने, जब आपकी औद निदान बने, अत ही रन में तब जूझ मरो। है शिवा बल मोए है शुभ कर मन ते, कब हूँ न डरो ना डरो, हर सो जब जाए लरो, निश्चय कर अपनी जीत करो।
तो देह शिवा बर मोहे, बिल्कुल जी एहो जे बर ही मंगने चाहिदे आ। ते साडी तां ही सोच आ वी चंगे कारज करदिआं कदे डरना नहीं चाहिदा, ते चंगे कारज करदा जिहड़ा बंदा ते ओही अपणीआं पैड़ां पिछे छड्ड जांदा। सो अज दे सुनेहां दे विच डॉक्टर दलजीत सिंह मेहता चौक होरां ने वी अपने मनियों विचार भेज रख्या जी। ओह कहिंदे जदों किसे चीज दा घमंड होण लगे शमशान घाट दा चक्कर लाया करो, ਉਥੇ ਤੁਹਾਡੇ ਨਾਲੋਂ ਬਿਹਤਰ ਇਨਸਾਨ ਮਿੱਟੀ ਚ ਦਫ਼ਨ ਨੇ। ਸੋ ਬੜੀ ਅਹਿਮ ਗੱਲ ਆ ਜੀ, ਬੜੀ ਸਰਲ ਭਾਸ਼ਾ ਦੇ ਵਿਚ ਗੱਲ ਆ। ਸਾਡੇ ਵਿਦਵਾਨਾਂ ਨੇ ਵੀ ਇਹ ਬਹੁਤ ਵੇਲੇ ਵੇਲੇ ਸਿਰ ਸਾਨੂੰ ਨਹੋਰੇ ਲਾਏ ਆ। ਤੇ ਇੱਕ ਇੰਗਲਿਸ਼ ਦੀ ਵੀ ਬੜੀ ਮਸ਼ਹੂਰ ਕਹਾਵਤ ਆ ਜਿਹਦਾ ਉਤਾਰਾ ਇਹੀ ਹੈ ਜੀ, ਕਹਿੰਦੇ ਜਿਨ੍ਹਾਂ ਬਿਨਾਂ ਕਿਤੇ ਜ਼ਿੰਦਗੀ ਚ ਸਰਦਾ ਨਹੀਂ ਹੁੰਦਾ ਸੀ, ਉਹ ਆਰਾਮ ਨਾਲ ਅੱਜ ਕਬਰਾਂ ਦੇ ਵਿਚ ਪਏ ਆ। ਸੋ ਇਹ ਵੀ ਇੱਕ ਕਟਾਕਸ਼ਾ ਤੇ ਇੱਕ ਕਹਾਵਤ ਆ ਜੀ ਇਸ ਵਿਸ਼ੇ ਦੇ ਉੱਤੇ। ਤੇ ਜੇ ਅਸੀਂ ਆਮ ਸਿੰਪਲ ਗੱਲਾਂ ਕਰੀਏ ਤਾਂ ਸਾਨੂੰ ਗਾਣਿਆਂ ਚ ਸ਼ੇਰਾਂ ਚ ਇਹ ਚੀਜ਼ਾਂ ਬਹੁਤ ਚਤਰਾਈਆਂ ਜਾਂਦੀਆਂ। ਗੁਰਦਾਸ ਮਾਨ ਹੋਰਾਂ ਨੇ ਇੱਕ ਵਾਰੀ ਲਿਖਿਆ ਸੀ, ਕਹਿੰਦੇ ਕੱਚੇ ਚਾਹੇ ਪੱਕੇ ਆ ਆਖਰ ਖੁਰ ਜਾਣਾ ਏ, ਨੀਵੇਂ ਠੀਕ ਆ ਉੱਚਿਆਂ ਨੇ ਵੀ ਤੁਰ ਜਾਣਾ ਏ। ਤੇ ਉਹਨਾਂ ਦੀ ਵੀ ਇੱਕ ਅੰਦਾਜ਼ ਸੀ। ਤੇ ਪਰ ਜੇ ਤੁਸੀਂ ਪੁਰਾਣੀਆਂ ਗੱਲਾਂ ਯਾਦ ਕਰੀਏ ਇਸ ਵਿਸ਼ੇ ਤੇ ਹੋਰ ਪਿੱਛੇ ਚਲੇ ਜਾਈਏ ਤਾਂ ਬਾਬੇ ਬੁੱਲੇ ਸ਼ਾਹ ਹੋਰਾਂ ਤੇ ਵੀ ਜਾ ਸਕਦੇ ਆਪਾਂ। ਬਾਬਾ ਬੁੱਲਾ ਸ਼ਾਹ ਹੋਰਾਂ ਨੇ ਵੀ ਚਾਰ ਲੈਣਾ ਇਸੇ ਲਾਈਨ ਦੇ ਢੰਗ ਦੇ ਵਿੱਚ ਕਹੀਆਂ ਸੀ। ਕਹਿੰਦੇ ਬੁੱਲੇ ਸ਼ਾਹ ਇੱਥੇ ਸਭ ਮੁਸਾਫ਼ਰ, ਕਿਸੇ ਨਾ ਇੱਥੇ ਰਹਿਣਾ, ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ। ਸੋ ਬਿਲਕੁਲ ਜੀ, ਇੱਥੇ ਅਸੀਂ ਵਾਟ ਮੁਕਾਉਣ ਆਏ ਹਾਂ ਆਪੋ ਆਪਣੀ, ਤੇ ਅਸੀਂ ਅਖੀਰ ਜਿਹੜੀ ਜਿੱਥੇ ਅਸੀਂ ਸਾਡੀ ਮੰਜ਼ਿਲ ਆ ਉੱਥੇ ਪਹੁੰਚਣਾ, ਭਾਵੇਂ ਇਸ ਉਸ ਮੰਜ਼ਿਲ ਨੂੰ ਅਸੀਂ ਉਥੋਂ ਡਰਦੇ ਹਾਂ ਜਾਂ ਇਗਨੋਰ ਕਰਦੇ ਹਾਂ ਜਾਂ ਉਸ ਨੂੰ ਇੱਕ ਦੂਜਿਆਂ ਲਈ ਮੰਜ਼ਿਲ ਸਮਝਦੇ ਹਾਂ। ਆਪਣੀ ਮੰਜ਼ਿਲ ਤਾਂ ਅਸੀਂ ਇੱਕ ਪੈਸਾ ਕਮਾਉਣਾ ਜਾਂ ਆਪਣਾ ਨਾਮ ਬਣਾਉਣਾ ਤੱਕ ਹੀ ਸੀਮਤ ਰੱਖਦੇ ਹਾਂ, ਪਰ ਜੇ ਸੱਚਾਈ ਨੂੰ ਤੁਸੀਂ ਅਖੋਣ ਲਈ ਨਹੀਂ ਕਰਦੇ ਤਾਂ ਸੱਚ ਇਹੀ ਹੈ ਜੀ, ਅਸੀਂ ਸਾਰੇ ਕਿਸੇ ਨਾ ਕਿਸੇ ਫਿਲਮ ਦੇ ਹੀਰੋ ਹਾਂ ਜੀ। ਇਹ ਵੱਖਰੀ ਗੱਲ ਆ ਵੀ ਜਿਹੜੇ ਸਾਡੇ ਵੱਲੋਂ ਨਿਭਾਇਆ ਗਿਆ ਫਿਲਮ ਦਾ ਚ ਹੀਰੋ ਦਾ ਰੋਲ ਆ, ਇਹ ਫਿਲਮ ਅਫੀਸ਼ੀਅਲ ਤੌਰ ਤੇ ਰਿਲੀਜ਼ ਨਹੀਂ ਕੀ ਹੋਈ, ਇਹ ਜ਼ਿੰਦਗੀ ਦੇ ਸੱਚ ਦੇ ਤੌਰ ਤੇ ਜ਼ਰੂਰ ਅਸੀਂ ਮਾਣੀ ਤੇ ਜਿਉਂ। ਸੋ ਇਹੋ ਜੇ ਨਜ਼ਰੀਏ ਨਾਲ ਤੁਸੀਂ ਇਹ ਨਾ ਕਹੋ ਸੁਬਹਾ ਸੁਬਹਾ ਇਹਨਾਂ ਗੱਲਾਂ ਨਾਲ ਤੁਹਾਨੂੰ ਮੈਂ ਡਰਾ ਰਿਹਾ, ਡਰਾ ਨਹੀਂ ਰਿਹਾ। ਪਰ ਜਿਹੜਾ ਬੰਦਾ ਸੱਚ ਦੇ ਨੇੜੇ ਰਹਿੰਦਾ ਤੇ ਸੱਚ ਨੂੰ ਜਾਣ ਕੇ ਹੀ ਰਿਐਕਟ ਕਰਦਾ ਜਾਂ ਐਕਟ ਕਰਦਾ ਤਾਂ ਉਹ ਬੰਦੇ ਦੀ ਜ਼ਿੰਦਗੀ ਕਾਮਯਾਬ ਹੁੰਦੀ ਆ। ਸੋ ਧਿਆਨ ਚ ਰੱਖਿਆ ਕਰੋ ਜੀ, ਇੱਥੇ ਕੋਈ ਵੀ ਚੀਜ਼ ਜਿਹੜੀ ਪਰਮਾਨੈਂਟ ਨਹੀਂ ਹੈ, ਨਾਸ਼ਵਾਨ ਆ ਸਭ ਕੁਛ, ਤੇ ਇਹ ਪਦਾਰਥ ਹਜੇ ਰਹਿ ਸਕਦੇ ਆ। ਮੈਂ ਤੁਹਾਨੂੰ ਇਹੋ ਜਿਹੀਆਂ ਗਲੀਆਂ ਮੁਹੱਲੇ ਘਰ ਬਾਰ ਬਿਲਡਿੰਗਾਂ ਦਿਖਾ ਦਿੰਦਾ ਜਿਨ੍ਹਾਂ ਨੇ 10-10 ਪੀੜ੍ਹੀਆਂ ਨੂੰ ਮਾਣਿਆ, 10-10 ਪੀੜ੍ਹੀਆਂ ਦੇ ਗਈਆਂ, ਪਰ ਉਹ 10 ਪੀੜ੍ਹੀਆਂ ਕਿੱਥੇ ਆ, ਉਹ ਤੁਰ ਗਈਆਂ, ਜਿਨ੍ਹਾਂ ਨੇ ਉਹਨਾਂ ਨੂੰ ਬਣਾਇਆ ਉਹ ਤੁਰ ਗਈਆਂ। ਸੋ ਇਹ ਇੱਕ ਵੱਡੀ ਗੱਲ ਆ। ਤੁਸੀਂ ਅੱਜ ਵੀ ਕਿੰਨੀਆਂ ਸਦੀਆਂ ਪੁਰਾਣੇ ਕਿਲੇ ਦੇਖ ਸਕਦੇ ਹੋ, ਕੀ ਕੀ ਚੀਜ਼ਾਂ ਦੇਖ ਸਕਦੇ ਹੋ, ਤੇ ਕਿਹੜੇ ਟਾਈਮ 'ਚ ਉੱਥੇ ਕਿਹੜੀ ਦੀ ਬੰਦਿਆਂ ਦੀ ਤੂਤੀ ਬੋਲਦੀ ਸੀ, ਤੇ ਅੱਜ ਕਿੱਥੇ ਆ ਉਹ, ਅੱਜ ਉਹਨਾਂ ਦਾ ਕੀ ਵਜੂਦ ਆ। ਸੋ ਵਜੂਦ ਆ ਜੇ ਉਹਨਾਂ ਦਾ ਤਾਂ ਉਹ ਪਤਾ ਕੀ ਆ, ਉਹਨਾਂ ਦੇ ਕਰਮ ਜਿਹੜੇ ਉਹਨਾਂ ਨੇ ਆਪਣੇ ਜੀਵਨ ਦੌਰਾਨ ਉਹ ਕਰਮ ਕੀਤੇ, ਉਹ ਅੱਜ ਉਹਨਾਂ ਦਾ ਵਜੂਦ ਆ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿੰਦਗੀ 'ਚ ਅੱਗੇ ਵਧਣ ਦੀ, ਵੀ ਬਾਰੋ ਬਾਰੀ ਤੁਰ ਜਾਣਾ ਤੇ ਬਹੁਤ ਹੀ ਸੀਮਤ ਜਿਹਾ ਟਾਈਮ ਆ, ਬਹੁਤ ਸੀਮਤ। ਚਾਹੇ ਤੁਹਾਨੂੰ ਐਂ ਲੱਗੀ ਜਾਂਦਾ ਜ਼ਿੰਦਗੀ ਪਹਾੜ ਜਿੱਡੀ ਆ, ਪਹਾੜ ਪੂੜ ਜਿੱਡੀ ਹੈ ਨਹੀਂ ਜੀ, ਜ਼ਿੰਦਗੀ ਤਾਂ ਫੂਕ ਮਾਰਿਆ ਨਿਕਲਣ ਵਾਲੀ ਜ਼ਿੰਦਗੀ ਆ। ਸੋ ਜਿਹੜਾ ਵੀ ਪਲ ਜਿਉ ਸਕਦੇ ਆ ਜਿਉ, ਖੁਸ਼ੀ ਖੇੜਿਆਂ ਨਾਲ ਹੱਸੋ ਖੇਡੋ, ਆਪ ਵੀ ਮਾਣੋ ਤੇ ਦੂਜਿਆਂ ਨੂੰ ਵੀ ਮਾਣ ਦਿਓ, ਜੀਓ ਔਰ ਜਿਨਦ ਦੀ ਪੌਲ ਰੱਖੋ ਜੀ। ਤੇ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਵਿਚਾਰ ਦੇ ਨਾਲ ਨਾਲ ਸਤਿ ਸ੍ਰੀ ਅਕਾਲ ਬੁਲਾਈ ਸੀ ਜੀ, ਬਹੁਤ ਮਿਹਰਬਾਨੀ। ਤੇ ਅਮਨਦੀਪ ਸਿੰਘ ਸਾਡੇ ਨਾਲ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਨਾਲ ਉਹਨਾਂ ਨੇ ਫੋਟੋਆਂ ਵੀ ਕੁਝ ਇੱਕ ਭੇਜ ਰੱਖੀਆਂ। ਚਲੋ ਜੀ, ਤਾਂ ਪਹਿਲਾਂ ਪੁਰਾਣੀਆਂ ਫੋਟੋਆਂ ਭੇਜੀਆਂ ਹੋਈਆਂ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰਜੀਤ ਸਿੰਘ ਥਿਆੜਾ ਕਹਿੰਦੇ ਜੀ ਅਸੀਂ ਮਿਸ ਕਰ ਗਏ ਸੀ, ਕੀ ਤੁਸੀਂ ਚਾਰ ਚੀਜ਼ਾਂ ਦੀ ਗੱਲ ਕਰਦੇ ਹੋ ਜੀ? ਮੈਂ ਤੁਹਾਨੂੰ ਮੇਲ ਕਰਦੇ ਹਾਂ ਜੀ, ਕਹਿਣੀ, ਬਹਿਣੀ, ਰਹਿਣੀ ਤੇ ਸਹਿਣੀ, ਚਾਰ ਗੱਲਾਂ ਦੀ ਅਸੀਂ ਸੁਬਹਾ ਦੇ ਵਿਚ ਚਰਚਾ ਕੀਤੀ ਸੀਗੀ ਜੀ। ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਉਹਨਾਂ ਨੇ ਲਿਖਿਆ, ਕਿਆ ਖੂਬ ਕਹਾ ਹੈ, ਮਤ ਸੋਚ ਰਹੇ ਬੰਦੇ ਇਤਨਾ ਜ਼ਿੰਦਗੀ ਕੇ ਬਾਰੇ ਮੇ, ਜਿਸਨੇ ਜੇ ਜ਼ਿੰਦਗੀ ਦੀ ਹੈ ਉਸਨੇ ਵੀ ਤੋ ਕੁਛ ਸੋਚਾ ਹੀ ਹੋਗਾ ਤੇਰੇ ਬਾਰੇ ਮੇ। ਬਿਲਕੁਲ ਜੀ ਬਿਲਕੁਲ, ਹਰ ਚੀਜ਼ ਦੀ ਰੂਪ ਰੇਖਾ ਪਹਿਲਾਂ ਹੀ ਤੈਅ ਆ। ਇੱਕ ਫੁੱਟਪ੍ਰਿੰਟ ਮਿਲੇ ਹੋਏ ਆ ਸਾਨੂੰ, ਉਹਨਾਂ ਫੁੱਟਪ੍ਰਿੰਟਾਂ ਨੂੰ ਅਸੀਂ ਭਾਲਦੇ ਹੋਏ ਅੱਗੇ ਵਧਣਾ ਤੇ ਤੁਰਨਾ। ਸੋ ਸਾਡੀਆਂ ਡਿਊਟੀਆਂ ਲੱਗੀਆਂ, ਕਰੇ ਕਰਾਵੇ ਆਪੇ ਆਪ, ਮਾਨਸ ਕੇ ਕੁਛ ਨਾ ਹੀ, ਹੱਥ ਵਾਲੀ ਗੱਲ ਆ ਜੀ। ਸੋ ਬਹੁਤ ਮਿਹਰਬਾਨੀ ਰਾਜਮਿੰਦਰ ਜੀ, ਤੁਸੀਂ ਸਾਡੇ ਨਾਲ ਜੁੜੇ ਹੋ। ਕੁਲਵੀਰ ਸਿੰਘ, ਕੁਲਵੀਰ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਤੇ ਸਾਡੇ ਨਾਲ ਕੁਲਵੀਰ ਸਿੰਘ ਜੁੜੇ ਆ ਮੈਲਬਨ ਤੋਂ ਵਾਲੇ ਜਾਂ ਐਡਲੇਡ ਵਾਲੇ? ਕੁਲਵੀਰ ਸਿੰਘ ਥੋੜੀ ਜਿਹੀ ਡਿਟੇਲ ਚ ਲਿਖਿਆ ਕਰੋ ਜੀ, ਕਈ ਵਾਰੀ ਕੰਜੂਸੀ ਵਰਤ ਜਾਂਦੇ ਹੋ ਤੁਸੀਂ ਮੈਸੇਜ ਲਿਖਦੇ, ਤੇ ਮੈਂ ਅਜੇ ਮੂੰਹ ਜਾ ਸਮਾਰਦਾ ਰਹਿ ਜਾਂਦਾ ਮੈਸੇਜ ਪੜ੍ਹਨ ਵਾਸਤੇ ਵੀ ਕੋਈ ਸੁਨੇਹਾ ਆਉਣਾ, ਤੇ ਗਾਂਹ ਕੱਲੀ ਸਤਿ ਸ੍ਰੀ ਅਕਾਲ ਜੀ ਨਬੇੜ ਦਿੰਦੇ ਹੋ ਤੁਸੀਂ। ਸੋ ਅੱਗੇ ਸਾਡੇ ਨਾਲ ਜੁੜਿਆ ਜੀ ਭੁਪਿੰਦਰ ਲਾਂਬਾ। ਸਤਿ ਸ੍ਰੀ ਅਕਾਲ ਮਿੰਟੂ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਆਪ ਜੀ, ਰੋਜ਼ ਰਾਤ ਨੂੰ ਦਿਨ ਦੀ ਸਮੀਖਿਆ ਕਰਨ ਦੱਸਿਆ, ਬਹੁਤ ਖੂਬ ਜੀ। ਗੁਰਬਾਣੀ ਵੀ ਕਹਿੰਦੀ ਹੈ ਜੀ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮੈਂ। ਭੁਪਿੰਦਰਪਾਲ ਸਿੰਘ ਲਾਂਬਾ ਸਿਡਨੀ, ਸਿਡਨੀ ਤੋਂ ਜੁੜਿਆ ਜੀ, ਤੇ ਉਹਨਾਂ ਨੇ ਗੁਰਬਾਣੀ ਦਾ ਜਿਹੜਾ ਇਹ ਵਾਕ ਸਾਨੂੰ ਦੱਸਿਆ ਜੀ, ਪਰ ਅੰਗਰੇਜ਼ੀ ਚ ਲਿਖਣ ਕਰਕੇ ਥੋੜੀ ਜਿਹੀ ਮਾਫੀ ਚਾਹੁੰਦਾ ਵੀ ਮੇਰੀ ਜਿਹੜਾ ਉਹਨੂੰ ਮੈਂ ਉਸ ਢੰਗ ਨਾਲ ਪੇਸ਼ ਨਹੀਂ ਕਰ ਸਕਿਆ ਤੁਹਾਡੇ ਕੋਲੇ। ਪਰ ਬਿਲਕੁਲ ਜੀ, ਗੁਰਬਾਣੀ ਦਾ ਜਿਹੜਾ ਮੁਕਾਬਲਾ ਉਹ ਅਸੀਂ ਆਮ ਸਰਲ ਭਾਸ਼ਾ ਚ ਨਹੀਂ ਕਰ ਸਕਦੇ, ਪਰ ਸਾਡੀ ਜਿਹੜੀ ਸਾਡੇ ਚ ਇੱਕ ਡਰ ਅਹਿਮ ਸਹਿਮ ਬਣਿਆ ਹੋਇਆ, ਅਸੀਂ ਸਰਲ ਗੱਲਾਂ ਪੜ ਸੁਣ ਲੈਂਦੇ ਹਾਂ ਤੇ ਇੰਨਾ ਹੀਆਂ ਨਹੀਂ ਕਰਦੇ ਵੀ ਅਸੀਂ ਗੁਰਬਾਣੀ ਦੇ ਵਿੱਚੋਂ ਲੱਭ ਲਈਏ। ਪਰ ਵੈਸੇ ਤਾਂ ਸਭ ਕੁਛ ਹੈ ਜੀ ਉੱਥੇ ਜੇ ਤੁਸੀਂ ਲੱਭਣਾ ਚਾਹੋ। ਸਤਵੀਰ ਲਾਕੜਾ ਜੀ ਜੁੜੇ ਆ ਸਾਡੇ ਨਾਲ, ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਕਿਹਾ ਜੀ। ਮੈਂ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ, ਤੇ ਅਮੀਤਾ ਜੀ ਤੁਸੀਂ ਵੀ ਲੱਗਦਾ ਕਿਸੇ ਨੇ ਕਿਤੇ ਖੇਤਾਂ ਚ ਕੰਮ ਕਰ ਰਹੇ ਹੋ, ਫੈਦਰਿੰਗ ਚੱਲ ਰਹੀ ਲੱਗਦੀ ਹੈ। ਪਹਿਲਾਂ ਤਾਂ ਇੱਕ ਫੋਟੋ ਆਈ ਹੋਈ ਸੀ ਤੁਹਾਡੀ ਪਹਿਲਾਂ ਦੀ ਇੱਕ, ਤੇ ਉਹਦੇ ਵਿੱਚ ਫੈਦਰਿੰਗ ਕਰਦੇ ਦਿਖਾਈ ਦੇ ਰਹੇ ਨੌਜਵਾਨ। ਸੋ ਬਹੁਤ ਹੀ ਵਧੀਆ ਤੇ ਸੁਖਾਲਾ ਜਿਹਾ ਕੰਮ ਆ ਜੀ ਫੈਦਰਿੰਗ ਕਰਨੀ, ਤੇ ਜੀ ਲੱਗਦਾ ਜੇ ਤੁਸੀਂ ਖੇਤ ਚ ਖੁੱਲੀਆਂ ਹਵਾਵਾਂ ਦੇ ਵਿੱਚ ਆਪਣੇ ਮਸਤੀ ਨਾਲ ਇਹੋ ਜਿਹਾ ਕੰਮ ਕਰਦੇ ਹੋ ਤਾਂ ਉਹ ਵੀ ਇੱਕ ਆਪਣਾ ਇੱਕ ਨਜ਼ਾਰਾ ਹੁੰਦਾ। ਸੋ ਦੋਸਤੋ, ਸੁਨੇਹ ਤੁਹਾਡੇ ਹੋਰ ਵੀ ਲੈਣੇ ਆ ਨਾਲ ਦੀ ਨਾਲ, ਤੇ ਗੱਲਾਂ ਬਾਤਾਂ ਵੀ ਆਪਾਂ ਕਰਨੀਆਂ, ਤੇ ਆਪਾਂ ਥੋੜੀ ਬਹੁਤ ਖ਼ਬਰਾਂ ਦੇ ਉੱਤੇ ਵੀ ਝਾਤ ਮਾਰਨੀ ਆ, ਤੇ ਨਾਲ ਨਾਲ ਮੈਂ ਬੇਨਤੀ ਕੀਤੀ ਆ ਤੇਜਿੰਦਰ ਸਿੰਘ ਹੋਰਾਂ ਨੂੰ, ਤੇ ਉਹਨਾਂ ਨਾਲ ਵੀ ਅਸੀਂ ਥੋੜੇ ਚਿਰ ਚ ਗੱਲਬਾਤ ਕਰਦੇ ਹਾਂ। ਪਰ ਥੋੜੀਆਂ ਜਿਹੀਆਂ ਅਸੀਂ ਜੇ ਖ਼ਬਰਾਂ ਵਾਲੇ ਪਾਸੇ ਜਾਣ ਤੋਂ ਪਹਿਲਾਂ, ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲਿਆਂ ਨੇ ਇੱਕ ਫੋਟੋ ਭੇਜਤੀ ਆ, ਪਹਿਲਾਂ ਉਹਦੇ ਤੇ ਜ਼ਿਕਰ ਕਰ ਲਈਏ ਜੀ। ਲਓ ਜੀ, ਕਹਿੰਦੇ ਗਲਤ ਲੋਕ ਗਲਤ ਫੈਸਲੇ ਗਲਤ ਰਸਤੇ ਜ਼ਿੰਦਗੀ ਚ ਹੋਣੇ ਚਾਹੀਦੇ ਨੇ, ਜਿਹੇ ਸਹੀ ਲੋਕ ਸਹੀ ਫੈਸਲੇ ਸਹੀ ਰਸਤੇ ਦੀ ਪਹਿਚਾਣ ਕਰਨ ਦੀ ਤਾਕਤ ਦਿੰਦੇ ਨੇ। ਸ਼ੁਭ ਸਵੇਰ ਦੋਸਤੋ ਢੁੱਡੀਕੇ। ਸੋ ਬੜੀ ਖੂਬਸੂਰਤ ਫੋਟੋ ਭੇਜੀ ਹੈ ਜੀ, ਇੱਕ ਨਦੀ ਦੇ ਵਿੱਚ ਪਾਣੀ ਬੜਾ ਠਹਿਰਿਆ ਹੋਇਆ, ਦੂਰ ਦੁਰਾਡੇ ਪਹਾੜਾਂ ਦੇ ਵਿੱਚ ਜਿਹੜੀ ਬੱਦਲਬਾਜੀ ਤਰੇਲ ਪੈ ਰਹੀ ਹੈ, ਤੇ ਇੱਕ ਪਾਸੇ ਜਿਹੜੇ ਕੰਕਰੀਟ ਦੇ ਪਹਾੜ ਉਸਾਰੇ, ਜਾਣੀ ਕਿ ਬਿਲਡਿੰਗਾਂ ਉਸਾਰੀਆਂ ਸਾਡੀਆਂ ਜਿਹੜੇ ਲੋਕਾਂ ਨੇ, ਤੇ ਉਹਦੇ ਉੱਤੇ ਜਿਹੜੀਆਂ ਮਕੈਨੀਕਲ ਮਸ਼ੀਨਾਂ ਕਰੇਨਾਂ ਚੱਲਦੀਆਂ ਦੀ ਦਿਖਾਈ ਦਿੱਤੀਆਂ। ਕੁਦਰਤ ਤੇ ਆਧੁਨਿਕਤਾ ਦਾ ਜਿਹੜਾ ਸੁਮੇਲ ਨਾਂ ਦੀ ਇਹ ਫੋਟੋ ਭੇਜੀ ਹੈ, ਤੇ ਇਹਨਾਂ ਨੇ ਨਾਲ ਆਪਣਾ ਵਿਚਾਰ ਵੀ ਭੇਜਿਆ। ਬਿਲਕੁਲ ਜੀ, ਮੈਂ ਇੱਥੇ ਦੱਸਦਿਆਂ ਵੀ ਢੁੱਡਕੇ ਸਾਹਿਬ, ਸਾਡੇ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਚੀਜ਼ ਬੜੀ ਆਉਣ ਸਾਰ ਸਾਡੇ ਇੱਕ ਦੂਜੇ ਨੂੰ ਅਸੀਂ ਕਾਮਨ ਗੱਲ ਆ ਦੱਸਦੇ ਹਾਂ ਵੀ ਅਸੀਂ ਕਈ ਵਾਰ ਕਿਤੇ ਜੌਬ ਲੈਣ ਜਾਂਦੇ ਹਾਂ ਤਾਂ ਅਸੀਂ ਜੌਬ ਦੇ ਵਿੱਚ ਆਪਦੇ ਸਾਰੇ ਦੇ ਸਾਰੇ ਪੋਜ਼ਿਟਿਵ ਪੱਖ ਹੀ ਦਿਖਾਉਣੇ ਆ, ਆਪਦੀ ਨੈਗੇਟਿਵਿਟੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ, ਕਿਤੇ ਨਹੀਂ ਦਿਖਾਉਂਦੇ। ਪਰ ਇੱਥੇ ਜਿਹੜਾ ਹੋਰ ਮਾਹੌਲ ਆ, ਇੱਥੇ ਤੁਹਾਡੀ ਕਮਜ਼ੋਰੀ ਨੂੰ ਤੁਹਾਡੀ ਤਾਕਤ ਵੀ ਸਮਝਿਆ ਜਾਂਦਾ, ਤਾਂ ਇੱਥੇ ਅਸੀਂ ਅਕਸਰ ਹੀ ਇਹਦੀਆਂ ਚੀਜ਼ਾਂ ਦੇਖਣ 'ਚ ਮਿਲਦੀਆਂ। ਜੇ ਅਸੀਂ ਕਹੀਏ, ਸਵਾਲ ਕੀਤਾ ਜਾਂਦਾ ਵੀ ਤੂੰ ਜ਼ਿੰਦਗੀ 'ਚ ਕਦੇ ਫੇਲ ਹੋਇਆ, ਤਾਂ ਜੇ ਮੂਹਰਲਾ ਕਵੇ ਨਹੀਂ, ਤਾਂ ਕਈ ਵਾਰੀ ਉਹਨੂੰ ਜੌਬ ਤੋਂ ਵੀ ਜਵਾਬ ਮਿਲ ਜਾਂਦਾ। ਉਹਨੂੰ ਕਹਿੰਦੇ ਨਹੀਂ, ਇਹਨੂੰ ਤਾਂ ਜ਼ਿੰਦਗੀ ਨੇ ਹਜੇ ਤੱਕ ਕੋਈ ਠੇਡਾ ਨਹੀਂ ਮਾਰਿਆ, ਇਸ ਕਰਕੇ ਇਹਨੂੰ ਜ਼ਿੰਦਗੀ ਨਾਲ ਲੜਨ ਦਾ, ਜ਼ਿੰਦਗੀ ਨਾਲ ਜਿਉਣ ਦਾ, ਜ਼ਿੰਦਗੀ ਦੇ ਵਿੱਚ ਵਿਚਰਨ ਦਾ ਉਹ ਗਿਆਨ ਨਹੀਂ ਆਇਆ ਜਿਹੜਾ ਆਉਣਾ ਚਾਹੀਦਾ ਸੀ। ਸੋ ਜ਼ਿੰਦਗੀ ਦੇ ਵਿੱਚ ਜਿਹੜਾ ਫੇਲਰ ਆ ਉਹ ਵੀ ਜ਼ਰੂਰੀ ਆ, ਉਹ ਵੀ ਹੋਣਾ ਚਾਹੀਦਾ। ਇਹਨਾਂ ਚੀਜ਼ਾਂ ਤੋਂ ਅਸੀਂ ਸਿੱਖਦੇ ਹਾਂ, ਤੇ ਜੇ ਅਸੀਂ ਰਾਹ ਨਾ ਭਟਕੀਏ ਤਾਂ ਅਸੀਂ ਦੁਨੀਆਂ ਕਿਵੇਂ ਦੇਖਾਂਗੇ। ਅਸੀਂ ਇਸ ਵਿਸ਼ੇ ਤੇ ਕਈ ਵਾਰ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਤੇ ਅਮਨਦੀਪ ਉੱਥੇ ਕੈਨੇਡਾ ਦੇ ਵਿੱਚ ਅਸੀਂ ਕਿਤੇ ਗਲਤ ਰਾਹ ਮੁੜ ਗਏ, ਤਾਂ ਉਹ ਸਾਡਾ ਮੇਜ਼ਬਾਨ ਦੁਖੀ ਹੋਣ ਲੱਗ ਗਿਆ, ਕਹਿੰਦਾ ਵੀ ਉਹ ਸੋਰੀ ਜੀ ਇੱਦਾਂ ਹੋ ਗਿਆ ਮੇਥੋਂ ਗਲਤ ਆ ਗਿਆ। ਤਾਂ ਉਹ ਅਮਨ ਹੱਸਣ ਲੱਗ ਗਏ, ਕਹਿੰਦੇ ਕੋਈ ਨੀ ਜੀ ਅਸੀਂ ਇਹ ਗਲੀਆਂ ਕਿਵੇਂ ਦੇਖਦੇ, ਇਹ ਏਰੀਆ ਕਿਵੇਂ ਦੇਖਦੇ ਜੇ ਤੁਸੀਂ ਗਲਤੀ ਨਾ ਕਰਦੇ ਤਾਂ, ਅਸੀਂ ਇਹ ਦੇਖਣਾ ਸੀ ਸੋ ਤੁਸੀਂ ਤਾਂ ਗਲਤੀ ਕੀਤੀ ਆ। ਸੋ ਇਹ ਗਲਤੀਆਂ ਜ਼ਰੂਰੀ ਹੈ ਜੀ ਜ਼ਿੰਦਗੀ ਦੇ ਵਿੱਚ, ਤੇ ਗਲਤੀਆਂ ਪਰ ਥੋੜੀ ਜਿਹੀ ਸਾਡੀ ਗਲਤੀ ਚ ਵੀ ਫਰਕ ਆ। ਇੱਕ ਗਲਤੀ ਹੁੰਦੀ ਹੈ ਜਾਣੇ ਅਣਜਾਣੇ ਦੇ ਵਿੱਚ, ਇੱਕ ਗਲਤੀ ਹੁੰਦੀ ਹੈ ਜਾਣ ਬੁੱਝ ਕੇ ਕੀਤੀ। ਜਾਣ ਬੁੱਝ ਕੇ ਕੀਤੀ ਗਲਤੀ ਨਹੀਂ ਹੁੰਦੀ, ਜਾਣ ਬੁੱਝ ਕੇ ਕੀਤੀ ਹੁੰਦੀ ਹੈ ਸ਼ਰਾਰਤ। ਉਹ ਤੁਸੀਂ ਜਿਹਨੂੰ ਪੰਜਾਬੀ ਚ ਸਾਡੇ ਬਹਿਬਤ ਕਹਿੰਦੇ ਆ ਵੀ ਬਹਿਬਤ ਕਰ ਗਿਆ ਜੀ, ਸ਼ਰਾਰਤ ਕਰ ਗਿਆ ਜੀ, ਉਹ ਸ਼ਰਾਰਤ ਨਾਲੋਂ ਜੇ ਤੁਹਾਡੇ ਕੰਮ ਕਰਦੇ ਦੌਰਾਨ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਤਾਂ ਇੱਕ ਵੱਖਰੀ ਗੱਲ ਆ। ਜਿਹੜਾ ਬੰਦਾ ਪਾਣੀ ਚ ਵੜੂਆ ਉਹੀ ਕਹਿੰਦੇ, ਜਿਹੜਾ ਪਾਣੀ ਪੰਗੇ ਲਊਗਾ ਕਿਸੇ ਉਹੀ ਉਸੇ ਨੂੰ ਡੁੱਬਣ ਦੇ ਤੇ ਉਸੇ ਨੂੰ ਤਰ ਸਿਰੇ ਲੱਗਣ ਦੀ ਜਿਹੜੀ ਹੱਕ ਹਾਸਲ ਆ। ਸੋ ਜੇ ਕੋਈ ਬੰਦਾ ਕੰਮ ਹੀ ਨਹੀਂ ਕਰਦਾ ਤੇ ਉਸ ਬੰਦੇ ਤੋਂ ਤੁਸੀਂ ਕੀ ਅਹਿਸਾਸ ਕਰ ਸਕਦੇ ਹੋ, ਉਹਦੇ ਤੋਂ ਕੀ ਤੁਸੀਂ ਖਾਸ ਇੱਛਾ ਰੱਖ ਸਕਦੇ ਹੋ। ਸੋ ਗਲਤੀ ਜਾਣ ਬੁੱਝ ਕੇ ਨਾ ਕਰੋ ਦੋਸਤੋ, ਅਣਜਾਣੇ ਵਿੱਚ ਹੋਈ ਗਲਤੀ ਤੁਹਾਨੂੰ ਸਿੱਖਿਆ ਦਿੰਦੀ ਆ। ਇੱਕ ਕੋਸ਼ਿਸ਼ ਹੋਰ ਹੋਣੀ ਚਾਹੀਦੀ ਹੈ ਸਾਡੀ, ਮੰਨ ਲਓ ਅਸੀਂ ਗਲਤੀ ਕਰ ਲਈ, ਅਸੀਂ ਉਹ ਤੋਂ ਸਿੱਖ ਲਿਆ, ਪਰ ਉਦੋਂ ਬਾਅਦ ਅਸੀਂ ਆਪਣੇ ਆਪ ਨੂੰ ਤਾਂ ਰੋਕ ਲਿਆ ਉਸ ਗਲਤੀ ਕਰਨ ਤੋਂ, ਉਦੋਂ ਬਾਅਦ ਵਰਜ ਲਿਆ ਵੀ ਇਦੋਂ ਬਾਅਦ ਨਹੀਂ ਇਹ ਨਹੀਂ ਕਰਨਾ, ਇਦੋਂ ਬਾਅਦ ਇਹੋ ਜਿਹੀ ਗੱਲ ਤੋਂ ਮੈਂ ਬਚਣਾ। ਪਰ ਤੁਸੀਂ ਦੂਜਿਆਂ ਨੂੰ ਜੇ ਅਗਾਹ ਨਹੀਂ ਕਰਦੇ, ਦੂਜਿਆਂ ਨੂੰ ਨਹੀਂ ਬਚਾਉਂਦੇ ਤਾਂ ਤੁਸੀਂ ਅਧੂਰਾ ਕੰਮ ਕਰ ਰਹੇ ਹੋ। ਸੋ ਦੋਸਤੋ ਆਪਣੀਆਂ ਗਲਤੀਆਂ ਤੋਂ ਆਪ ਵੀ ਸਿੱਖੋ ਤੇ ਦੂਜਿਆਂ ਲਈ ਵੀ ਚਾਨਣ ਮੁਨਾਰੇ ਦਾ ਕੰਮ ਕਰੋ ਵੀ ਹਾਂ ਮੈਂ ਆਹ ਕੰਮ ਕੀਤਾ ਸੀ ਜੀ ਤੇ ਮੇਰੇ ਤੋਂ ਇੱਥੇ ਗਲਤੀ ਹੋ ਗਈ ਸੀ, ਤੇ ਗਾਂਹ ਨੂੰ ਤੁਸੀਂ ਨਾ ਕਰਿਓ ਕੰਮ ਇਹੋ ਜਿਹਾ। ਸੋ ਇਹੀ ਸੋਚ ਲੈ ਕੇ ਅਸੀਂ ਇੱਕ ਦੂਜੇ ਦੀ ਜਿਹੜੀ ਸਹਾਇਤਾ ਕਰ ਸਕਦੇ ਹਾਂ। ਗੁਰਜੀਤ ਸਿੰਘ ਚਹਿਲ ਜੁੜਿਆ ਜੀ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਹਰਮਨ ਰੇਡੀ ਦੇ ਸਰੋਤਿਆਂ ਨੂੰ। ਵੀਰ ਜੀ ਅੱਜ ਦਾ ਮੁੱਦਾ ਕੀ, ਅੱਜ ਪ੍ਰੋਗਰਾਮ ਸੁਣਨ ਵਿੱਚ ਥੋੜਾ ਜਿਹਾ ਲੇਟ ਹੋ ਗਏ। ਦੇਖੋ ਜੀ ਅੱਜ ਤਾਂ ਹਜੇ ਬਿਨਾਂ ਮੁੱਦੇ ਤੋਂ ਹੀ ਬੇਮਹਾਰੀ ਚੱਲੀ ਜਾਂਦੇ ਹਾਂ, ਇਧਰਲੀਆਂ ਉਧਰਲੀਆਂ ਗੱਲਾਂ ਨਾਲ ਹੀ ਟਾਈਮ ਪਾਸ ਕਰ ਰਹੇ ਹਾਂ। ਪਰ ਅੱਜ ਮੁਲਾਕਾਤਾਂ ਕਰਾਉਣੀਆਂ ਜੀ ਇੱਕ ਤਾਂ ਤੇਜਿੰਦਰ ਸਿੰਘ ਹੋਰਾਂ ਨਾਲ, ਜਿਹੜੇ ਕਿ ਨਾਰਦਰਨ ਟੈਰੀਟਰੀ ਦੇ ਵਿੱਚ ਲੰਗਰ ਦੀ ਪ੍ਰਥਾ, ਬਾਬੇ ਨਾਨਕ ਦੀ ਪ੍ਰਥਾ ਨੂੰ ਅੱਗੇ ਤੋਰਨ ਕਰਕੇ ਲੋਕਲ ਹੀਰੋ ਦੇ ਤੌਰ ਦੇ ਉੱਤੇ ਉੱਭਰ ਕੇ ਆਏ ਆ। ਉਹਨਾਂ ਨਾਲ ਉਹਨਾਂ ਨੂੰ ਵਿਚਾਰ ਸਾਂਝੇ ਕਰਨੇ ਆ ਜੀ ਹੁਣ ਤੋਂ 5-4 ਮਿੰਟਾਂ ਨੂੰ ਅਸੀਂ ਉਹਨਾਂ ਨੂੰ ਲੈਣਾ, ਤੇ ਉਸ ਤੋਂ ਬਾਅਦ ਅਸੀਂ ਗੱਲਬਾਤ ਕਰਨੀ ਹੈ ਜੀ। ਇੱਕ ਡਾਕਟਰ ਸਾਹਿਬ ਸਾਡੇ ਲਾਈਨ ਦੇ ਵਿੱਚ ਨੇ ਜੀ, ਉਹਨਾਂ ਨਾਲ ਅਸੀਂ ਮੈਂ ਤੇ ਅਮਨਦੀਪ ਦੋਨੋਂ ਗੱਲਬਾਤ ਕਰਾਂਗੇ ਇੱਕ ਅਹਿਮ ਮੁੱਦੇ ਦੇ ਉੱਤੇ, ਜਿਹੜਾ ਕਿ ਖਾਸ ਮੁੱਦਾ ਤੇ ਖਾਸ ਮੁੱਦਾ ਉਹਨਾਂ ਲੋਕਾਂ ਲਈ ਹੁੰਦਾ ਜੀ ਜਿਹਨਾਂ ਲਈ ਜ਼ਰੂਰਤ ਹੁੰਦੀ ਆ, ਤੇ ਇੱਕ ਜ਼ਰੂਰਤ ਵੀ ਇੱਕ ਜ਼ਿੰਦਗੀ ਦੀ ਅਹਿਮ ਜ਼ਰੂਰਤ ਆ ਜਿਹਦੇ ਬਾਰੇ ਅਸੀਂ ਗੱਲਬਾਤ ਕਰਨੀ ਆ। ਸੋ ਫਿਲਹਾਲ ਮੈਨੂੰ ਲੱਗਦਾ ਵੀ ਮੇਰੇ ਕੋਲ ਵੀ ਚਾਹ ਦਾ ਕੱਪ ਆ ਗਿਆ ਤੇ ਅਸੀਂ ਉੱਧਰ ਕੌਲ ਵੀ ਲੈਣੀ ਆ ਤੇ ਇੱਕ ਗੀਤ ਸੁਣ ਲਈਏ, ਤੇ ਗੀਤ ਸੁਣਦੇ ਸੁਣਦੇ ਮੈਂ ਪੀਣਾ ਚਾਹ ਤੇ ਫਿਰ ਕਰਾਰੀ ਜੀ ਚਾਹ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਜੀ ਕਰਾਰੀਆਂ ਜੀ ਗੱਲਾਂ ਦੇ ਨਾਲ।
ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਜਿੰਨੀ
अपनी बिजनेस की तरक्की लिए तुसी भी हरमन रेडियो दियां सेवावां हासिल कर सकते हो। हरमन रेडियो ते अपने बिजनेस की एड देन लिए जां किसी भी पसंदीदा प्रोग्राम नूं स्पॉन्सर करन लिए संपर्क करो accounts@harmanradio.com जां harmanradio.com ते एडवरटाइजमेंट सेक्शन विजिट करो
ताकि संवाद हुंदा रहे, आवाज चलती रहे, सुनेहे मिलते रहन अते गल बनती रहे। सानू सहयोग कर रहे ने इस प्रोग्राम दे लई पंजाब ग्रोसरी हाउस कैनबरा तो राजनदीप सिंह, सीडी बैटरीज ब्लैकटाउन तो दविंदर सिंह, ईसीटी ऑटोमोटिव कैनबरा तो सुखपाल सिंह, नवी पड्डा फ्रॉम बगबस्टर पेस्ट कंट्रोल सर्विस मेलबर्न, यूएसए तो प्रदीप तूर।
सो दोस्तों आवाज दी दुनिया दे विच एक बार फिर तुहाडा स्वागत है जी। प्रोग्राम चल रहा लहरां ते मैं तुहाडा दोस्त मिंटू ब्राड एडलेट दे स्टूडियो तो जुड़िया हां जी। जिद्दां तुहाडे नाल वादा कीता सीगा भी आपां तुहाडी गल करवाउणी है जी तजिंदर सिंह होरां नाल ते उहनां नाल छेती आपां गलबात करदे हां, पर उस तो पहला जिहड़ा गीत सुन रहे सी भी अज भी 20 रुपईआं दा दाता लंगर तेरा चलदा दाता, बिलकुल जगत गुरु दी चलाईए परथा अज भी चलदी आ। पर मैं देखिया भी इहदे च भी दो किस्म दे लोक आ जिहड़ी इस परथा दी गल कर देते आ। एक लोक हैगे मेरे वर्गे, एक हैगे तजिंदर वर्गे लोक। सो मैं इन्हां दो लोकां दा समीख्या करूंगा, माफी चाहूंगा जे किसी दे हड दे उत्ते बजे ਤਾਂ ਇਹ ਮੇਰਾ ਇਹਦਾ ਮਕਸਦ ਮੇਰਾ ਜੇ ਕਹਾਂ ਵੀ ਹੱਡ ਦੇ ਉੱਤੇ ਮਾਰਨਾ ਨਹੀਂ, ਬਿਲਕੁਲ ਮੇਰਾ ਹੱਡ ਦੇ ਉੱਤੇ ਮਾਰਨਾ ਹੀ ਮਕਸਦ ਆ। ਸੋ ਲੱਗਦੀ ਹੈ ਤਾਂ ਲੱਗੇ, ਕੋਈ ਫਰਕ ਨਹੀਂ ਪੈਂਦਾ। ਜਿਹੜੇ ਮੇਰੇ ਵਰਗੇ ਲੋਕ ਆ ਉਹ ਲੋਕ ਹੈਗੇ ਜੀ ਇਸ ਲੰਗਰ ਦੀ ਪਰਥਾ ਨੂੰ ਇੱਕ ਹਥਿਆਰ ਦੇ ਤੌਰ ਦੇ ਉੱਤੇ ਵਰਤਦੇ। ਉਹਦਾ ਮਤਲਬ ਇਹ ਆ ਵੀ ਮੈਂ ਦਿਨ ਦੇ ਵਿੱਚ 10-20 ਬੰਦਿਆਂ ਨੂੰ ਇਹ ਗੱਲ ਸੁਣਾਉਣਾ, 10-20 ਬੰਦਿਆਂ ਨੂੰ ਗੋਰਿਆਂ ਨੂੰ ਦੱਸਦਾ ਵੀ ਮੈਂ ਉਸ ਕੌਮ ਨਾਲ ਵਾਹ ਵਾਸਤਾ ਰੱਖਦਾ, ਉਸ ਲੋਕਾਂ ਨਾਲ ਵਾਹ ਵਾਸਤਾ ਰੱਖਦਾ, ਉਸ ਧਰਮ ਨਾਲ ਵਾਹ ਵਾਸਤਾ ਰੱਖਦਾ ਜਿਹੜਾ ਕਿ 1,00,000। ਪਹਿਲਾਂ ਸਾਡਾ ਸਵਾਲ ਹੁੰਦਾ ਤੁਸੀਂ ਗੋਲਡਨ ਟੈਂਪਲ ਦੇਖਿਆ, ਅੰਗਰੇਜ਼ੀ ਚ ਬੜਾ ਆਖਾਂਗੇ, ਦੇਖਿਆ ਨਹੀਂ ਤਾਂ ਦੇਖਿਓ, ਪੜ੍ਹਿਓ, ਯੂਟਿਊਬ ਦੇ ਉੱਤੇ ਜਾਇਓ, ਤੁਸੀਂ ਵਿਕੀਪੀਡੀਆ ਚ ਪੜ੍ਹਿਓ ਵੀ ਭਾਈ ਗੋਲਡਨ ਟੈਂਪਲ ਦੇ ਵਿੱਚ ਡੇਲੀ 1,00,000 ਬੰਦੇ ਨੂੰ ਜਿਹੜਾ ਇੱਕ ਫੂਡ ਦਿੱਤਾ ਜਾਂਦਾ, ਫ੍ਰੀ ਫੂਡ ਦਿੱਤਾ ਜਾਂਦਾ, ਇਸ ਨੂੰ ਇੱਕ ਹਥਿਆਰ ਦੇ ਤੌਰ ਦੇ ਉੱਤੇ ਵਰਤ ਕੇ। ਮੈਂ ਤਾਂ ਦਿਨ ਚ ਕਈ ਵਾਰੀ ਹੀਰੋ ਬਣਦਾ, ਰਾਤ ਵੀ ਕਿਸੇ ਦੀ ਪਾਰਟੀ ਸੀਗੀ ਕਿਸੇ ਲੇਬਰ ਪਾਰਟੀ ਦੇ ਉੱਤੇ, ਮੈਂ 25-30 ਗੋਰਿਆਂ ਕੋਲੇ ਹੀਰੋ ਬਣਿਆ ਸੀ ਇਹ ਗੱਲ ਕਰਕੇ ਵੀ ਅਸੀਂ ਤਾਂ ਉਸ ਕੌਮ ਨੂੰ ਬਿਲੋਂਗ ਕਰਦੇ ਹਾਂ, ਉਸ ਮਹਾਨ ਕੌਮ ਨੂੰ ਬਿਲੋਂਗ ਕਰਦੇ ਹਾਂ ਜਿਹੜੀ ਕਿ ਏਦਾਂ ਲੰਗਰ ਚਲਾਉਂਦੀ ਆ ਤੇ ਫ੍ਰੀ ਲੋਕਾਂ ਨੂੰ ਖਾਣਾ ਖਵਾਉਂਦੀ ਆ। ਤੇ ਇਹ ਤਾਂ ਹੈਗੀ ਮੇਰੇ ਵਰਗੀ ਕੈਟਾਗਰੀ ਦੇ ਲੋਕ ਜਿਹੜੇ ਇਸ ਹਥਿਆਰ ਬਾਬੇ ਨਾਨਕ ਦੀ ਚਲਾਈ ਇਸ ਪਰਥਾ ਨੂੰ ਦਿਨ ਰਾਤ ਵਰਤਦੇ ਆ ਤੇ ਗੱਲੀ ਬਾਤੀ ਵੱਡੇ ਹੋਣ ਦੀ ਕੋਸ਼ਿਸ਼ ਕਰਦੇ ਆ ਤੇ ਜਿਹੜਾ ਇਹਦਾ ਅਮਲੀ ਰੂਪ ਆ ਉਹਦੇ ਤੇ ਕੰਮ ਕਰਨ ਤੋਂ ਥੋੜਾ ਝਿਜਕਦੇ ਆ। ਕਿਉਂਕਿ ਅਮਲੀ ਰੂਪ ਇਹ ਆ ਜੀ ਵੀ ਜੇ ਤੁਸੀਂ ਲੰਗਰ ਦੀ ਪਰਥਾ ਦੀ ਗੱਲ ਕਰਦੇ ਹੋ ਤਾਂ ਉਹ ਕਹਿਣੀ ਕਿਹੜੀ ਸੌਖੀ ਆ। ਜੇ ਗੁਰੂ ਘਰਾਂ ਚ ਵੀ ਜੇ ਅਸੀਂ ਗੱਲ ਕਰੀਏ ਭਾਵੇਂ ਉੱਥੇ ਸਾਧਨ ਹੁੰਦੇ ਆ, ਉੱਥੇ ਪੈਸਾ ਹੁੰਦਾ ਤੇ ਤਾਂ ਵੀ ਕੋਈ ਲੰਗਰ ਉਹੀ ਨਹੀਂ ਬਣ ਜਾਂਦਾ। ਉੱਥੇ ਐਫਰਟ ਲੱਗਦੇ ਆ, ਉੱਥੇ ਕੋਸ਼ਿਸ਼ਾਂ ਲੱਗਦੇ ਆ। ਮੈਂ ਰੋਜ਼ ਦੇਣਾ ਜਿਹੜੇ ਲੋਕਾਂ ਚ ਸ਼ਰਧਾ ਭਾਵਨਾ, ਉੱਥੇ ਬੀਬੀਆਂ ਅੱਖਾਂ ਚ ਪਾਣੀ ਵਿਆਹ ਦਿੰਦੀਆਂ, ਗੰਢੇ ਕੱਟਦੀਆਂ, ਮੈਂ ਰੋਜ਼ ਦੇਖਦਾ ਤੇ ਮੈਂ ਰੋਜ਼ ਦੇਖਦਾ ਉਹਨਾਂ ਤਵੀਆਂ ਦੇ ਉੱਤੇ ਹੱਥ ਮਚਾਉਂਦੀਆਂ ਜਿਨ੍ਹਾਂ ਦੇ ਉੱਤੇ ਉਹ ਰੋਟੀਆਂ ਲਾਉਂਦੀਆਂ, ਤਾਂ ਉਹ ਲੋਕ ਵੀ ਹੈਗੇ। ਤੇ ਉਹੀ ਕਰਕੇ ਦੋ ਕੈਟਾਗਰੀਜ਼ ਆ ਜੀ, ਇੱਕ ਮੇਰੇ ਵਾਲੀ ਕੈਟਾਗਰੀ ਜਿਹੜੇ ਇਸਦਾ ਇਕੱਲਾ ਕ੍ਰੈਡਿਟ ਲੈਂਦੇ ਆ, ਤੇ ਦੂਜੀ ਕੈਟਾਗਰੀ ਤਜਿੰਦਰ ਸਿੰਘ ਹੋਰਾਂ ਵਾਲੀ ਆ ਜੀ, ਜਿਹੜੇ ਕਹਿਣ ਦੀ ਥਾਂ ਤੇ ਰੌਲਾ ਪਾਉਣ ਦੀ ਥਾਂ ਤੇ ਚੁੱਪ ਕਰਕੇ ਆਪਦਾ ਕੰਮ ਕਰਨ ਦੀ ਕੋਸ਼ਿਸ਼ ਕਰਕੇ, ਤੇ ਨਾ ਕਿ ਉਹ ਵੀ ਬਿਨਾਂ ਸਾਧਨਾ ਤੋਂ। ਜੇ ਅੱਜ ਲੋਕਲ ਹੀਰੋ ਦੀ ਗੱਲ ਹੁੰਦੀ ਆ ਜਾਂ ਤਜਿੰਦਰ ਸਿੰਘ ਦੀਆਂ ਗੱਲਾਂ ਹੁੰਦੀਆਂ ਤਾਂ ਉਹ ਗੱਲਾਂ ਸਿਰਫ ਕੋਈ ਉਈ ਨਹੀਂ ਹੋਣ ਲੱਗ ਗਈਆਂ, ਰਜਾਈ ਚ ਬੈਠ ਕੇ ਨਹੀਂ ਹੋਣ ਲੱਗ ਗਈਆਂ, ਫੇਸਬੁੱਕ ਤੇ ਅਪਡੇਟ ਪਾਉਣ ਨਾਲ ਜਾਂ ਫੋਟੋਆਂ ਪਾਉਣ ਨਾਲ ਨਹੀਂ ਹੋਣ ਲੱਗੀਆਂ। ਇਹ ਜ਼ਮੀਨੀ ਪੱਧਰ ਤੇ ਉਹਨਾਂ ਨੇ, ਉਹਨਾਂ ਦੇ ਪਰਿਵਾਰ ਨੇ ਕੰਮ ਕੀਤਾ ਤਾਂ ਜਾ ਕੇ ਚਰਚਾਵਾਂ ਹੁੰਦੀਆਂ। ਪਰ ਅੱਜ ਅਸੀਂ ਰੇਡੀਓ ਦੇ ਉੱਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਆ ਤੇ ਉਹਨਾਂ ਨਾਲ ਇਸ ਵਿਸ਼ੇ ਦੇ ਉੱਤੇ ਅੰਦਰਲੀਆਂ ਗੱਲਾਂ ਨੂੰ ਵੀ ਜਾਣਨੀ ਆ। ਸਾਡਾ ਮਕਸਦ ਸਿਰਫ ਇਹੀ ਆ ਵੀ ਇਹ ਤਜਿੰਦਰ ਸਿੰਘ ਨੇ ਜਿਹੜੀ ਲੀਹ ਪਾਈ ਆ ਜਾਂ ਇੱਥੇ ਕੰਮ ਸ਼ੁਰੂ ਕਰਿਆ, ਲੀਹ ਨਹੀਂ ਕਹੂੰਗਾ ਜੀ ਮੈਂ, ਬਾਬੇ ਨਾਨਕ ਦੇ ਪਾਏ ਪੂਰਨਿਆਂ ਦੇ ਉੱਤੇ ਜਿਹੜਾ ਉਹਨਾਂ ਨੇ ਉਹ ਮੰਨਿਆ ਬਾਬੇ ਨਾਨਕ ਦੇ ਪੂਰਨਿਆਂ ਨੂੰ, ਅਸੀਂ ਤਾਂ ਮੰਨਿਆ ਨਹੀਂ ਨਾ, ਅਸੀਂ ਤਾਂ ਇੱਕ ਮੰਨਣ ਦੀ ਡਰਾਮਾ ਕੀਤਾ, ਕੋਸ਼ਿਸ਼ ਕੀਤੀ ਆ, ਪਰ ਉਹਨਾਂ ਨੇ ਮੰਨਿਆ ਤੇ ਉਹਨਾਂ ਨੇ ਕਿਹੜੇ ਹਾਲਾਤਾਂ ਚ ਕਿਉਂ ਕਿਵੇਂ ਤੇ ਇਸ ਲਾਈਨ ਨੂੰ ਚੁਣਿਆ ਤੇ ਉਹਨਾਂ ਨੂੰ ਕੀ ਮਹਿਸੂਸ ਹੋ ਰਿਹਾ, ਸਾਰੀਆਂ ਗੱਲਾਂ ਬਾਤਾਂ ਆਪਾਂ ਤੇਜਿੰਦਰ ਹੋਰਾਂ ਤੋਂ ਜਾਣਦੇ ਹਾਂ। ਸੋ ਤੇਜਿੰਦਰ ਬਾਈ ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਵਿੱਚ।
ਸਭ ਤੋਂ ਪਹਿਲਾਂ ਹਰਮਨ ਰੇਡੀਓ ਅਤੇ ਇਹਨੂੰ ਸੁਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਮੈਂ ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਸਨੇ ਮੈਨੂੰ ਇਸ ਕਾਬਲ ਸਮਝਿਆ।
ਜੀ ਬਿਲਕੁਲ ਜੀ, ਤੁਸੀਂ ਕੱਲੇ ਰੇਡੀਓ ਦੇ ਨੀ ਜੀ, ਸੁਜਨ ਨੂੰ ਸਾਰੀ ਦੁਨੀਆਂ ਨੇ ਕਾਬਲ ਸਮਝਿਆ ਤੇਜਿੰਦਰ ਜੀ। ਤੇ ਤੇਜਿੰਦਰ ਬਾਈ, ਪਹਿਲਾਂ ਤਾਂ ਆਪਾਂ ਪਿਛੋਕੜ ਤੋਂ ਸ਼ੁਰੂ ਕਰੀਏ ਰਵਾਇਤੀ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨ ਚ ਸਵਾਲ ਆ ਵੀ ਤੁਸੀਂ ਕਿਹੜੇ ਪਿੰਡ ਗ੍ਰਾਮ ਤੋਂ ਆ ਜੀ।
ਮੇਰਾ ਜੀ ਪਿੰਡ ਸੋਹਾਣਾ ਜੀ, ਜਿਹੜਾ ਬਿਲਕੁਲ ਚੰਡੀਗੜ੍ਹ ਦੇ ਨੇੜੇ ਆ ਜੀ।
ਜੀ ਸੋਹਾਣਾ ਪਿੰਡ, ਸੋਹਾਣੇ ਦਾ ਗੁਰੂ ਘਰ ਬੜਾ ਮਸ਼ਹੂਰ ਆ ਸੋਹਾਣੇ ਦਾ
ਜੀ। ਜੀ
ਸੋ ਕਿੰਨਾ ਚਿਰ ਹੋ ਗਿਆ ਤੇਜਿੰਦਰ ਜੀ ਤੁਹਾਨੂੰ ਆਸਟ੍ਰੇਲੀਆ ਆਇਆ?
ਮੈਂ ਜੀ 5/5/2006 ਚ ਆਇਆ ਸੀਗਾ ਜੀ। ਤੇ ਮੈਂ ਕਿਉਂਕਿ ਮੈਂ ਸੂ ਤੋਂ ਹੀ ਜੀ ਸ਼ਾਇਦ ਲੋਕਾਂ ਨੂੰ ਵਹਿਮ ਹੋ ਗਿਆ ਜੀ, ਮੈਂ ਕੱਟੜ ਹੈ ਬਹੁਤ ਹੈਗੀ, ਦਾੜੀ ਪਾ ਕੇ ਰੱਖੀ ਹੈ। ਭਾਜੀ ਮੈਂ ਕਿਸੇ ਤਰ੍ਹਾਂ ਦਾ ਕੱਟੜ ਨੀ ਹੈਗਾ। ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਦਾ ਵੀ ਮੇਰਾ ਮੇਨ ਟਾਰਗੇਟ ਕੀ ਹੈ। ਦੇਖੋ ਜੀ ਮੈਂ ਚਾਰ ਚੀਜ਼ਾਂ ਕਵਰ ਕੀਤੀਆਂ। ਸਭ ਤੋਂ ਪਹਿਲਾਂ ਮੈਂ ਆਪਣੇ ਲੋਕਲ ਲੋਕਾਂ ਦਾ ਖਿਆਲ ਰੱਖਣਾ, ਜ਼ਰੂਰਤਮੰਦਾਂ ਦਾ, ਤੇ ਦੂਜਾ ਮੈਂ ਆਪਣਾ ਭਾਈਚਾਰਾ ਬਣਾਈ ਰੱਖਣਾ, ਤੀਜਾ ਵੀ ਸੰਸਾਰਕ ਸ਼ਾਂਤੀ ਵੀ ਬਣਾਈ ਰੱਖਣੀ, ਚੌਥਾ ਕੰਮ ਹੈ ਜੀ ਮੈਂ ਆਪਣਾ ਜਿਹੜਾ ਕਲਚਰ ਔਰ ਵਿਸ਼ਵਾਸ, ਕਲਚਰ ਵਿਸ਼ਵਾਸ ਦੂਜਿਆਂ ਨੂੰ ਦੱਸਣੇ ਹੈ ਤੇ ਦੂਜਿਆਂ ਨੂੰ ਨਾਲ ਸ਼ੇਅਰ ਕਰਨੇ, ਤੇ ਉਹਨਾਂ ਨੇ ਵੀ ਕਲਚਰ ਐਂਡ ਵਿਸ਼ਵਾਸ ਖਿਆਲ ਵੀ ਰੱਖਣਾ, ਤੇ ਉਹਨਾਂ ਤੋਂ ਸਿੱਖਣੇ ਵੀ ਨੇ, ਉਹਨਾਂ ਨਾਲ ਸ਼ੇਅਰ ਵੀ, ਇੱਜ਼ਤ ਵੀ ਦੇਣੀ ਹੈ ਜੀ। ਬਸ ਇਹੀ ਚਾਰ ਟਾਰਗੇਟ ਨੇ, ਇਹ ਤੇ ਸਾਰਾ ਕੁਛ ਘੁੰਮਣ ਆ ਜੀ, ਤੇ ਇਹੀ ਸਾਡੇ ਬਾਬਾ ਨਾਨਕ ਜੀ ਨੇ ਕਿਹਾ ਸੀਗਾ, ਉਹੀ ਸਾਰਾ ਕੁਛ ਉਹਦੇ ਉੱਤੇ ਹੀ ਹੈ ਜੀ। ਪਰ ਮੈਂ ਤੁਹਾਨੂੰ ਸੋਰੀ, ਮੈਂ ਮਾਫੀ ਚਾਹੁੰਦਾ, ਮੈਂ ਇਹਨੂੰ ਲੰਗਰ ਨੀ ਕਹਿੰਦਾ, ਕਿਉਂਕਿ ਲੰਗਰ ਹੈ, ਲੰਗਰ ਦਾ ਹੀ ਰੂਪ ਹੈ। ਜਦੋਂ ਆਪਾਂ ਲੰਗਰ ਲੈ ਕੇ ਜਾਂਦੇ ਉਹਦੀਆਂ ਬਹੁਤ ਰੂਲ ਹੁੰਦੇ ਨੇ ਜੀ, ਫਿਰ ਜੁੱਤੀ ਪਾ ਕੇ ਨੀ ਖਾਣਾ, ਸਿਰ ਢੱਕਿਆ ਹੋਣਾ ਚਾਹੀਦਾ, ਇਸ ਕਰਕੇ ਮੈਂ ਉਹਨੂੰ ਲੰਗਰ ਨੀ ਕਹਿੰਦਾ, ਮੈਂ ਭੋਜਨ ਹੁੰਦਾ। ਹਾਂਜੀ ਹਾਂ, ਤੇ ਉਹ ਮੈਂ ਤੋੜਨਾ ਚਾਹੁੰਦਾ, ਕਿਉਂਕਿ ਮੈਂ ਹਾਂਜੀ ਇਸ ਕਰਕੇ ਮੈਂ ਵੈਜ ਹੀ ਹੁੰਦਾ, ਸੇਮ ਸਭ ਕੁਛ ਓਦਾਂ ਹੀ ਹੁੰਦਾ ਜੀ, ਤੇ ਪਰ ਮੈਂ ਇਹਨੂੰ ਭੋਜਨ ਨੀ ਕਹਿੰਦਾ ਜੀ, ਲੰਗਰ ਨੀ ਕਹਿੰਦਾ ਜੀ।
ਜੀ ਜੀ ਸੋ ਇਹ ਤੁਹਾਡੀ ਵਧੀਆ ਸੋਚ ਆ ਜੀ, ਤੁਸੀਂ ਮਰਿਆਦਾਵਾਂ ਦੇ ਵਿੱਚ ਰਹਿਣਾ ਚਾਹੁੰਦੇ ਹੋ, ਤੇ ਪਰ ਜਿਹੜੀ ਰੀਤ ਪਰਥਾ ਉਹੀ ਆ। ਸੋ ਤੇਜਿੰਦਰ, ਤੁਸੀਂ ਸਾਰਿਆਂ ਤੋਂ ਪਹਿਲਾਂ ਜਦੋਂ ਆਏ ਹੋ ਉਦੋਂ ਸਿੱਧੇ ਨਾਰਥਰਨ ਟੈਰੀਟਰੀ ਚ ਆਏ ਹੋ, ਮੈਨੂੰ ਲੱਗਿਆ ਪਤਾ ਤੁਸੀਂ ਸਾਊਥ ਆਸਟ੍ਰੇਲੀਆ ਰਹੇ ਹੋ ਪਹਿਲਾਂ?
ਹਾਂ ਮੈਂ ਐਡੀਲੇਡ ਰਿਹਾ ਭਾਜੀ, ਮੈਂ 2.5 ਸਾਲ ਐਡੀਲੇਡ ਰਿਹਾ ਜੀ, ਤੇ ਮੈਂ ਰੱਬ ਦਾ ਇੰਨਾ ਸ਼ੁਕਰ ਗੁਜ਼ਾਰ ਹਾਂ ਨਾ ਜੀ। ਮੈਂ ਦੇਖੋ ਭਾਜੀ ਇਹ ਕੰਮ ਮੈਨੂੰ ਅੱਜ ਜਦੋਂ 15 ਸਾਲ ਹੋ ਗਏ, ਮੈਂ ਇੰਡੀਆ ਚ ਵੀ ਐਵੇਂ ਕਰਦਾ ਸੀ, ਪਰ ਉੱਥੇ ਐ ਨੀ ਵੀ ਸਿੱਖ ਫੈਮਿਲੀ ਫੋਟੋ ਲਾ ਕੇ ਉੱਥੇ ਦੱਸਣ ਦੀ ਲੋੜ ਨੀ ਹੁੰਦੀ। ਉੱਥੇ ਮੈਂ ਦੇਖੋ ਮੈਂ ਸਾਰੇ ਧਰਮਾਂ ਦਾ ਇੱਜ਼ਤ ਕਰਦਾ, ਤੇ ਕਹਿਣਾ ਹੀ ਨੀ, ਕਰਨੀ ਪੈਂਦੀ ਹੈ। ਜਦੋਂ ਰੋਜੇ ਹੁੰਦੇ ਸੀਗੇ, ਮੈਂ 2-2.5 ਸੌ ਬੰਦੇ ਰੋਟੀ ਆਪਣੀ ਜੇਬ ਚੋਂ ਉੱਥੇ ਵੀ ਖਿਲਾ ਦਿੰਦਾ ਸੀਗਾ, ਤੇ ਜਦੋਂ ਆਪਣੀ ਆਉਂਦੀ ਹੈ ਜੀ ਆਪਣੀ ਕ੍ਰਿਸਮਿਸ, ਤਾਂ ਉਹਨਾਂ ਨੂੰ ਜਿਹੜੇ ਵੀ ਉਹਨੇ ਘੁੰਮਦੇ 100-150 ਬੰਦੇ ਉਹਨਾਂ ਨੂੰ, ਤੇ ਹਿੰਦੂਆਂ ਦੀ ਪ੍ਰਭਾਤ ਫੇਰੀ ਉਹਨਾਂ ਨੂੰ ਵੀ, ਤੇ ਮੇਰੇ ਬਾਬੇ ਨਾਨਕੇ ਨੇ ਇਹੀ ਕਿਹਾ ਵੀ ਇੱਜ਼ਤ ਕਰੋ, ਇੱਜ਼ਤ ਤੁਹਾਨੂੰ ਆਪਣੇ ਵੀ ਮਿਲ ਜਾਏਗੀ ਜੀ।
ਜੀ 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 ਸੋ ਸ਼ੁਰੂਆਤ ਤੁਸੀਂ ਸਾਊਥ ਆਸਟ੍ਰੇਲੀਆ ਤੋਂ ਕੀਤੀ, ਤੇ ਫਿਰ ਨਾਰਥਰਨ ਟੈਰੀਟਰੀ, ਤੁਸੀਂ ਡਾਰਬਨ ਅੱਜ ਕੱਲ ਰਹਿ ਰਹੇ ਹੋ?
ਹਾਂਜੀ, ਦੇਖੋ ਮੈਂ ਕਿਉਂਕਿ ਮੈਂ ਏਸੀ ਮਕੈਨਿਕ ਆਇਆ ਸੀਗਾ ਜੀ, ਮੈਂ ਪਰਮਾਨੈਂਟ ਆਇਆ ਸੀਗਾ ਇੰਡੀਆ ਤੋਂ ਜੀ, ਤੇ ਇੱਥੇ ਏਸੀ ਦੀਆਂ ਜੋਬਾਂ ਘੱਟ ਸੀਗੀਆਂ ਜੀ, ਇੱਥੇ ਡਾਰਬਨ ਵਾਲੇ ਮੈਨੂੰ ਆਉਣ ਜਾਣ ਦਾ ਖਰਚਾ ਵੀ ਅਕੋਮੋਡੇਟ ਸਭ ਕੁਝ ਪ੍ਰੋਵਾਈਡ ਕਰਾਈ ਸੀਗੀ ਜੀ, ਇਸ ਕਰਕੇ ਮੈਂ 2009-9 ਮੂਵ ਹੋ ਗਿਆ ਸੀਗਾ ਜੀ।
ਤੇ ਤੁਸੀਂ ਹੁਣ ਵੈਸੇ ਚਲਾ ਟੈਕਸੀ ਰਹੇ ਹੋ, ਤੇ ਤੁਸੀਂ ਏਸੀ ਮਕੈਨਿਕ ਹੋ, ਜੋਬ ਇਸ ਫੀਲਡ ਚ ਨਹੀਂ ਕਰ ਰਹੇ ਹੁਣ? ਇਸ
ਭਾਜੀ ਟੈਕਸੀ ਮੇਰੀ ਆਪਣੀ ਟੈਕਸੀ ਹੈ, ਮੇਰੀ ਟੈਕਸੀ ਨਿਕਲੀ ਸੀਗੀ ਜੀ, ਇਹ ਨਿਕਲੀ ਸੀਗੀ 2010 ਚ, ਹਾਂ 10 ਚ ਨਿਕਲੀ ਸੀਗੀ ਜੀ, 2010-10 ਚ ਟੈਕਸੀ ਨਿਕਲੀ। ਭਾਜੀ ਮੈਂ ਸ਼ੁਰੂ ਤੋਂ ਹੀ ਕੋਸ਼ਿਸ਼ ਕਰਦਾ ਹੁੰਦਾ ਵੀ ਆਪਣੇ ਭਾਈਚਾਰੇ ਨੂੰ ਇਹ ਕੰਮ ਦਿੱਤਾ ਹੋਵੇ, ਪਰ ਉਹਦੇ ਨਾਲ ਮੇਰਾ ਬੈਡ ਐਕਸਪੀਰੀਅੰਸ ਰਿਹਾ, ਤੇ ਇਸ ਕਰਕੇ ਮੈਂ ਬਾਅਦ ਫਿਰ ਖੁਦ ਟੈਕਸੀ ਚਲਾਉਣੀ ਸ਼ੁਰੂ ਕੀਤੀ, ਕਿਉਂਕਿ ਇਸ ਮਕੈਨਿਕ ਉਰੇ ਗਰਮੀ ਬਹੁਤ ਹੈ, ਪੈਸੇ ਬਹੁਤ ਸੀਗੇ ਜੀ, ਬਹੁਤ ਪੈਸੇ ਬਣਾਏ ਰੱਬ ਨੇ, ਐਵੇਂ ਝੂਠ ਮਾਰੀ ਹੈ ਜੀ, ਇੱਜ਼ਤ ਵੀ ਬਹੁਤ ਮਿਲੀ, ਤੇ ਫਿਰ ਮੈਂ ਉਹ ਛੱਡ ਕੇ ਮੈਂ ਟੈਕਸੀ ਚਲਾਉਣ ਲੱਗ ਗਿਆ, ਆਪਣੀ ਟੈਕਸੀ ਹੈ ਜੀ।
ਜੀ ਜੀ ਸੋ
ਜਦੋਂ ਟੈਕਸੀ ਨਿਕਲੀ ਮੈਂ ਤੁਹਾਨੂੰ ਐਨੀ
ਜੀ,
ਹਾਂਜੀ, ਤੇ ਮੈਂ ਤੁਹਾਨੂੰ ਦੱਸਦਾ ਜੀ, ਮੈਂ ਸ਼ੁਰੂ ਤੋਂ ਹੀ ਸਾਰੇ ਧਰਮ ਇੱਜ਼ਤ ਕਰਦਾ ਜੀ, ਕਹਿਣ ਦੀਆਂ ਗੱਲਾਂ ਨੀ। ਜਦੋਂ ਮੇਰੀ ਟੈਕਸੀ ਨਿਕਲੀ, ਪਹਿਲੇ ਹਫ਼ਤੇ ਦੀ ਕਮਾਈ $500-600 ਸੀਗੀ, ਮੈਂ ਉਹ ਗੁਰਦੁਆਰਾ ਸਾਹਿਬ ਚੜਾ ਤੀ, ਇੱਥੇ ਗੁਰਦੁਆਰਾ ਸਾਹਿਬ ਨੀ ਕਿਸੇ ਘਰੇ ਮਹਾਰਾਜ ਰੱਖਿਆ ਉੱਥੇ ਚੜਾ ਤੀ। ਦੂਜੇ ਹਫ਼ਤੇ ਮੈਂ ਮਸਜਿਦ ਚ ਗਿਆ, ਮੈਂ ਦੇਖੋ ਯਾਰ ਮੇਰਾ 500-600 ਦੇ ਵਿੱਚ ਨਾ ਮੈਂ ਕੋਈ ਡੋਨੇਟ ਕਰਨਾ, ਪਰ ਮੈਂ ਤੁਹਾਨੂੰ ਪੈਸਾ ਨੀ ਦੇਣਾ, ਦੱਸੋ ਕੀ। ਪਹਿਲਾਂ ਤਾਂ ਮੇਰੇ ਮੂੰਹ ਵੱਲ ਦੇਖਣਾ ਵੀ ਸਿੱਖ ਬੰਦਾ ਮਸਜਿਦ ਚ ਕੀ ਕਰਨ ਆ ਗਿਆ, ਤੇ ਮੈਂ ਉਹਨਾਂ ਨੂੰ ਕਿਹਾ ਯਾਰ ਦੇਖੋ ਤਾਂ ਮੈਂ ਪੈਸੇ ਨੀ ਦੇਣਾ। ਉਹ ਕਹਿੰਦੇ ਮੈਨੂੰ ਐ ਦੋ ਘਾ ਉਹ ਲਿਆ ਦੋ। ਫਿਰ ਮੈਂ ਚਰਚ ਚ ਗਿਆ, ਤੇ ਉਹ ਚਰਚ ਵਾਲੇ ਕਹਿੰਦੇ ਵੀ ਮੈਂ ਦੇਖੋ ਮੇਰੇ 500-600 ਵਿੱਚ ਰੇਂਜ ਹੈ, ਕਿਉਂਕਿ ਜਦੋਂ ਡਰਾਈਵਰ ਗੱਡੀ ਚਲਾਉਂਦੇ ਮੈਂ ਨੀ ਚਲਾਉਂਦਾ ਸੀਗਾ ਜੀ, ਵੀ ਉਹ ਕਹਿੰਦੇ ਸਾਨੂੰ ਉਹਨੂੰ ਡਿਸਵਾਸ਼ਰ ਲੈ ਦੋ। ਚਲੋ ਮੈਂ ਡਿਸਵਾਸ਼ਰ ਲਿਆ ਕੇ ਉਹ ਕਹਿੰਦੇ ਰਸੀਦ ਦੇ, ਮੈਂ ਰਸੀਦ ਉਦੋਂ ਕੁਛ ਨੀ ਲੈਣੀ, ਇਹਦਾ ਸਿਰਫ ਮੈਂ ਕੋਈ ਕਲੇਮ ਨੀ ਕਰਨਾ, ਮੈਂ ਕਿਸੇ ਨੂੰ ਪੈਸਾ ਨੀ ਦੇਣਾ ਚਾਹੁੰਦਾ। ਓਦੋ ਬਾਅਦ ਜੀ ਮੈਂ ਮੰਦਰ ਚ ਗਿਆ, ਉੱਥੇ ਦੇਖਿਆ ਠੰਡੇ ਪਾਣੀ ਵਾਸਤੇ ਕੂਲਰ ਨੀ ਸੀਗਾ ਜੀ, ਤੇ ਉਹ ਸੀਗਾ $1200 ਦਾ। ਮੇਰੇ ਕਿਦਾਂ ਕਾਰ $600 ਦੀ ਸੀ ਜੀ। ਫਿਰ ਮੈਂ ਆਪਣੇ ਤਿੰਨ ਹਿੰਦੂ ਫਰੈਂਡਾਂ ਨੂੰ ਕਿਹਾ ਵੀ ਲਿਆਓ ਵੀ $200 ਕੱਢੋ, ਆਪਾਂ ਉੱਥੇ ਕੂਲਰ ਲਾ ਦਿੰਦੇ ਆ ਪਾਣੀ ਪੀਣ ਵਾਲਾ। ਉੱਥੇ ਆਪਾਂ ਕੂਲਰ ਲਾ ਤਾ ਜੀ, ਇਹਦੇ ਨਾਲ ਮੇਰਾ ਆਪਣਾ ਵਿਸ਼ਵਾਸ ਵੀ ਠੀਕ ਹੋ ਗਿਆ, ਸਾਰੇ ਧਰਮ ਦੀ ਇੱਜ਼ਤ ਵੀ ਹੋ ਗਈ ਜੀ। ਇਹ ਜਦੋਂ ਟੈਕਸੀ ਨਿਕਲੀ ਸੀਗੀ ਅੱਜ ਤੋਂ 6-7 ਸਾਲ ਪੁਰਾਣੀ ਗੱਲ ਹੈ ਜੀ, ਉਦੋਂ ਦੀ ਗੱਲ ਹੈ 7 ਸਾਲ ਦੀ। ਤੇ ਉਹ ਤੋਂ ਬਾਅਦ ਜੀ ਫੇਰ ਆਪਾਂ ਕਿਵੇਂ ਇਹ ਕੰਮ ਸ਼ੁਰੂ ਕੀਤਾ ਨਾ ਜੀ, ਕਿਉਂਕਿ ਮੈਂ ਕਹਿੰਦਾ ਹੁਣ ਭਾਈ ਜੇ ਆਪਾਂ ਲੋਕਲ ਉਰੇ ਜਿਹੜਾ ਜੀ ਆਪਾਂ ਕਹਿੰਦਾ ਹੁਣ ਭਾਈਚਾਰਾ ਸੰਸਾਰਕ ਸ਼ਾਂਤੀ ਬਣਾਈ ਰੱਖਣੀ, ਕਿਉਂਕਿ ਅੱਜ ਕੱਲ ਸੰਸਾਰ ਬਹੁਤ ਛੋਟਾ ਹੋ ਗਿਆ ਜੀ। ਤੁਸੀਂ ਕੋਈ ਥੋੜਾ ਜਿਹਾ ਕੰਮ ਕਰਦੇ ਹੋ ਇੱਕ ਵਰਲਡ ਲੈਵਲ ਤੇ ਚਲੇ ਜਾਂਦਾ। ਇਸ ਕਰਕੇ ਮੈਂ ਇੱਦਾਂ ਦਾ ਮਾਹੌਲ ਕੀਤਾ ਵੀ ਸਾਲ ਚ ਇੱਕ ਵਾਰੀ ਮੁਸਲਮਾਨਾਂ ਦਾ ਜਦੋਂ ਤਿਆਰ ਹੁੰਦਾ ਰਮਜ਼ਾਨ ਦਾ, ਮੈਨੂੰ 8 ਸਾਲ ਹੋ ਗਏ ਜੀ, ਤੇ 300-400 ਬੰਦੇ ਰੋਟੀ ਬਣਾ ਕੇ ਖਾਣਾ ਬਣਾ ਕੇ ਆਪਣੇ ਘਰੋਂ ਜਿਵੇਂ ਉਹਨਾਂ ਰੀਤੀ ਰਿਵਾਜ ਹੈ ਉਹਨੇ ਮਸੀਤ ਦੇ ਕੇ ਆਣਾ ਜੀ। ਤੇ ਸਾਰੇ ਪੈਸੇ ਮੇਰੀ ਆਪਣੀ ਜੇਬ ਚੋਂ ਹੀ ਜਾਂਦੇ ਆ ਜੀ, ਪਰ ਮੇਰੇ ਦੂਏ ਫਰੈਂਡ ਉਹ ਮੈਨੂੰ ਕੰਮ ਕਰਾਉਣ ਨੂੰ ਆ ਜਾਂਦੇ ਆ, ਪਰ ਪੈਸੇ ਮੈਂ ਆਪਣੇ, ਮੈਂ ਕਿਉਂਕਿ ਉਹ ਕਹਿੰਦੇ ਭਾਈ ਸਾਤੋਂ ਪੈਸੇ ਲੈ ਲਓ। ਮੈਂ ਕਿਹਾ ਮੈਂ ਪੈਸੇ ਤਾਂ ਨੀ ਲੈਂਦਾ ਜਿੰਨਾ ਮੈਂ ਕਰਦਾ ਇਹਦੇ ਕੰਮ ਚ ਲਾਉਂਦਾ, ਮੈਨੂੰ ਉੱਥੋਂ 10 ਗੁਣਾ ਜ਼ਿਆਦਾ ਮਿਲ ਜਾਂਦਾ। ਜੇ ਮੈਂ ਥੋਤੋਂ ਪੈਸੇ ਲੈ ਲਏ ਮੈਨੂੰ ਤਾਂ ਘਾਟਾ ਪੈ ਜਾਣਾ। ਜਿਵੇਂ $2,000-1,500 ਲੱਗ ਗਿਆ, ਮੈਨੂੰ ਤਾਂ 20,000 ਮਿਲਣਾ। ਜੇ ਤੁਸੀਂ 1,000 ਪਾ ਤਾ ਮੇਰਾ ਦਾਦਾ ਘਾਟਾ ਪੈ ਜਾਣਾ। ਇਸ ਕਰਕੇ ਉਹ ਖੁਦ ਵੀ ਉਹਨੇ ਨਾਲੇ, ਮੈਂ ਕਿਹਾ ਜੀ ਜਿਹੜਾ ਰਮਜ਼ਾਨ ਹੁੰਦਾ 30 ਦਿਨ ਲਾਉਂਦਾ, ਇੱਕ ਦਿਨ ਤੁਸੀਂ ਲੈ ਲਓ। ਪਰ ਭਾਜੀ ਇੱਕ ਦਿਨ ਲੈਣ ਦੀ ਕੋਈ ਹਿੰਮਤ ਨੀ, ਰੱਬ ਨੂੰ ਪਤਾ ਕੀ ਹੈ ਰੱਬ ਨੇ ਮੇਰੀ ਉਹ ਸੇਵਾ ਲਿਖੀ ਹੈ ਐਵੇਂ ਜੀ। ਫਿਰ ਜਦੋਂ ਸ਼ਿਵਰਾਤਰੀ ਹੁੰਦੀ ਹੈ ਤਾਂ ਮੈਂ 250 ਦਾ ਖਾਣਾ ਬਣਾ ਕੇ ਮੰਦਰ ਚ ਦੇ ਕੇ ਆਉਣਾ, ਪਰ ਉਹੀ ਸਾਰੀ ਪੱਗ ਬੰਨ ਕੇ, ਕਿਸੇ ਨਾਲ ਮੇਰਾ ਕੋਈ ਉਹ ਨੀ, ਸਿਰਫ ਭਾਈਚਾਰੇ ਲਈ। ਤੇ ਐਵੇਂ ਕ੍ਰਿਸਚਨ, ਕਿਉਂਕਿ ਇੱਕ ਚਰਚ ਨੀ ਹੈਗੀ ਜੀ, ਫਿਰ ਮੈਂ ਸਪੈਸ਼ਲ ਲਿਖ ਕੇ ਨਾ ਜੀ ਕ੍ਰਿਸਚਨਾਂ ਦਾ ਸਾਰੇ ਘੁੰਮਦਾ ਜੀ 150 ਸਮਾਂ। ਇਸ ਵਾਰੀ ਥੋੜਾ ਜਿਹਾ ਤੁਹਾਨੂੰ ਪਤਾ ਜੀ ਇਹਦੇ ਵਾਸਤੇ ਨਾ ਕੁਛ ਉਹ ਵੀ ਕਰਨਾ ਪੈਂਦਾ ਆਪਾਂ ਨੂੰ, ਕੁਰਬਾਨ ਵੀ ਕਰਨਾ ਪੈਂਦਾ। ਇਸ ਵਾਰੀ 25 ਤਰੀਕ ਅਸੀਂ ਇੰਡੀਆ ਜਾਣਾ ਸੀਗਾ, ਤੇ 26 ਨੂੰ ਜਾਣਾ ਪਿਆ ਕਿਉਂਕਿ 25 ਦੀ ਕ੍ਰਿਸਮਸ ਸੀਗੀ, ਤੇ ਸਾਨੂੰ $800 ਟਿਕਟਾਂ ਮਹਿੰਗੀਆਂ ਮਿਲੀਆਂ, ਕਿਉਂਕਿ 25 ਨੂੰ ਸਸਤੀਆਂ, ਕਿਉਂਕਿ ਉਹ ਨੀ ਕਰਦਾ। ਮੈਂ ਕਿਹਾ ਘਰ ਵਾਲੀ ਕਹਿੰਦੀ ਨਹੀਂ, ਮੈਂ ਕਿਹਾ ਨਹੀਂ ਆਪਾਂ ਇਹ ਪਰੰਪਰਾ ਤੋੜਨੀ ਨੀ ਹੈਗੀ। ਤੇ ਇਹ ਕੁਛ ਹੈ ਜੀ, ਤੇ ਹੁਣ ਇਹ ਨਾਮ ਬਾਰੇ ਤਾਂ ਮੈਨੂੰ ਪਤਾ ਨੀ ਸੀਗਾ, ਇਹਦੇ ਵਾਸਤੇ ਆਪਾਂ ਕੀਤੇ। ਪਰ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਇਹ ਦੱਸਾਂ, ਜਦੋਂ ਜੀ ਮੈਂ ਉੱਥੇ ਜਿਹੜਾ ਪੋਸਟ ਲਾਇਆ ਹੋਇਆ ਉੱਥੇ ਇਹ ਲਿਖਿਆ ਹੋਇਆ ਜੀ, ਫ੍ਰੀ ਵੈਜੀ ਫੂਡ ਨੀਡੀ ਐਂਡ ਪੂਅਰ ਪੀਪਲ ਪ੍ਰੋਵਾਈਡ ਬਾਈ ਸਿੱਖ ਫੈਮਿਲੀ। ਕਿਉਂ ਜਿਹੜੀ ਫੈਮਿਲੀ ਦੀ ਫੋਟੋ ਲਾਈ ਹੋਈ ਹੈ ਭਾਜੀ, ਉਹਦਾ ਮੇਰਾ ਕੋਈ ਲੈਣ ਦੇਣ ਨੀ, ਇੰਡੀਆ ਤੋਂ ਮੈਂ ਮੰਗਾਈ ਹੈ ਫੋਟੋ। ਪਤਾ ਨੀ ਇੱਕ ਬੰਦੇ ਨੂੰ ਜਾਣਦਾ, ਮੈਂ 1-2 ਵਾਰੀ ਮਿਲਿਆ, ਉਹਦੇ ਮਾਂ ਬਾਪ ਹੈ, ਕਿਉਂਕਿ ਲੋਕਾਂ ਨੂੰ ਮੈਂ ਸ਼ੋ ਕਰਨਾ ਚਾਹੁੰਦਾ ਸੀਗਾ ਵੀ ਸਿੱਖ ਫੈਮਿਲੀ ਕੀ ਹੈ। ਤੇ ਮੈਨੂੰ ਇਹ ਹੋ ਗਏ ਜੀ 4.5 ਸਾਲ ਹੋ ਗਏ, ਪਰ ਮੈਂ ਸੋਚਿਆ ਮੈਨੂੰ ਲੱਗਦਾ ਵੀ ਲੋਕ ਸਮਝ ਰਹੇ ਇਹ ਧਰਮ ਨੂੰ ਪ੍ਰਮੋਟ ਕਰ ਰਿਹਾ, ਤੇ ਫਿਰ ਮੈਨੂੰ ਵੀ ਥੋੜਾ ਜਿਹਾ ਲੱਗਿਆ ਵੀ ਯਾਰ ਐਂ ਲੱਗਦਾ ਵੀ ਮੈਂ ਸਿੱਖ ਧਰਮ ਨੂੰ ਪ੍ਰਮੋਟ ਕਰ ਰਿਹਾ। ਫਿਰ ਕੀ ਕੀਤਾ ਜੀ, ਮੈਂ 4 ਖੁੰਜਿਆਂ ਤੇ ਮੁਸਲਮਾਨਾਂ ਦਾ, ਹਿੰਦੂਆਂ ਦਾ, ਕ੍ਰਿਸਚਨਾਂ ਦਾ, ਸਿੱਖਾਂ ਦਾ ਨਿਸ਼ਾਨ ਲਾ ਤਾ, ਤੇ ਮੈਂ ਹਰ ਕਿਸੇ ਨੂੰ ਕਿਹਾ ਭਾਈ ਮੈਨੂੰ ਕੋਈ ਧਰਮ ਨੂੰ ਨੀ ਮੈਂ ਪ੍ਰਮੋਟ ਕਰ ਰਿਹਾ, ਮੈਂ ਤਾਂ ਇਨਸਾਨੀਅਤ ਨੂੰ ਪ੍ਰਮੋਟ ਕਰ ਰਿਹਾ, ਮੈਂ ਸਿੱਖ ਧਰਮ ਇਹ ਸਿੱਖਾਂ ਬਾਰੇ ਅਵੇਅਰਨੈਸ ਕਰ ਰਿਹਾ, ਤਾਂ ਕਿ ਕਿਸੇ ਨੂੰ ਕਹਿ ਰਿਹਾ ਵੀ ਤੁਸੀਂ ਸਿੱਖ ਬਣੋ, ਇਹ ਨਾ ਬਣੋ, ਉਹ ਬਣੋ, ਮੈਂ ਕਿਸੇ ਦੀ ਆਲੋਚਨਾ ਨੀ ਕਰ ਰਿਹਾ, ਤੇ ਆਪਣਾ ਝੰਡਾ ਲਾਇਆ ਇਸ ਤਰ੍ਹਾਂ ਜੀ। ਫਿਰ ਬੜੀ ਖੁਸ਼ੀ ਹੋਈ ਜਦੋਂ ਜੀ ਮੇਰੇ ਕੋਲ ਲੋਕ ਪੈਸੇ ਐਂ ਲੈ ਕੇ ਆਉਂਦੇ ਆ, ਮੈਂ ਕਹਿੰਦਾ ਵੀ ਹੱਥ ਮੰਨ ਕੇ ਮੈਨੂੰ, ਜਦੋਂ ਪਿਛਲੀ ਵਾਰੀ ਜੀ 9 ਨਿਊਜ਼ ਨੇ ਨਾ ਆਸਟ੍ਰੇਲੀਆ ਦਾ ਡੇ ਮਿਲਿਆ ਸੀਗਾ ਜੀ ਮੈਨੂੰ, ਤੇ ਉਹਨਾਂ ਨੇ ਮੇਰੀ ਵੀਡੀਓ ਪਾਈ ਤੇ ਮੈਨੂੰ ਇੰਨੀ ਖੁਸ਼ੀ ਹੋਈ ਨਾ ਜੀ ਵੀ ਉਹਦੇ 40 ਲੱਖ ਵਿਊ ਹੋਏ ਜੀ। ਤੇ ਲੋਕਾਂ ਨੇ ਮੈਨੂੰ ਜੀ ਮਾ ਕੇ ਮੈਨੂੰ ਮੈਸੇਜ ਇੰਡੀਆ ਤੋਂ ਵੀ, UK, US ਵਰਲਡ ਲੈਵਲ ਤੋਂ, ਉਹ ਕਹਿੰਦੇ ਭਾਈ ਆਪਣਾ ਅਕਾਊਂਟ ਨੰਬਰ ਦੇ। ਮੈਂ ਕਿਹਾ ਕੀ ਕਰਨਾ ਜੀ ਅਕਾਊਂਟ ਨੰਬਰ? ਕਹਿੰਦੇ ਪੈਸੇ ਮਾ ਜੀ, ਪੈਸੇ ਨੀ ਮੈਂ ਲੈਣੇ, ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਹੀ ਉਹਨਾਂ ਦੀ ਲੁੱਕ ਆਫਟਰ ਕਰੋ, ਮਾਹੌਲ ਉੱਥੇ ਬਣਾਓ ਜਿੱਥੇ ਤੁਸੀਂ ਰਹਿੰਦੇ ਹੋ ਚੰਗਾ। ਤੇ ਸ਼ਾਇਦ ਭਾਈ ਤੁਹਾਨੂੰ, ਮੈਂ ਇੰਡੀਆ ਤੋਂ ਬਹੁਤ ਗਰੀਬ ਕਰਦਾ ਜੀ, ਮੈਂ ਕੋਈ ਬਹੁਤ ਲੈਂਡ ਲਾਰਡ ਨਹੀਂ, ਤੇ ਕਈ ਬੰਦੇ ਕਹਿੰਦੇ ਤੂੰ ਇੰਡੀਆ ਪੈਸੇ ਭੇਜ ਦਿਓ, ਭੇਜ ਦਿਓ, ਉੱਥੇ ਵੀ ਗਰੀਬ ਨੇ। ਮੈਂ ਕਿਹਾ ਜਿੱਥੇ ਮੈਂ ਰਹਿਣਾ ਉੱਥੇ ਵਧੀਆ ਮਾਹੌਲ ਬਣਾਉਣਾ, ਇੰਡੀਆ ਦਾ ਠੀਕ ਹੈ, ਉੱਥੇ ਸਭ ਕੁਛ ਹੈਗਾ ਠੀਕ ਹੈ, ਆਪਾਂ ਕੰਬੇ ਨੇ, ਜਿੱਥੇ ਇੱਥੇ ਮੇਰੇ ਬੱਚੇ ਨੇ ਜੀ, ਤੇ ਮੈਂ ਇਕੱਲਾ ਹੀ, ਮੇਰਾ ਮੁੰਡਾ ਇਕੱਲੇ ਸਕੂਲ ਚ ਪੜ੍ਹਦਾ ਜੀ, ਉਹਨੇ ਮਾਕੇ ਪੜਕਾ ਬੰਨਿਆ ਹੁੰਦਾ 10ਵੀਂ ਚ, ਤੇ ਮੈਂ ਉੱਥੇ ਪੈਸੇ ਭੇਜੀ ਜਾਵਾਂ ਤੇ ਮਾਹੌਲ ਇੱਥੇ ਖਰਾਬ ਹੋ ਜਾਵੇ, ਇਹੀ ਮੇਰਾ ਇਹੀ ਹੈ ਜੀ। ਬਾਕੀ ਜੋ ਤੁਸੀਂ ਹੋਰ ਪੁੱਛਾਂ ਜੀ ਦੱਸੋ ਜੀ, ਮੈਂ ਤਿਆਰ ਹਾਂ ਜੋ
ਜੀ। ਤੇਜਿੰਦਰ ਭਾਈ ਤੁਸੀਂ, ਨਹੀਂ ਨਹੀਂ ਤੁਸੀਂ ਬੜੀ ਐਕਸਪਲੇਨ ਕੀਤਾ ਗੱਲ ਦਾ ਬਹੁਤ ਵਧੀਆ ਢੰਗ ਨਾਲ, ਸਾਡੇ ਬਹੁਤ ਸਾਰੇ ਲੋਕਾਂ ਨੂੰ ਸਵਾਲਾਂ ਦੇ ਜਵਾਬ ਮਿਲ ਗਏ ਆ, ਕਿਉਂਕਿ ਕਈ ਵਾਰ ਹੋ ਜਾਂਦੇ ਆ ਜਿਵੇਂ ਤੋਂ ਲੋਕਾਂ ਨੂੰ ਵਹਿਮ ਹੋ ਜਾਂਦਾ ਵੀ ਤੁਸੀਂ ਇੱਕ ਫੋਟੋ ਲਾ ਰੱਖੀਏ ਬੈਨ ਤੇ ਲੋਕਾਂ ਨੂੰ ਇਹ ਲੱਗਦਾ ਵੀ ਖਣੀ ਤੇਜਿੰਦਰ ਆਪਦੇ ਪਰਿਵਾਰ ਨੂੰ ਪ੍ਰਮੋਟ ਕਰ ਰਿਹਾ, ਪਰ ਇਹ ਦੋਸਤੋ ਕਲੀਅਰ ਆ ਗੱਲ ਵੀ ਉਹ ਪਰਿਵਾਰ ਦੀ ਫੋਟੋ ਨਹੀਂ ਹੈ, ਉਹ ਕਿਸੇ ਵੀ ਇੱਕ ਪਰਿਵਾਰ ਦੀ ਸਿਰਫ ਇਸ ਲਈ ਲਾਈ ਗਈ ਹੈ ਤਾਂ ਕਿ ਜਿਹੜੀ ਇੱਕ ਪੱਗ ਦੀ ਸਿੱਖੀ ਪਹਿਰਾਵੇ ਦੀ ਤੇ ਹੋਰ ਚੀਜ਼ਾਂ ਦੀ ਪਛਾਣ, ਸਾਡੀ ਜਿਹੜੀ ਪਰੰਪਰਾਵਾਂ ਦੀ ਪਛਾਣ ਬਣਾ ਸਕੇ। ਸੋ ਤੇਜਿੰਦਰ ਇੱਕ ਗੱਲ ਹੋਣਾ ਜਿਹੜੀ ਮੈਂ ਪੁੱਛਣੀ ਚਾਹਾਂਗਾ ਉਹ ਇਹ ਆ ਵੀ ਬਹੁਤ ਸਾਰੇ ਲੋਕਾਂ ਦੇ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਵੀ ਤੇ ਪਹਿਲਾਂ ਵੀ ਤੁਹਾਡੀਆਂ ਜਿਹੜੀਆਂ ਵੀਡੀਓ ਜਾਂ ਹੋਰ ਦੇਖ ਕੇ ਮਨਾਂ ਚ ਉਤਸੁਕਤਾ ਜਾਗਦੀ ਆ ਵੀ ਉਹ ਵੀ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਰੂਪ ਚ ਜੁੜਨ ਪਰ ਉਹ ਜੁੜ ਨਹੀਂ ਪਾਉਂਦੇ ਕਿਉਂਕਿ ਦੇਖੋ ਹਰੇਕ ਬੰਦਾ ਤਾਂ ਬੜਾ ਸੁਖਾਲਾ ਹੁੰਦਾ ਵੀ ਵਿੱਚ ਹਿੱਸਾ ਪਾ ਦਿਓ ਤੇਜਿੰਦਰ ਸਿੰਘ ਕਰ ਹੀ ਰਿਹਾ ਤੇ ਉਹ ਕੋਈ ਉਹਦੇ ਨਾਲ ਬੈਨੀਫਿਟ ਨਹੀਂ ਹੋਣਾ ਬੈਨੀਫਿਟ ਤਾਂ ਇਹੀ ਹੋਣਾ ਜੇ ਹਰ ਬੰਦਾ ਆਪਣੇ ਆਪਣੇ ਉਪਰਾਲੇ ਕਰੇ ਹੁਣ ਗੱਲ ਇਹ ਆ ਜਾਂਦੀ ਹੈ ਵੀ ਤੁਸੀਂ ਲੰਗਰ ਜਾਂ ਭੋਜਨ ਹੀ ਕਹੀਏ ਤਾਂ ਬਣਾਉਣੇ ਹੋ ਤਾਂ ਬਣਾ ਕੇ ਉਹਦੀ ਪ੍ਰਿਪੇਅਰ ਕਰਕੇ ਫਿਰ ਤੁਸੀਂ ਲੈ ਕੇ ਜਾਂਦੇ ਹੋ ਇਹਦੇ ਚ ਦੋ ਤਿੰਨ ਦਿੱਕਤਾਂ ਜਿਹੜੀਆਂ ਆ ਸਕਦੀਆਂ ਜਾਂ ਸਾਡੇ ਲੋਕਾਂ ਦੇ ਵਿੱਚ ਬਣੀ ਹੋਈ ਹੈ ਵੀ ਇੱਕ ਤਾਂ ਜਿਹੜੀ ਇੱਥੇ ਫੂਡ ਦੀ ਇੱਕ ਸਪੈਸ਼ਲ ਪ੍ਰੈਪਰੇਸ਼ਨ ਦਾ ਫੂਡ ਵਰਤਾਉਣ ਦਾ ਇੱਥੋਂ ਦੀ ਲਾਅ ਸਰਕਾਰੀ ਲਾਅ ਵੀ ਰੱਬ ਨਾ ਕਰੇ ਕੱਲ ਨੂੰ ਕਿਤੇ ਕਿਸੇ ਨਾਲ ਫੂਡ ਨਾਲ ਕੋਈ ਵੀ ਪ੍ਰੋਬਲਮ ਆ ਜਾਂਦੀ ਆ ਤੇ ਲੈਣੇ ਦੇ ਦੇਣੇ ਨਾ ਪੈ ਜਾਣ ਤੇ ਦੂਜੀ ਇਹ ਆ ਵੀ ਉਹ ਜਿਹੜਾ ਫੂਡ ਜੋ ਤੁਸੀਂ ਬਣਾਉਣਾ ਤਾਂ ਉਹ ਇਹ ਤਾਂ ਹੈ ਨੀ ਸਕਦਾ ਵੀ ਤੇਜਿੰਦਰ ਸਿੰਘ ਜੇ ਕੱਲਾ ਚਾਹੁੰਦਾ ਤੇ ਉਹ ਹੋਜੂਗਾ ਤੇਜਿੰਦਰ ਸਿੰਘ ਦਾ ਜੇ ਲਾਈਫ ਪਾਰਟਨਰ ਉਹਦਾ ਪਰਿਵਾਰ ਉਹਦਾ ਬੱਚੇ ਉਹਦੇ ਉਹਦਾ ਪੇਰੈਂਟਸ ਉਹਦੀ ਹੈਲਪ ਕਰਨਗੇ ਤਾਂ ਹੀ ਇਹ ਕਾਰਜ ਬਣਦਾ ਬਣ ਸਕਦਾ ਸੋ ਤੁਸੀਂ ਇਸ ਚੀਜ਼ ਨੂੰ ਵੀ ਜ਼ਰੂਰ ਸਾਡੇ ਸਰੋਤਿਆਂ ਨੂੰ ਐਕਸਪਲੇਨ ਕਰੋ ਜੇ ਉਹਨਾਂ ਚ ਕੋਈ ਵੀ ਬੰਦਾ ਚਾਹੇ ਜ਼ਰੂਰੀ ਨਹੀਂ ਦੇ ਉਹ 4,000 2,000 3,000 ਬੰਦੇ ਨੂੰ ਹੋ ਸਕਦਾ ਤੁਸੀਂ ਵੀਕਐਂਡ ਤੇ 10 ਬੰਦਿਆਂ ਦੇ ਮੂੰਹ ਦਾ ਖਾਣਾ ਹੀ ਬਣਾ ਸਕਦੇ ਹੋ ਘਰੇ ਤਾਂ ਉਹਦੇ ਬਾਰੇ ਚ ਵੀ ਤੁਸੀਂ ਆਪਣੇ ਪਿਛੋਕੜ ਵੀ ਕਿਵੇਂ ਇਹ ਕੰਮ ਕਰਦਾ ਸਾਰਾ ਦੱਸੋ
ਦੇਖੋ ਭਾਜੀ ਮੈਂ ਤਾਂ ਸਭ ਤੋਂ ਕਹਿਣਾ ਹੁੰਦਾ ਦੇਖੋ ਕੋਈ ਵੀ ਗੌਰਮੈਂਟ ਹੈ ਕੋਈ ਵੀ ਲਾ ਮੈਂ ਕਿਸੇ ਸਭ ਤੋਂ ਵੱਡੀ ਗੱਲ ਲੋਕ ਇਹਨੂੰ ਮੈਨੂੰ ਐਪਰੀਸ਼ੀਏਟ ਤਾਂ ਕਰਦੇ ਹੈ ਨਾ ਮੈਂ ਕਿਸੇ ਤੋਂ ਪੈਸਾ ਇਕੱਠਾ ਕਰਾਂ ਨਾ ਮੈਂ ਫੰਡ ਇਕੱਠਾ ਕਰਾਂ ਕੋਈ ਵੀ ਇੰਨਾ ਮੂਰਖ ਨਹੀਂ ਹੁੰਦਾ ਵੀ ਯਾਰ ਇਹ ਸਾਡੇ ਲੋਕਾਂ ਵਾਸਤੇ ਇੰਨਾ ਚੰਗਾ ਕੰਮ ਕਰ ਰਿਹਾ ਤੁਹਾਡੇ ਤੇ ਕੇਸ ਪਾ ਦੂਗਾ ਵੱਧ ਤੋਂ ਵੱਧ ਇਹੀ ਬੰਦ ਕਹਿ ਦੂਗਾ ਭਾਈ ਇਹ ਨਾ ਕਰੋ ਵੱਧ ਤੋਂ ਵੱਧ ਕਿਉਂਕਿ ਮੇਰੇ ਕੋਲ ਤੁਸੀਂ ਮੈਂ ਤੁਹਾਨੂੰ ਦੱਸਾਂ ਕੋਈ ਕਿਸੇ ਨੂੰ ਲਾਇਸੈਂਸ ਨਹੀਂ ਲਿਆ ਕੋਈ ਕੁਛ ਨਹੀਂ ਲਿਆ ਕੁਛ ਕਿਉਂਕਿ ਇੱਥੇ ਇੰਨੇ ਮਾੜੇ ਹਾਲਤ ਚ ਰਹਿੰਦੇ ਆ ਨਾ ਜੀ ਜੇ ਤੁਸੀਂ ਆ ਕੇ ਦੇਖੋ ਤੇ ਤੁਸੀਂ ਕਹਿ ਨਹੀਂ ਸਕਦੇ ਦੋ ਇੰਡੀਆ ਚ ਆਸਟ੍ਰੇਲੀਆ ਚ ਜੀ ਤੇ ਇੰਨੀ ਮਾੜੀ ਹਾਲਤ ਰਹਿੰਦੇ ਆ ਮੈਂ ਤੁਹਾਨੂੰ ਬੜਾ ਕਲੀਅਰ ਕਰ ਦਵਾਂ ਜੀ ਮੇਰਾ ਇੱਕੇ ਟਾਰਗੇਟ ਤੇ ਕਿਸੇ ਤੋਂ ਪੈਸਾ ਨਹੀਂ ਜਦੋਂ ਤੁਸੀਂ ਨਾ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਆ ਤੁਹਾਡਾ ਕੋਈ ਆਪਣੀ ਉਹ ਕਿਸੇ ਕੋਈ ਪ੍ਰਚਾਰ ਨਹੀਂ ਕਰਨਾ ਹੁੰਦਾ ਇਨਸਾਨੀਅਤ ਹੁੰਦੀ ਹੈ ਮੈਨੂੰ ਤਾਂ ਲੱਗਦਾ ਨੀ ਜੀ ਕੋਈ ਗੌਰਮੈਂਟ ਏਦਾਂ ਦੀ ਹੋਊਗੀ ਕੋਈ ਗੌਰਮੈਂਟ ਦਾ ਫੰਡਡ ਕਰਦੀ ਹੈ ਜੀ ਵੀ ਤੁਸੀਂ ਭਲਾਈ ਕਰੋ ਵੀ ਉਹ ਕਿੱਥੇ ਉਹਨੂੰ ਮਨਾ ਕਰਦੇ ਜਿਹੜਾ ਬੰਦਾ ਆਪਣੀ ਜੇਬ ਚੋਂ ਪੈਸੇ ਪਾ ਰਿਹਾ ਲੋਕ ਉਹਨੂੰ ਪੈਸੇ ਦੇ ਦੇ ਉਹ ਮਨਾ ਕਰੇ ਵੀ ਨਾ ਜਿੱਥੇ ਤੁਸੀਂ ਇਹਨੇ ਉੱਤੇ ਉਹ ਕਰੋ ਤੇ ਫਿਰ ਭਾਜੀ ਮੇਰੇ ਖਿਆਲ ਨਾਲ ਮੈਨੂੰ ਤਾਂ ਕੋਈ ਪ੍ਰੋਬਲਮ ਨੀ ਹੁਣ ਮੈਂ ਇੱਥੇ ਨੈਸ਼ਨਲ ਲੈਵਲ ਤੱਕ ਪਹੁੰਚ ਗਿਆ ਨਾ ਕਿਸੇ ਨੇ ਪੁੱਛਿਆ ਦੇ ਕੋਲ ਕੀ ਲਾਇਸੈਂਸ ਹੈ ਕੀ ਨਹੀਂ ਤੇ ਭਾਜੀ ਸਾਰਾ ਕੁਛ ਰੱਬ ਹੀ ਦਿਆ ਤੇ ਰੱਬ ਨੇ ਕਰਾਇਆ ਤੇ ਬੈਨ ਵੀ ਆਪਣੇ ਪੈਸਿਆਂ ਦੀ ਕਰੀਤੀ $20,000 ਦੀ $21,000 ਦੀ ਤੇ ਇਹ ਹੁਣ ਵੀ ਮੈਂ ਲਿਖਿਆ ਵੀ ਜਿਹੜਾ ਮਰਜ਼ੀ ਲੈ ਜਾਓ ਬੈਨਰ ਭਾਂਡੇ ਭਾਈ ਇੱਕ ਸੰਤ ਹੈ ਕਿਉਂਕਿ ਮੈਂ ਸਾਰੇ ਧਰਮਾਂ ਲਈ ਕਲਚਰ ਆ ਪੇ ਦਾ ਵਿਸ਼ਵਾਸ ਇੱਜ਼ਤ ਕਰਨਾ ਵੀ ਇਹ ਚ ਮੀਟ ਨੀ ਬਣੂਗਾ ਖੁਦ ਮੈਂ ਨੋਨ ਵੈਜ ਖਾ ਲੈਂਦਾ ਜੀ ਪਰ ਮੈਂ ਕਹਿਣਾ ਜੇ ਮੀਟ ਬਣ ਗਿਆ ਜੇ ਤਾਂ ਹਿੰਦੂਆਂ ਨੇ ਇਹ ਭਾਂਡੇ ਲੈ ਸਕਦੇ ਜੇ ਕ੍ਰਿਸਚਨਾਂ ਮੀਟ ਬਣਾਉਣੇ ਤਾਂ ਉਹ ਪੋਰ ਖਾਂਦੇ ਨੇ ਮੁਸਲਮਾਨ ਨੀ ਲੈ ਸਕਦੇ ਮੈਨੂੰ ਨੀ ਅੱਜ ਤੱਕ ਲੱਗਦਾ ਵੀ ਵੈਜੀ ਕੋਈ ਏਦਾਂ ਧਰਮ ਹੈ ਜਿਹਨੇ ਵੈਜੀ ਬੈਨ ਹੋਵੇ ਇਸ ਕਰਕੇ ਮੈਂ ਵੈਜੀ ਰੱਖਿਆ ਹੋਇਆ ਜੀ ਤੇ ਬਾਕੀ ਭਾਜੀ ਆਪਣੇ ਮੈਂ ਨੀ ਕਹਿੰਦਾ ਮੇਰੇ ਪਰਸਨਲ ਵਿਚਾਰ ਨੇ ਵੀ ਮੈਨੂੰ ਤਾਂ ਕਦੇ ਪ੍ਰੋਬਲਮ ਨੀ ਹੈ ਜੀ ਉਹ ਨੈਸ਼ਨਲ ਲੈਵਲ ਤੱਕ ਪਹੁੰਚ ਗਏ
ਪਰਿਵਾਰ ਬੰਨਿਓ ਮਿਲਦੀ ਹੈਲਪ ਤੇ ਕਿਵੇਂ ਪ੍ਰਿਪੇਅਰ ਕਰਦੇ ਹੋ ਫੂਡ ਪਰਿਵਾਰ ਬੰਨਿਓ ਕੀ ਹੈਲਪ ਮਿਲਦੀ ਹੈ
ਸਰੋਤ ਹੀ ਨਾ ਅਸੀਂ ਕੋਈ ਕੰਮ ਕੋਈ ਕਰਨਾ ਤੁਹਾਨੂੰ ਨਾ ਉਹਦੇ ਵਾਸਤੇ ਬਜਟ ਬਣਾਉਣਾ ਪੈਂਦਾ ਇਹ ਰੱਬ ਨੇ ਮੈਨੂੰ ਆਪੇ ਬਾਬੇ ਨਾਲ ਕਰੇ ਆਪਾਂ ਉਹਨਾਂ ਦੀਆਂ ਪਰੰਪਰਾ ਤੇ ਚੱਲਦੇ ਹਾਂ ਦੇਖੋ ਭਾਜੀ ਮਹੀਨੇ 4 ਹਫ਼ਤੇ ਹੁੰਦੇ ਆ ਲੋਕਾਂ ਦਾ ਆਉਂਦਾ ਵੀਕਐਂਡ 7 ਦਿਨਾਂ ਬਾਅਦ ਮੇਰਾ 10 ਦਿਨਾਂ ਬਾਅਦ ਆਉਂਦਾ ਕਿਉਂ ਜੀ ਜੀ ਮੇਰੀ ਪਹਿਲਾ ਹਫ਼ਤਾ ਹੋ ਗਿਆ ਮੈਂ ਪਹਿਲੇ ਹਫ਼ਤੇ ਦੇ ਵੀਕਐਂਡ ਰੈਸਟ ਕਰ ਲਈ ਤੇ ਅਗਲੇ ਹਫ਼ਤੇ ਜੀ ਮੈਂ ਇੱਕ ਦਿਨ ਗੱਡੀ ਚਲਾਉਣੀ ਹੈ ਜਿੰਨੇ ਪੈਸੇ ਬਣਨ ਉਹ ਸਾਰੇ ਠੀਕ ਹੈ ਜੀ ਫਿਰ ਇੱਕ ਵੀਕਐਂਡ ਮੈਂ ਰੈਸਟ ਕਰਨੀ ਅਗਲੇ ਵੀਕ ਲਾਸਟ ਵੀਕਐਂਡ ਮੈਂ ਖਾਣਾ ਬਣਾ ਕੇ ਵੰਡ ਕੇ ਆਉਣਾ ਤੇ ਫਿਰ ਦੂਜਾ ਕੰਮ ਜੀ ਭਾਜੀ ਰੋਜ਼ ਅਸੀਂ $4 ਲੈਂਦੇ ਹਾਂ $1 ਹਰੇਕ ਫੈਮਿਲੀ ਮੈਂਬਰ ਦਾ ਕੱਢਦਾ ਮੈਂ ਬਾਕੀ ਰੋਜ਼ ਦੇ 4 ਹੋ ਗਏ ਮਹੀਨੇ ਦੇ $120 ਹੋ ਗਏ ਤੇ ਉਧਰ ਜੇ ਆ ਜਿਵੇਂ ਮੈਂ ਵੀਕਐਂਡ ਤੇ ਗੱਡੀ ਚ ਲੈ ਕੋਈ ਹੋਰ ਗੱਲ ਹੋ ਗਈ ਤਾਂ ਮੈਂ$200 ਹੋਰ ਪਾ ਦੇਣਾ ਭਾਜੀ $320 ਜੀ ਚੈਰਿਟੀ ਚ ਜਾਣਾ ਹੀ ਜਾਣਾ ਤੇ ਮੈਂ ਤਾਂ ਹੈਰਾਨ ਹੈ ਲੋਕ ਕਹਿੰਦੇ ਜੀ ਸਾਡੇ ਕੋਲ ਫੰਡ ਦੀ ਸ਼ੋਰਟੇਜ ਹੈ ਹਾਜੇ ਵੀ ਮੈਂ ਪਰ ਇਹ ਮੇਰੀ ਸਾਸ ਤੇ ਜੀ ਇਹ ਪੈਸਾ ਮੈਂ ਇੱਕ ਨੀ ਆਪਣੇ ਵਾਸਤੇ ਬਣਦਾ ਲੈ ਦਾ ਲਿਖਿਆ ਉਹ ਰੱਖੇ ਹੋਏ ਨੇ ਮੈਂ ਤੁਹਾਨੂੰ ਦੱਸ ਦਿਓ ਖੁਸ਼ੀ ਹੁੰਦੀ ਹੈ ਵੀ $3,500 ਹਜੇ ਵੀ ਇਸ ਚੈਰਿਟੀ ਚ ਪਏ ਆ ਹਰੇਕ ਸਾਲ ਮੈਂ ਨਵਾਜ਼ ਉੱਥੇ ਜਦੋਂ ਹੁੰਦਾ ਰਮਜ਼ਾਨ ਤੇ 300-400 ਬੰਦੇ ਰੋਟੀ ਖਾਣਾ ਮੰਦਰ ਚ ਵੀ ਮਸੀਤ ਚ ਵੀ ਗੁਰਦੁਆਰੇ ਚ ਭਾਜੀ ਪਹਿਲਾਂ ਮੈਂ ਖਾ ਦਿੰਦਾ ਸੀ ਮੈਂ ਦੇਖਿਆ ਵੀ ਹੁਣ ਲੋੜ ਨੀ ਆਪਣੇ ਗੁਰੂ ਸਿੱਖ ਬਥੇਰੇ ਹੈ ਆਪਾਂ ਨੂੰ ਬਾਹਰ ਨੂੰ ਕੱਢਣਾ ਇਹ ਕੰਮ ਕਿਉਂਕਿ ਆਪਣੇ ਲੋਕਾਂ ਨੂੰ ਦੱਸ ਕੇ ਕੀ ਫਾਇਦਾ ਇਸ ਚੀਜ਼ ਬਾਰੇ ਇਹਨਾਂ ਨੂੰ ਤਾਂ ਪਤਾ ਹੀ ਹੈ ਇਸ ਕਰਕੇ ਭਾਜੀ ਇਹ ਮੇਰਾ ਫੰਡ ਰਾਈਜ਼ ਦਾ ਬਹੁਤ ਵਧੀਆ ਰੱਬ ਨੇ ਮੈਨੂੰ ਢੰਗ ਦਿਆ ਹੋਇਆ ਕਦੀ ਸ਼ੋਰਟੇਜ ਆਈ ਹੋ ਨੀ ਜੀ
ਤੇ ਹੋਰ ਤੁਸੀਂ ਉਸੇ ਪੈਸੇ ਨਾਲ ਰਾਸ਼ਨ ਖਰੀਦਦੇ ਹੋ ਉਸੇ ਪੈਸੇ ਨਾਲ ਰਾਸ਼ਨ ਖਰੀਦ ਕੇ ਫਿਰ ਘਰੇ ਪਹਿਲਾਂ ਬਣਾਉਣੇ ਹੋ, ਇੱਕ ਸ਼ਾਮ ਪਹਿਲਾਂ ਬਣਾਉਣੇ ਜਾਂ ਉਸੇ ਵੀਕਐਂਡ?
ਨਹੀਂ ਭਾਜੀ, ਮੈਂ ਤਾਜ਼ਾ, ਬਿਲਕੁਲ ਤਾਜ਼ਾ, ਉਹੀ ਲੋਕ ਮੈਨੂੰ ਚੌਲ ਚੂਲ, ਮੈਂ ਕਿਹਾ ਮੈਂ ਕਿਸੇ ਤੋਂ ਹੀ ਲੈਂਦਾ, ਕਿਉਂ ਨੀ ਲੈਂਦਾ ਭਾਜੀ? ਇੱਕ ਨਾ ਜਦੋਂ ਤੁਸੀਂ ਨਾ ਲੌਂਗ ਟਾਈਮ ਵਾਸਤੇ ਚੱਲ ਆਓਗੇ, ਡੋਨੇਟ ਅਗਲਾ ਇੱਕ ਦੋ ਵਾਰੀ ਦੇ ਦਿੰਦਾ, ਇਹ ਜਿੱਥੇ ਤੱਕ ਮੈਨੂੰ ਲੱਗਦਾ. ਫਿਰ ਭਾਜੀ ਮੈਂ ਗਲਤ ਵੀ ਠੀਕ ਆ, ਮੈਨੂੰ ਇਹਦੇ ਬਾਰੇ ਪਤਾ ਸੀ. ਤੇ ਬਾਕੀ ਨਾ ਮੇਰਾ ਹੁੰਦਾ ਜੀ, ਮੈਂ ਬੈਸਟ ਕੁਆਲਿਟੀ ਚੀਜ਼ ਲੈਂਦਾ ਹੁੰਦਾ ਜੀ. ਚੌਲ $25 ਦੇ 5 ਕਿਲੋ ਆਉਂਦੇ ਆ, ਜਿਹੜੇ ਅਸੀਂ ਪਲੇਟ ਕਰਦੇ ਆ $10 ਕਿਲੋ ਵਾਲੀ ਕਰਦੇ ਆ. ਸੋਰੀ ਭਾਜੀ, ਗੁੱਸਾ ਲੱਗੇ ਸ਼ਾਇਦ ਮੇਰੇ, ਕੋਈ ਮੇਰੇ ਆਪਣੇ ਲੋਕਾਂ ਨੂੰ ਸੁਣ ਲੱਗਿਆ ਵੀ ਅਸੀਂ $10 ਵਾਲੀ ਦਾਨ ਕਰਦੇ ਆ 10 ਕਿਲੋ. ਕਦੇ ਵੀ ਮਹਿੰਗੇ ਤੋਂ ਮਹਿੰਗਾ ਨੀ, ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਮਹਿੰਗੇ ਤੋਂ ਮਹਿੰਗੀ ਚੀਜ਼ ਵਰਤਾਂ, ਕਿਉਂਕਿ ਸ਼ਾਇਦ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ, ਮੈਂ ਕਹਿੰਦਾ ਹੁਣ ਜਿੰਨਾ ਮੈਂ ਲਾੜਾ ਮੈਨੂੰ ਉਹ ਤੋਂ 10 ਗੁਣਾ ਜ਼ਿਆਦਾ ਮਿਲਣਾ, ਤੇ ਮੇਰੀ ਕੋਸ਼ਿਸ਼ ਹੁੰਦੀ ਆ ਵੀ ਵਧੀਆ ਤੋਂ ਵਧੀਆ ਚੀਜ਼ ਲਾਈ ਜਾਵੇ, ਸਭ ਤੋਂ ਓਨਾ ਹੀ ਮੈਨੂੰ ਤਾਂ ਮਿਲ ਜਾਣਾ, ਮੈਨੂੰ ਉਮੀਦ ਹੈ ਜੀ ਮਿਲਦਾ ਰਿਹਾ
ਜੀ.
ਤੇ ਰਾਤ ਨੂੰ ਨਾ ਜੀ ਦੇਖੋ, ਜੇ ਨਾ ਖਾਣਾ ਵਰਤਾਉਣਾ ਵੰਡਣਾ ਇਹ ਤਾਂ 16 ਘੰਟੇ ਲੱਗ ਜਾਂਦੇ ਆ. ਮੈਂ ਪਹਿਲਾਂ ਤਾਂ ਵੱਡੇ ਪਤੀਲੇ ਆ, ਪਹਿਲਾਂ ਮੈਂ ਸਮਾਨ ਲਿਆਉਣਾ ਜੀ, ਮੈਂ ਤੁਹਾਨੂੰ ਲਿਖਾ ਦਿੰਦਾ ਜੀ, ਮੈਂ ਕਿਉਂਕਿ ਸਰ ਦੇਖੋ ਜੀ 85 ਕਿਲੋ ਭੋਜਨ ਹੁੰਦਾ ਜੀ, 85 ਕਿਲੋ ਜੀ, ਤੇ 65 ਕਿਲੋ ਮੋਡੀਅਲ ਹੁੰਦਾ, ਤੇ ਰਾਤ ਨੂੰ ਮੈਂ 7 ਕਿਲੋ ਪਿਆਜ ਕਰੈਸ਼ ਕਰਕੇ ਰੱਖ ਲੈਂਦੇ ਆ, 3 ਕਿਲੋ ਟਮਾਟਰ ਹੁੰਦੇ ਆ ਜੀ ਉਹ ਕਰੈਸ਼ ਕਰਕੇ ਰੱਖ ਲੈਂਦੇ ਆ, ਤੇ ਛੋਲੇ ਭਿਉਂ ਜਾਂਦੇ ਆ, ਕਈ ਵਾਰੀ ਛੋਲੇ ਹੁੰਦੇ ਆ, ਕਈ ਵਾਰੀ ਆਉਂਦੇ ਆਲੂ ਛੋਲੇ ਜੀ, ਇੱਕ ਵਾਰੀ ਆਲੂ ਰਾਜਮਾ ਹੁੰਦੇ ਆ ਜੀ, ਤੇ ਇੱਕ ਵਾਰੀ ਆਲੂ ਮਟਰ ਹੁੰਦੇ, ਇੱਕ ਵਾਰੀ ਮਟਰ ਪਨੀਰ ਹੁੰਦਾ ਜੀ. ਤੇ ਸਾਰਾ ਰਾਤ ਨੂੰ ਮੈਂ ਤੜਕਾ ਸਵੇਰੋ ਹੀ ਲਾਨਾ ਜੀ, ਤੇ ਸਵੇਰੋ ਲੈ ਕੇ ਫਿਰ ਮੈਂ ਐਸਕੀਆਂ ਚ ਪਾ ਲੈਂਦਾ ਜੀ, ਤੇ ਮੈਂ ਤੇ ਮੇਰਾ ਮੁੰਡਾ ਦੋਨੇ ਹੁੰਦੇ ਆ ਜੀ, ਤੇ ਪਹਿਲਾਂ ਮੈਂ ਇਹ 7 ਰੱਖੀ ਹੋਈ ਹੈ ਜੀ, ਹੁਣ ਵੀ ਇਹ ਰੱਖੀ ਹੋਈ ਹੈ ਵੀ ਮੈਂ ਉਹਨੂੰ ਲੈ ਕੇ ਜਾਣਾ ਜਿਹਨੇ ਦਾੜੀ ਪੱਗ ਰੱਖੀ ਹੈ, ਪਰ ਇਹ 7 ਮੈਂ ਆਪਣੇ ਨਾਲ ਲੈ ਕੇ ਜਾਣ ਵਾਸਤੇ ਰੱਖੀ ਹੈ, ਜੇ ਕੋਈ ਹੋਰ ਲੈਣਾ ਚਾਹੇ ਮੈਨੂੰ ਨੀ ਪਰਵਾਹ, ਚਾਹੇ ਰੋਡਾ ਕੋਈ ਸਰਦਾਰ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਕ੍ਰਿਸਚਨ, ਮੈਨੂੰ ਕੋਈ ਪਰਵਾਹ ਨੀ, ਪਰ ਮੈਂ ਆਪਣੇ ਨਾਲ ਉਹਨੂੰ ਲੈ ਕੇ ਜਾਣਾ, ਤੇ ਬੈਨ ਭਾਂਡੇ ਫ੍ਰੀ ਆਫ ਕਾਸਟ ਐਨੀ ਬੋਡੀ ਲਿਜਾ ਸਕਦਾ ਜੀ, ਮੈਨੂੰ ਕੋਈ ਉਮੀਦ ਨਾਰਾਜ਼ ਨੀ ਵੀ ਰੋਡਾ ਕਿਉਂ ਦਾੜੀ ਹੈ ਉਹ ਸਿੱਖ ਹੈ ਮੁਸਲਮਾਨ, ਕੋਈ ਪ੍ਰੋਬਲਮ, ਪਰ ਇਹ 7 ਮੈਂ ਆਪਣੇ ਵਾਸਤੇ ਰੱਖਿਓ ਵੀ ਜਿਹੜੇ ਨੇ ਮੇਰੇ ਨਾਲ ਜਾਣਾ ਉਹ ਦਾੜੀ ਪੱਗ ਪਰਮਨੈਂਟ ਰੱਖੀ ਹੋਵੇ ਤਾਂ ਲੈ ਕੇ ਜਾਊਂਗਾ ਜੀ ਆਪਣੇ ਨਾਲ.
ਬਿਲਕੁਲ ਤੇਜਿੰਦਰ ਜੀ, ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਮਿਲ ਗਏ ਆ ਤੁਹਾਡੀਆਂ ਗੱਲਾਂ ਬਾਤਾਂ ਤੋਂ, ਬਹੁਤ ਸਾਰੇ ਸੱਜਣ ਮਿੱਤਰਾਂ ਦੇ ਸੁਨੇਹੇ ਆ ਰਹੇ ਆ ਤੇ ਉਹ ਤੁਹਾਡੇ ਇਸ ਕਾਰਜ ਨੂੰ ਕਹਿ ਰਹੇ ਆ ਵੀ ਬਹੁਤ ਚੰਗਾ ਤੁਸੀਂ ਕਾਰਜ ਕਰਦੇ ਆ, ਵਾਹਿਗੁਰੂ ਤੋਂ ਅਰਦਾਸ ਕਰਦੇ ਆ ਜੀ, ਕਿਉਂਕਿ ਤੁਸੀਂ ਕਿਸੇ ਤੋਂ ਕੋਈ ਕਿਸੇ ਕਿਸਮ ਦੀ ਹੈਲਪ ਨਹੀਂ ਲੈਂਦੇ ਤਾਂ ਫਿਰ ਅਸੀਂ ਇੱਕ ਹੈਲਪ ਤਾਂ ਦੇ ਹੀ ਸਕਦੇ ਹਾਂ ਨਾ ਤੁਹਾਨੂੰ, ਅਸੀਂ ਤੁਹਾਡੇ ਬਹਾਫ ਤੇ ਵਾਹਿਗੁਰੂ ਕੋਲੇ ਅਰਦਾਸ ਕਰੀਏ ਵੀ ਤੁਹਾਨੂੰ ਹੋਰ ਬਲ ਮਿਲੇ, ਤੁਹਾਨੂੰ ਇਸ ਚੀਜ਼ ਤੋਂ ਹੋਰ ਤਾਕਤ ਮਿਲੇ ਤੇ ਤੁਸੀਂ ਇਸ ਨੂੰ ਹੋਰ ਅੱਗੇ ਲੈ ਕੇ ਜਾਓ, ਤੇ ਸਭ ਤੋਂ ਵਧੀਆ ਗੱਲ ਹੈ ਵੀ ਰੋਲ ਮਾਡਲ ਦੇ ਤੌਰ ਦੇ ਉੱਤੇ ਆਉ ਸਾਡੇ ਦੂਜੇ ਵੀ ਲੋਕਾਂ ਲਈ ਤੇ ਦੂਜੇ ਲੋਕ ਵੀ ਇਹ ਸ਼ੁਰੂ ਕਰ ਸਕਣ. ਸੋ ਮੈਨੂੰ ਪਤਾ ਜੀ ਤੇਜਿੰਦਰ ਜੀ ਤੁਸੀਂ ਕੰਮ ਦੇ ਦੌਰਾਨ ਖੜ ਕੇ ਸਾਡੇ ਨਾਲ ਗੱਲਬਾਤ ਕਰਦੇ ਹੋ ਕਰ ਰਹੇ ਹੋ ਤੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ. ਹੁਣ ਇਸ ਟਾਈਮ ਤੁਸੀਂ ਸਾਡੇ ਨਾਲ ਜੁੜੇ, ਪਰ ਤੁਸੀਂ ਜਾਂਦੇ ਜਾਂਦੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਕੋਈ ਸੁਨੇਹਾ ਦੇਣਾ ਚਾਹੋ, ਆਪਣੇ ਬੰਨਿਓ ਕੋਈ ਸਪੈਸ਼ਲ ਤਾਕੀਦ ਕਰਨੀ ਚਾਹੋ ਪਲੀਜ਼?
ਮੈਂ ਤਾਂ ਇਹੀ ਕਹਾਂਗੇ, ਤੁਸੀਂ ਕਿਸੇ ਵੀ ਧਰਮ ਚਾਹੇ ਹਿੰਦੂ ਮੁਸਲਿਮ ਸਿੱਖ ਕ੍ਰਿਸਚਨ ਬਿਲੋਂਗ ਕਰਦੇ ਹੋ, ਮੈਂ ਨੀ ਕਹਿੰਦਾ ਤੁਸੀਂ ਆਪਣੇ ਵਿਸ਼ਵਾਸ ਤੋੜੋ ਆ, ਪਰ ਆਪਣੇ ਜੋ ਵੀ ਚੰਗੇ ਵਿਸ਼ਵਾਸ ਔਰ ਆਪਣਾ ਕਲਚਰ ਦੂਜਿਆਂ ਨਾਲ ਸਾਂਝਾ ਕਰੋ, ਤੇ ਜੋ ਵੀ ਕਿਸੇ ਦਾ ਪ੍ਰੋਗਰਾਮ ਹੁੰਦਾ ਉੱਥੇ ਜਾਓ ਆਓ, ਇਹਦੇ ਨਾਲ ਸਾਡੀ ਸੰਸਾਰਿਕ ਸ਼ਾਂਤੀ ਵੀ ਸਾਡੀ ਲੋਕਲ ਸ਼ਾਂਤੀ ਬਣੀ ਰਹਿੰਦੀ ਹੈ, ਤੇ ਸਾਡੇ ਅਸੀਂ ਇਹਦੇ ਨਾਲ ਲੋਕਲ ਲੋਕਾਂ ਦੀ ਲੁੱਕ ਆਫਟਰ ਵੀ ਕਰ ਸਕਦੇ ਹਾਂ. ਮੈਂ ਤਾਂ ਇਹ ਸੰਦੇਸ਼ ਹੈ ਜੀ, ਮੇਰਾ ਨੰਬਰ ਜੇ ਕਿਸੇ ਲੈਣਾ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਮੈਨੂੰ ਪੁੱਛੋ, ਜੋ ਕੁਛ ਲੋੜ ਹੈ ਕਿੱਦਾਂ ਹੈਲਪ ਮੈਂ ਕਰ ਸਕਦਾ, ਕਿ ਤੁਹਾਨੂੰ ਗਾਈਡ ਕਰ ਸਕਦਾ, ਮੇਰਾ ਨੰਬਰ ਮੈਨੂੰ ਕਿਸੇ ਵੀ ਟਾਈਮ 24 ਆਵਰ ਮੇਰਾ ਗੱਲ ਕਰ ਸਕਦੇ, ਮੈਨੂੰ ਕਿਸੇ ਕੋਈ ਤਰ੍ਹਾਂ ਦੀ ਪ੍ਰੋਬਲਮ ਨਹੀਂ ਜੀ.
ਜੀ ਜੀ ਬਹੁਤ ਮਿਹਰਬਾਨੀ ਤੇਜਿੰਦਰ ਬਾਈ, ਤੁਸੀਂ ਜੁੜੇ ਤੇ ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀਆਂ ਕਲਾਂ ਬਖਸ਼ੇ ਤੇ ਤੁਹਾਡੀ ਜਿਹੜੀ ਹੈ ਕਮਾਈਆਂ 'ਚ ਬਰਕਤਾਂ ਪਾਵੇ, ਤਾਂ ਕਿ ਤੁਸੀਂ ਬਾਬੇ ਨਾਨਕ ਦੀ ਜਿਹੜੀ ਜਗਤ ਗੁਰੂ ਦੀ ਫਿਲਾਸਫੀ ਆ ਉਹਨੂੰ ਹਰ ਪਾਸੇ ਫੈਲਾਉਂਦੇ ਰਹੋ. ਸੋ ਧੰਨਵਾਦ ਜੀ,
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ,
ਸਤਿ ਸ੍ਰੀ ਅਕਾਲ ਜੀ. ਸੋ ਦੋਸਤੋ ਤੇਜਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਸਨ ਤੇ ਤੁਸੀਂ ਗੱਲਾਂ ਬਾਤਾਂ ਤੋਂ ਹੀ ਅਹਿਸਾਸ ਕਰ ਲਿਆ ਹੋਣਾ ਵੀ ਬੰਦੇ ਦੀ ਸਾਫ ਨੀਅਤ ਤੇ ਨੀਤੀ ਕਿਵੇਂ ਡੁੱਲ ਡੁੱਲ ਪੈ ਰਹੀ ਸੀ ਗੱਲਾਂ ਚ, ਤੇ ਕੋਈ ਵੀ ਬਨਾਵਟੀਪਣ ਮੈਨੂੰ ਕਿਤੇ ਦਿਖਾਈ ਨਹੀਂ ਦਿੱਤਾ, ਕੋਈ ਵੀ ਤਹਿ ਦਿਲੋਂ ਜੋ ਦਿਲ ਦੇ ਵਿੱਚ ਸੀ ਉਹ ਉੱਲਰ ਗਏ ਉਹਨਾਂ ਨੇ ਇੱਕੋ ਥਾਂ ਦੇ ਵਿੱਚ, ਬਿਨਾਂ ਸਾਨੂੰ ਮੈਨੂੰ ਸਵਾਲ ਕਰਨ ਦੀ ਤਾਂ ਲੋੜ ਹੀ ਨਹੀਂ ਪਈ, ਤੇ ਉਹਨਾਂ ਨੇ ਜੋ ਵੀ ਸੀਗੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ. ਇੰਨਾ ਕੁ ਸਾਫ ਮਨ ਦਾ ਬੰਦਾ ਹੋਣਾ, ਇੰਨੀ ਕੁ ਸਾਫ ਗੱਲ ਕਰਨੀ ਹੀ ਅੱਜ ਸਮੇਂ ਦੀ ਲੋੜ ਆ, ਤੇ ਬਣਨਾ ਕਾਫੀ ਔਖਾ. ਜਿਹੜੇ ਅਸੀਂ ਫਕੀਰ ਕਹਿੰਦੇ ਆ ਜਾਂ ਫਕੀਰ ਸ਼ਬਦ ਅਸੀਂ ਵਰਤਦੇ ਹਾਂ, ਉਹ ਫਕੀਰ ਸ਼ਬਦ ਦੀ ਮਾਇਨੇ ਇਹੀ ਹੁੰਦੇ ਆ ਜੀ ਇਹ ਜਿਹੀਆਂ ਰੂਹਾਂ ਹੁੰਦੀਆਂ ਉਹ ਜਿਹੜੀਆਂ ਕਿ ਜਿਹਨਾਂ ਨੂੰ ਕਿਸੇ ਚੀਜ਼ ਨੂੰ ਨਾ ਲੁਕਾਉਣ ਦੀ ਲੋੜ, ਨਾ ਕੋਈ ਸਤੋਲ ਬੋਲ ਕੇ ਬੋਲਣ ਦੀ ਲੋੜ, ਕਿਸੇ ਚੀਜ਼ ਦੇ ਵਿੱਚ ਡਰਾਮੇ ਦੀ ਕੋਈ ਲੋੜ ਨਹੀਂ ਹੈ। ਸਾਫ਼ ਸੁਥਰਾ, ਸਰਲ ਤੇ ਸਿੱਧੀ ਭਾਸ਼ਾ ਦੇ ਵਿੱਚ ਜਿਹੜੀਆਂ ਉਹਨਾਂ ਨੇ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ, ਤੇ ਉਮੀਦ ਆ ਜੀ ਤੁਹਾਨੂੰ ਇਹਨਾਂ ਗੱਲਾਂ ਬਾਤਾਂ ਤੋਂ ਕਾਫੀ ਕੁਝ ਸੇਧ ਮਿਲੀ ਹੋਊਗੀ ਤੇ ਕਾਫੀ ਕੁਝ ਤੁਸੀਂ ਆਪਣੀ ਅੱਜ ਪੜਤਾਲ ਜ਼ਰੂਰ ਕਰਿਓ ਵੀ ਤੁਸੀਂ ਜਿਹੜੇ ਰੋਜ਼ ਦਿਨ ਚ ਮੇਰੇ ਵਰਗੇ 10 ਬੰਦਿਆਂ ਨੂੰ ਕਹਿੰਦੇ ਹੋ ਨਾ ਵੀ ਅਸੀਂ ਉਹ ਕੌਮ ਆ ਜਿਹੜੀ ਲੱਖ ਬੰਦੇ ਨੂੰ ਰੋਜ਼ ਰੋਟੀ ਖਵਾਉਂਦੀ ਆ, ਤੇ ਪਰ ਉਦੋਂ ਇਹ ਜ਼ਰੂਰ ਪੁੱਛਿਓ ਆਪਦੇ ਆਪ ਨੂੰ ਵੀ ਮਿੰਟੂ ਬਰਾੜਾ ਤੂੰ ਇਹ ਗੱਲ ਤਾਂ ਸੁਣਾਈ ਹੈ ਨਾ, ਤੂੰ ਆਪ ਕਿਤੇ ਕਿਸੇ ਨੂੰ ਪਾਣੀ ਪਿਆਇਆ, ਆਪ ਕਿਤੇ ਕਿਸੇ ਨੂੰ ਕੋਈ ਵੀ ਨਿੱਕੀ ਜਿਹੀ ਗੱਲ ਕੀਤੀ ਆ, ਇਹ ਜੀ ਗੱਲ ਜ਼ਰੂਰ ਆਪਦੇ ਹੱਡ ਤੇ ਮਾਰ ਕੇ ਪੁੱਛਿਓ। ਇਹ ਕਹਿਣੀ ਤੇ ਕਰਨੀ ਚ ਬਹੁਤ ਫਰਕ ਆ। ਤੁਸੀਂ ਦੇਖੋ ਹੁਣ ਵੀ ਜਦੋਂ ਤੁਸੀਂ ਜੇ ਕੱਲ ਨੂੰ ਕਹੋ ਵੀ ਮੈਂ ਭਾਈ ਇੱਦਾਂ ਕਰਕੇ ਕੱਲ ਨੂੰ 100 ਬੰਦੇ ਦਾ ਖਾਣਾ ਬਣਾ ਕੇ ਆਪਾਂ ਵੀਕਐਂਡ ਤੇ ਫਲਾਣੇ ਥਾਂ ਜਾ ਕੇ ਵੰਡਣਾ, ਤੁਸੀਂ ਪਹਿਲੀ ਗੱਲ ਤਾਂ ਇਹ ਦੇਖੋ ਮਾਫ਼ੀ ਚਾਹੁੰਦਾ ਵੀ ਮੈਂ ਨਹੀਂ ਕਹਿੰਦਾ ਵੀ ਤੁਹਾਡੇ ਘਰਾਂ ਚ ਜਾਂ ਪਰਿਵਾਰਾਂ ਚ ਜਾਂ ਕਿਸੇ ਦਿੱਕਤ ਆ, ਪਰ ਤੁਸੀਂ ਦੇਖੋਗੇ ਪਰਿਵਾਰ ਹੀ ਤੁਹਾਡਾ ਕਹੂਗਾ ਵੀ ਮਸਾਂ ਦਾ ਵੀਕਐਂਡ ਆਇਆ ਜੀ ਤੇ ਇਹ ਵੀਕਐਂਡ ਤੇ ਹੁਣ ਅਸੀਂ ਗੰਢੇ ਕੱਟੀ ਜਾਈਏ, ਹੈਂ ਅਸੀਂ ਨਹੀਂ ਕੋਈ ਸਾਹ ਲੈਣਾ, ਅਸੀਂ ਬਰਾਬਰ ਕਮਾਉਣੇ ਆ, ਇਹ ਕਰਦੇ ਆ ਉਹ ਕਰਦੇ ਆ, ਕੀ ਤੁਹਾਨੂੰ ਨਹੀਂ ਇਹ ਸੁਣਨੀਆਂ ਪੈਣੀਆਂ ਗੱਲਾਂ? ਮੈਨੂੰ ਉਮੀਦ ਆ ਸੁਣਨੀਆਂ ਪੈਣੀਆਂ, ਪਰ ਦੋਸਤੋ ਉਦੋਂ ਵੀ ਉੱਤੇ ਇਦੋਂ ਵੀ ਗਾਂ ਇੱਕ ਰਾਹ ਹੈਗਾ, ਮੰਨ ਲੈਂਦੇ ਹਾਂ ਜੇ ਤਾਂ ਪਰਿਵਾਰਕ ਸਾਥ ਮਿਲਦਾ ਤੇ ਵਿਸ਼ਵਾਸ, ਤੁਸੀਂ ਜਿੱਦਾਂ ਜਤਿੰਦਰ ਦਾ ਵਿਸ਼ਵਾਸ, ਤੇਜਿੰਦਰ ਦਾ ਵਿਸ਼ਵਾਸ ਡੁੱਲ ਡੁੱਲ ਕੇ ਪੈ ਰਿਹਾ, ਉਹ ਕਹਿੰਦਾ ਜੀ ਮੈਂ ਉਹ ਤਾਂ ਆਪਦਾ ਨੁਕਸਾਨ ਮੰਨ ਰਿਹਾ, ਕਹਿੰਦਾ ਵੀ ਮੇਰਾ ਨੁਕਸਾਨ ਹੋਜੂਗਾ ਜੇ ਮੈਂ ਕਿਸੇ ਤੋਂ ਪੈਸੇ ਲਏ, ਮੈਨੂੰ ਕਿੱਥੋਂ ਮਿਲੂਗਾ ਬੈਨੀਫਿਟ? ਸੋ ਇੰਨਾ ਕੁ ਵੱਡਾ ਵਿਸ਼ਵਾਸ ਤੁਹਾਡਾ ਹੋਣਾ ਚਾਹੀਦਾ ਜੇ ਤੁਸੀਂ ਵਿਸ਼ਵਾਸ ਕਾਇਮ ਕਰਦੇ ਹੋ, ਤੇ ਫਿਰ ਵਿਸ਼ਵਾਸ ਆਪਣੇ ਆਪ ਚ ਜਗਾਓ। ਮੰਨ ਲੈਂਦੇ ਹਾਂ ਤੁਸੀਂ, ਤੁਹਾਡਾ ਪਰਿਵਾਰ ਜਾਂ ਤੁਹਾਨੂੰ ਕੋਈ ਹੋਰ ਪਰਿਵਾਰ ਚੋਂ ਸਹਾਇਤਾ ਨਹੀਂ ਦਿੰਦਾ ਸ਼ੁਰੂਆਤੀ ਦੌਰ ਦੇ ਚ, ਬਾਅਦ ਚ ਤਾਂ ਦੇਣਗੇ, ਬਾਅਦ ਚ ਤਾਂ ਮੈਨੂੰ ਪਤਾ ਵੀ ਮੂਹਰੇ ਹੋ ਖੜਨਗੇ ਸਾਰੇ ਜਦੋਂ ਤੁਸੀਂ ਆਪਣਾ ਬੇਸ ਬਣਾ ਲਿਆ ਤੇ। ਪਰ ਇਹੀ ਅਸੀਂ ਰੋਜ਼ ਸਿੱਖਿਆ ਦਿੰਦੇ ਹਾਂ ਵੀ ਆਪਦੇ ਏਰੀਏ ਚ, ਆਪਦੇ ਗਲੀ ਮੁਹੱਲੇ ਚ, ਆਪਦੇ ਕੋਲੋਂ ਜਿਹੜਾ ਚੈਰਿਟੀ ਸ਼ੁਰੂ ਕਰੋ ਜਿੰਨੀ ਕੁ ਕਰ ਸਕਦੇ ਹੋ। ਜ਼ਰੂਰੀ ਨਹੀਂ ਕੋਈ ਵੀ ਤੁਸੀਂ ਲੰਗਰ ਵਾਲੀ ਹੀ ਚੈਰਿਟੀ ਕਰ ਸਕਦੇ ਹੋ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਰ ਸਕਦੇ ਹੋ। ਸੋ ਇਹੀ ਸਾਡਾ ਮਕਸਦ ਸੀ ਤੇਜਿੰਦਰ ਹੋਰਾਂ ਨਾਲ ਗੱਲ ਕਰਨ ਦਾ। ਮੈਂ ਛੇਤੀ ਛੇਤੀ ਮੈਸੇਜ ਲੈਣਾ ਤੇ ਉਸ ਤੋਂ ਬਾਅਦ ਮੈਂ ਅਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਨਾਲ ਲੈਣਾ ਤੇ ਅਸੀਂ ਇੱਕ ਹੋਰ ਅੱਜ ਗੱਲਬਾਤ ਅਹਿਮ ਵਿਸ਼ੇ ਤੇ ਕਰਨੀ ਆ ਜੀ। ਸੋ ਇੱਧਰ ਸਾਡੇ ਨਾਲ ਜੁੜੇ ਆ ਜੀ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ, ਤੇ ਉਹਨਾਂ ਨੇ ਕਾਫੀ ਲੰਮੀ ਚੌੜੀ ਗੱਲਬਾਤ ਕਹੀ ਹੈ ਜੀ, ਤੇ ਕਹਿੰਦੇ ਦੇਖੋ ਮੀਡੀਆ ਨਿਰਪੱਖ ਰੋਲ ਅਦਾ ਨਹੀਂ ਕਰ ਰਿਹਾ। ਜੇ ਭਗਵੰਤ ਮਾਨ ਦੇ ਪਰਿਵਾਰ ਦੇ ਨੇੜੇ ਹੋਣ ਦਾ ਦਾਅਵਾ ਕਰ ਦਿੱਤਾ ਸੀ ਤਾਂ ਉਸ ਵਕਤ ਉੱਥੇ ਪਹੁੰਚੇ ਹਰ ਇਨਸਾਨ ਦਾ ਫਰਜ਼ ਬਣਦਾ ਸੀ ਕਿ ਵੀਡੀਓ ਵਿੱਚ ਉਹੀ ਦਿਖਾਇਆ ਗਿਆ ਹੈ ਜੇ ਜਗਬਾਣੀ ਦਿਖਾਉਣਾ ਚਾਹੁੰਦਾ ਸੀ। ਭਗਵੰਤ ਵੀ VIP ਕਲਚਰ ਦੇ ਕਿਤੇ ਕਟਾਕਸ ਨੂੰ ਕਾਟ ਸ਼ਾਟ ਕਰ ਗਲਤ ਤਰੀਕੇ ਨਾਲ ਪੇਸ਼ ਕਰ ਦਿੱਤਾ। ਮੀਡੀਆ ਦੀ ਆਕਿਆਂ ਦੇ ਮੁਤਾਬਕ ਕੰਮ ਕਰਦਾ ਹੈ। ਯੂਟਿਊਬ ਇੱਕ ਮਨਮੀਤ ਦੇ ਦੋਸਤਾਂ ਦੀ ਵੀਡੀਓ ਦੇਖੀ ਜਿਸ ਵਿੱਚ ਉਸਨੇ ਦੱਸਿਆ ਕਿ ਇੱਥੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਜੋ ਭਗਵੰਤ ਮਾਨ ਬਾਰੇ ਖ਼ਬਰ ਬਣਾ ਕੇ ਪੇਸ਼ ਕੀਤੀ ਗਈ। ਦੇਖੋ ਇਹ ਥੋੜੀ ਜਿਹੀ ਮੁੱਦੇ ਤੋਂ ਪਾਸੇ ਦੀ ਗੱਲ, ਆਪਾਂ ਜ਼ਰੂਰ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ, ਮੈਂ ਕਰਨੀ ਵੀ ਚਾਹੁੰਦਾ, ਪਰ ਨਾ ਤਾਂ ਉੱਡੀ ਗੱਲ ਸੀਗੀ ਜਿੱਡੀ ਬਣਾਤੀ ਤੇ ਨਾ ਉਨੀ ਘੱਟ ਵੀ ਨਹੀਂ ਸੀ ਗੱਲ ਜਿਹੜੀ ਬਣਾਈ ਨਾ ਜਾਂਦੀ। ਮੈਂ ਇੱਥੇ ਭਗਵੰਤ ਮਾਨ ਨੂੰ ਕਲੀਨ ਚਿੱਟ ਵੀ ਨਹੀਂ ਦੇਵਾਂਗਾ, ਮੈਂ ਭਗਵੰਤ ਮਾਨ ਦੇ ਉੱਤੇ ਵੀ ਕਿੰਤੂ ਪਰੰਤੂ ਕਰੂੰਗਾ। 100% ਉਹਨੂੰ ਕਲੀਨ ਚਿੱਟ ਨਹੀਂ ਮਿਲਦੀ ਕਿਉਂਕਿ ਆ ਸਿਆਸਤ, ਭਾਵਕਤਾ, ਡਰਾਮਾ ਇਹ ਸਾਰੀਆਂ ਵੱਖੋ ਵੱਖਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਇਹਨਾਂ ਨੂੰ ਗਲਗੜ ਨਹੀਂ ਕਰਨਾ ਚਾਹੀਦਾ। ਤੇ ਜੇ ਤੁਹਾਡਾ ਟੈਂਪਰ ਨਹੀਂ ਹੈ ਉਸ ਲੈਵਲ ਦਾ ਤਾਂ ਤੁਸੀਂ ਉਸ ਜੇ ਬਣਨ ਦੀ ਕੋਸ਼ਿਸ਼ ਨਾ ਕਰੋ, ਜਾਂ ਆਪਦੇ ਆਪ ਚ ਟੈਂਪਰ ਪੈਦਾ ਕਰਨਾ ਚਾਹੀਦਾ। ਅਸੀਂ CM ਦੇ ਅਹੁਦੇ ਦਾ ਦਾਅਵੇਦਾਰ ਭਗਵੰਤ ਮਾਨ ਨੂੰ ਕਹਿ ਰਹੇ ਹਾਂ ਸ਼ੁਰੂ ਤੋਂ, ਤਾਂ ਮੈਨੂੰ ਹਜੇ ਤੱਕ ਉਹਨਾਂ ਦਾ ਟੈਂਪਰ ਉਸ ਲੈਵਲ ਦਾ ਨਹੀਂ ਦੇਖਿਆ। ਉਹਨਾਂ ਨੂੰ ਉਹ ਜਿਹਾ ਟੈਂਪਰ ਬਣਾਉਣਾ ਪੈਣਾ। ਇਹ ਭਗਵੰਤ ਮਾਨ ਨੂੰ ਇਕੱਲੇ ਕੈਮਰੇ ਵਾਲੇ ਨੇ ਨਹੀਂ ਕੁਛ ਕਿਹਾ, ਜੇ ਤੁਸੀਂ ਦੇਖੋ ਨਾ ਇਹੋ ਜਿਹੀਆਂ ਗੱਲਾਂ ਲੋਕ ਬੋਲ ਦਿੰਦੇ ਆ ਜਿਹੜੀਆਂ ਸੁਣ ਨਹੀਂ ਸਕਦੇ ਤੁਸੀਂ, ਤੇ ਜਿਹਦੇ ਨਾਲ ਮੈਂ ਖੁਦ ਦੇਖਿਆ ਵੀ ਇੱਕ ਵਾਰੀ ਮੈਂ ਇੱਕ ਕ੍ਰਿਕਟ ਮੈਚ ਚ ਬੈਠਾ ਦੇਖ ਰਿਹਾ ਸੀ ਤਾਂ ਜਦੋਂ ਵੀ ਕੋਈ ਖਿਡਾਰੀ ਉੱਥੋਂ ਦੀ ਲੰਘਦਾ ਸੀ ਨਾ ਬਾਲਕੋਨੀ ਬੀਚ ਦੀ, ਤੇ ਉੱਥੇ ਜਿਹੜੇ ਦਿੱਲੀ ਦੇ ਲੋਕ ਬੈਠੇ ਸੀ ਉਹ ਇਹੋ ਜਿਹੀ ਸ਼ਬਦਾਵਲੀ ਵਰਤਦੇ ਸੀ ਉਹਨਾਂ ਪ੍ਰਤੀ ਵੀ ਜੇ ਕੋਈ ਮੇਰੇ ਵਰਗਾ ਹੁੰਦਾ ਤਾਂ ਉੱਥੋਂ ਬੈਟ ਲੈ ਕੇ ਉਹਨਾਂ ਦੇ ਮਗਰ ਪੈ ਜਾਂਦਾ। ਸੋ ਇਹ ਚੀਜ਼ਾਂ, ਇਹ ਟੈਂਪਰ ਹੁੰਦਾ ਬੰਦੇ ਦਾ ਵੀ ਉਹ ਕਿੱਥੋਂ ਤੱਕ ਚੱਲਦਾ। ਸੋ ਇਹ ਕਿਤੇ ਨਾ ਕਿਤੇ ਸੀ। ਉਹਨਾਂ ਨੇ ਨਾਲ ਇੱਕ ਕਵਿਤਾ ਵੀ ਸ਼ੇਅਰ ਕੀਤੀ ਹੈ ਜੀ, ਬਿਲਕੁਲ ਤੁਹਾਡੀ ਕਵਿਤਾ ਜਾਇਜ਼ ਆ, ਪਰ ਵੇਲੇ ਦੀ ਘਾਟ ਕਰਨ ਜ਼ਰੂਰ ਸੁਣਾਵਾਂਗੇ। ਬਾਕੀ ਉਹਨਾਂ ਨੇ ਕਬੱਡੀ ਕੱਪ ਦਾ ਲਿਖਿਆ, ਚੈਨਲ ਕਿਉਂ ਕਿਸੇ ਚੈਨਲ ਤੇ ਕਿਉਂ ਨਹੀਂ ਆ ਰਿਹਾ ਬਰਾੜ ਸਾਹਿਬ, ਇਹ ਕਬੱਡੀ ਕੱਪ ਘੱਟ ਤੇ ਬੋਟ ਬਟੇਰਨ ਕੱਪ ਜ਼ਿਆਦਾ ਲੱਗ ਰਿਹਾ ਜੀ। ਸਲੂਟ ਬਾਈ ਤੇਜਿੰਦਰ ਨੂੰ, ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ, ਦਾਨ ਪੁੰਨ ਕਰਮਾਂ ਨਾਲ ਹੁੰਦਾ ਤੇ ਹਰ ਕਿਸੇ ਦੇ ਕਿਸਮਤ ਚ ਨਹੀਂ ਹੁੰਦਾ। ਬਿਲਕੁਲ ਜੀ, ਦੇਖੋ ਅਸੀਂ ਇਹ ਤਾਂ ਕਹਿਣੇ ਆ ਵੀ ਕਰੇ ਕਰਾਵੇ ਆਪੇ ਆਪ, ਮਾਨਸ ਕੇ ਕੁਛ ਨਾ ਹੀ ਹੱਥ, ਸੋ ਰੱਬ ਡਿਊਟੀ ਲਾਉਂਦਾ, ਪਰ ਰੱਬ ਨਾਲ ਇਹ ਵੀ ਕਹਿੰਦਾ ਜੀ ਮਾੜਾ ਜਿਹਾ ਹੀਲਾ ਕਰਕੇ ਦੇਖੋ, ਵਸੀਲੇ ਮੈਂ ਆਪ ਪੈਦਾ ਕਰਕੇ ਦੇਊਂਗਾ ਤੁਹਾਨੂੰ। ਸੋ ਹੋ ਸਕਦਾ ਵੀ ਤੁਸੀਂ ਆਪਣੇ ਕਰਮਾਂ ਚ ਇਹ ਚੀਜ਼ ਲਿਆ ਸਕੋ ਜੇ ਤੁਸੀਂ ਹੀਲਾ ਕਰਕੇ ਦੇਖੋ। ਰਾਜ ਮਹਿੰਦਰ ਸਿੰਘ ਸਾਡੇ ਨਾਲ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਵੀਰ ਜੀ, ਕਹਿੰਦੇ ਰਵਿੰਦਰ ਗਰੇਵਾਲ ਦਾ ਗੀਤ ਠੇਕਿਆਂ ਨੂੰ ਅੱਗ ਲੱਗ ਜੇ ਸੁਣਾ ਦਿਓ ਜੀ, ਕੋਸ਼ਿਸ਼ ਕਰਾਂਗੇ ਰਾਜਮਿੰਦਰ ਜੀ ਜੇ ਗੀਤ ਅਸੀਂ ਲਾ ਸਕੇ ਤਾਂ ਢੁਕਦਾ ਹੋਇਆ ਤਾਂ ਦੀਪ ਸਿੰਘ ਸਿਡਨੀ ਤੋਂ ਜੁੜਿਆ ਜੀ ਗੁੱਡ ਮਾਰਨਿੰਗ ਜੀ ਕਹਿੰਦੇ ਤਜਿੰਦਰ ਸਿੰਘ ਦਾ ਕੰਮ ਬਹੁਤ ਵਧੀਆ ਜੀ ਤੇ ਕਹਿੰਦੇ ਉਹ ਮੇਰੇ ਪਿੰਡ ਤੋਂ ਆ ਜੀ ਸੁਹਾਣੇ ਤੋਂ ਸੋ ਬਿਲਕੁਲ ਜੀ ਦੀਪ ਜੀ ਤੁਹਾਨੂੰ ਮਾਣ ਕਰਨਾ ਬਣਦਾ ਤੁਹਾਡੇ ਇੱਕ ਪਿੰਡ ਦਾ ਨੌਜਵਾਨ ਇੱਕ ਆਮ ਜੇ ਹਾਲਾਤਾਂ ਚੋਂ ਪੈਦਾ ਹੋ ਕੇ ਤੇ ਤੁਹਾਡੇ ਕਿ ਦੁਨੀਆਂ ਦੇ ਵਿੱਚ ਨਾਂ ਰੋਸ਼ਨ ਕਰ ਰਿਹਾ ਜੀ ਤੇ ਇੱਧਰ ਜਸਪਾਲ ਸਿਡਨੀ ਹੋਰਾਂ ਨੇ ਕਿਹਾ ਜੀ ਤਜਿੰਦਰ ਦੇ ਜਜ਼ਬੇ ਨੂੰ ਸਲਾਮ ਆ ਜੀ ਤੇ ਉਸ ਤੋਂ ਬਾਅਦ ਕੁਲਵੀਰ ਸਿੰਘ ਹੋਰਾਂ ਨੇ ਕਿਹਾ ਜੀ ਤੇ ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਗੁਰਗਰੇ ਜੀ ਬ੍ਰਿਸਬਨ ਵੱਲੋਂ ਤੁਹਾਡੀਆਂ ਗੱਲਾਂ ਸੁਣਦੇ ਆ ਫੈਨ ਆ ਜੀ ਬਸ ਦਾ ਰੀਅਲ ਹੀਰੋ ਤਜਿੰਦਰ ਸਿੰਘ ਬਿਲਕੁਲ ਜੀ ਰੀਅਲ ਹੀਰੋ ਦਾ ਉਹਨਾਂ ਨੂੰ ਅਵਾਰਡ ਵੀ ਮਿਲਿਆ ਜੀ ਤਜਿੰਦਰ ਸਿੰਘ ਨੂੰ ਸੋ ਵਾਕਈ ਉਹ ਰੀਅਲ ਹੀਰੋ ਆ ਜੀ ਗੁਰਮੁਖ ਸਿੰਘ ਜੁੜਿਆ ਜੀ ਸਾਡੇ ਨਾਲ ਈਮੇਲ ਜਿਹੜੀ ਹੈ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੇ ਉਸ ਤੋਂ ਬਾਅਦ ਸਾਡੇ ਨਾਲ ਜੁੜੇ ਆ ਜੀ ਸੁਖਵਿੰਦਰ ਸੌਂਦ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਸਿਡਨੀ ਤੋਂ ਬੁਲਾਈ ਆ ਜੀ ਤੇ ਫਿਰ ਸਾਡੇ ਨਾਲ ਜੁੜਿਆ ਜੀ ਗੁਰਚਰਨ ਸਿੰਘ ਕਹਿੰਦੇ ਗੁਰਫਤਿਹ ਜੀ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਨੀਡੀ ਪੀਪਲ ਆਸਟ੍ਰੇਲੀਆ ਚ ਕਿੱਥੇ ਰਹਿੰਦੇ ਨੇ ਥੈਂਕਸ ਅੱਛਾ ਕਿੱਥੇ ਰਹਿੰਦੇ ਨੇ ਆਸਟ੍ਰੇਲੀਆ ਜਿਨ੍ਹਾਂ ਨੇ ਸਵਾਲ ਕੀਤਾ ਨੀਡੀ ਪੀਪਲ ਤੁਹਾਡੇ ਆਲੇ ਦੁਆਲੇ ਰਹਿੰਦੇ ਆ ਜੀ ਥੋੜੀ ਜੀ ਉੱਚਾ ਹੋ ਕੇ ਨਿਗਾਹ ਮਾਰਨ ਦੀ ਲੋੜ ਆ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ ਜਿਹੜੇ ਕੋਲੇ ਛੱਤ ਵੀ ਨਹੀਂ ਤੇ ਜਿਹੜੇ ਕੋਲੇ ਖਾਣਾ ਨਹੀਂ ਹੈ ਭਾਵੇਂ ਇਹ ਵੱਖਰੀ ਗੱਲ ਆ ਵੀ ਇੱਕ ਉਹਦਾ ਹੋਰ ਵੀ ਐਂਗਲ ਹੈ ਵੀ ਇਹਨਾਂ ਲੋਕਾਂ ਨੂੰ ਜੇ ਅਸੀਂ ਬੈਠਿਆਂ ਨੂੰ ਖਵਾਉਣੇ ਆ ਤਾਂ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਅਸੀਂ ਇਹ ਵੀ ਇੱਕ ਗਲਤ ਕਾਰਜ ਕਰ ਰਹੇ ਹੋਈਏ ਤੇ ਅਸੀਂ ਉਹ ਸਿਸਟਮ ਇੱਥੇ ਪੈਦਾ ਕਰ ਦਈਏ ਜਿਹੜੇ ਤੁਸੀਂ ਪੰਜਾਬ 'ਚ ਦੁਖੀਆਂ ਵੀ ਬੈਠੇ ਖਾਣ ਵਾਲਾ ਪਰ ਨਹੀਂ ਫਿਰ ਵੀ ਕੋਈ ਇਹੋ ਜਿਹੇ ਲੋਕ ਵੀ ਹੁੰਦੇ ਆ ਜਿਨ੍ਹਾਂ ਦੇ ਨਾ ਹੱਥ ਪੈਰ ਚੱਲਦਾ ਜਾਂ ਉਹ ਇਸ ਸਰੀਰਕ ਤੌਰ ਦੇ ਉੱਤੇ ਆਪਦੇ ਆਪ ਨੂੰ ਸਾਂਭਣ ਦੇ ਕਾਮਯਾਬ ਨਹੀਂ ਹੁੰਦੇ ਸੋ ਇਹੋ ਜਿਹੇ ਲੋਕ ਵੀ ਜਿਹੜੇ ਜ਼ਰੂਰਤਮੰਦ ਹੋ ਸਕਦੇ ਆ ਸੋ ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹਿਣਾ ਤੇ ਅਸੀਂ ਅਗਲੇ ਮਹਿਮਾਨ ਨਾਲ ਵੀ ਗੱਲ ਕਰਨੀ ਆ ਤੇ ਪਰ ਇੱਕ ਛੋਟਾ ਜਿਹਾ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਮਨਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ ਤੇ ਫਿਰ ਸਾਡੇ ਜਿਹੜੇ ਨੈਕਸਟ ਮਹਿਮਾਨ ਅਸੀਂ ਲੈ ਕੇ ਆਉਣੇ ਆ
ਪੀਰਾਂ ਨੂੰ ਤੇ ਆ ਕੇ ਸੜਕ ਤੇ ਸੋਹਣਾ ਟੈਂਟ ਲਗਾ ਕੇ ਗੁਰੂਆਂ ਪੀਰਾਂ ਨੂੰ ਤੇ ਆ ਕੇ ਸੜਕ ਤੇ ਸੋਹਣਾ ਟੈਂਟ ਲਗਾ ਕੇ ਜੇਬਾਂ ਵਿੱਚੋਂ ਮਾਇਆ ਪਾ ਕੇ ਜੇਬਾਂ ਵਿੱਚੋਂ ਮਾਇਆ ਪਾ ਕੇ ਆਪ ਚਲਾਇਆ ਸੰਗਤ ਨੇ ਸਭ ਛੱਕ ਕੇ ਜਾਇਓ ਜੀ 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 ਗੁਰੂ ਕਾ ਲੰਗਰ ਲਾਇਆ ਸੰਗਤ ਨੇ
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
आ लो समान दी लिस्ट गोवेंट गॉन हो जाओ फिर
लिस्ट बड़ी लम्मी है तेरी 20 किलो बासमती चौल 10 किलो चक्की आटा ओ यार की इन्नी लम्मी लिस्ट मेरे को नहीं पकदियां कबीलदारियां एडी लम्मी लिस्ट
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀੜ੍ਹੀ ਨਹੀਂ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 0415-683-482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ
Safe and customer-focused bus company. Superior service and good value of money in every market segment. Excel in anticipating. Quick responding to customer needs.
ASR is Sandhu Bus Lines. Chahe hove business tour, academic, ja hove sports tour, hove vyah ja hove janmdin, khas party da sabab bane countryside, ja le jaani hove dharmik yatra. Apne naal safar, apne de ehsaas. Sandhu Bus Lines.
Vidhere jaankari ate tickets book karan layi pahuncho saadi website te sandhubuslines.com.au.
For more info, 0424-115-551. You can email us.
info@sandhubuslines.com.au.
Proceda na Sandhu Bus Line.
0433-552-127. AIGO number. Jithe tuhadiyan aarthik mushkilan da milega hal.
Taan phir karo phone 0433-552-127. Te milo Pure Loans and Financial Services wale Rajvinder Khakhan.
Home loans, truck and car loans, personal loans, business loans. Credit representative number 490703 of Australian Credit License 389328.
Pure Loans and Financial Services, 9 Central Avenue, Morabin, Victoria.
Vadere jaankari layi visit karo www.plfs.com.au.
Yaad rakhyo number 0433-552-127.
ਲੱਡੂ ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ, 4/20, ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ, ਰੈਜ਼ਰਵਾਇਰ 3073. ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ. ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ. ਕਾਲ ਕਰ ਸਕਦੇ ਹੋ ਰਵੀ ਨੂੰ 0403135582. ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ.
ਹੈਲੋ, ਮੇਰਾ ਨਾਮ ਹੈ ਖੁਸ਼ੀ. ਮੈਨੂੰ ਮੇਰੇ ਮਾਮ ਡੈਡ ਨੇ ਦੱਸਿਆ ਕਿ ਉਹ ਬੜੇ ਉਦਾਸ ਰਹਿੰਦੇ ਸੀ ਕਿਉਂਕਿ ਉਹਨਾਂ ਦੇ ਘਰ ਖੁਸ਼ੀ ਆਈ ਨਹੀਂ ਰਹੀ ਸੀ. ਮਾਮ ਤਾਂ ਹਮੇਸ਼ਾ ਰੋਂਦੇ ਸੀ. ਫਿਰ ਇੱਕ ਦਿਨ ਉਹਨਾਂ ਨੂੰ ਮਿਲ ਗਿਆ ਵਰਦਾਨ ਤੇ ਆ ਗਈ ਮੈਂ, ਯਾਨੀ ਮਾਮ ਡੈਡ ਦੀ ਖੁਸ਼ੀ.
ਤੁਹਾਡੇ ਘਰ ਵੀ ਗੂੰਜ ਸਕਦੀ ਹੈ ਖੁਸ਼ੀਆਂ ਦੀ ਕਲਕਾਰੀ. ਕੰਟੈਕਟ ਵਰਦਾਨ ਟੈਸਟ ਟਿਊਬ ਬੇਬੀ ਸੈਂਟਰ, 713 ਮੋਤਾ ਸਿੰਘ ਨਗਰ, ਜਲੰਧਰ. ਕਾਲ 9814021991. ਵਰਦਾਨ, ਨਾਰਥ ਇੰਡੀਆ ਦਾ ਨੰਬਰ 1 ਟੈਸਟ ਟਿਊਬ ਬੇਬੀ ਸੈਂਟਰ.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ. ਹਰਮਨ ਰੇਡੀਓ 24 ਘੰਟੇ 7 ਦਿਨ.
ਜੀ ਦੋਸਤੋ, ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ. ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਤੁਹਾਡੇ ਨਾਲ ਮੁਖਾਤਬ ਹਾਂ ਜੀ. ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਈ ਸੀ ਤੇਜਿੰਦਰ ਸਿੰਘ ਨਾਲ, ਤੇ ਤੇਜਿੰਦਰ ਸਿੰਘ ਨੇ ਬੜਾ ਲੈਜੈਂਡਰੀ ਕੰਮ ਕੀਤਾ ਤੇ ਉਹਨਾਂ ਦੀ ਜਿਹੜੀ ਇਸ ਚੀਜ਼ ਲਈ ਉਹਨਾਂ ਨੂੰ ਰਿਕੋਗਨਾਈਜ਼ ਆ, ਜਿਹੜੀਆਂ ਇੱਥੋਂ ਦੀਆਂ ਸਰਕਾਰਾਂ ਨੇ ਵੀ ਕੀਤਾ. ਅਸੀਂ ਕਈ ਵਾਰ ਲਾਂਭੇ ਤਾਨੇ ਮਿਹਣੇ ਮਾਰਦੇ ਰਹਿੰਦੇ ਹਾਂ ਵੀ ਇੱਥੋਂ ਦੀ ਸਰਕਾਰ ਸਾਨੂੰ ਉਹ ਮੁੱਲ ਨਹੀਂ ਪਾਉਂਦੀ ਜਿਹੜਾ ਪਾਉਣਾ ਚਾਹੁੰਦੀ ਆ. ਮੁੱਲ ਪਾਉਂਦੀ ਆ, ਮੁੱਲ ਕਰਨ ਵਾਲਾ ਅਸੀਂ ਕਾਰਜ ਹੀ ਨਹੀਂ ਕਰਦੇ, ਅਸੀਂ ਕਰਮ ਹੀ ਨਹੀਂ ਕਰਦੇ. ਜੇ ਉਹੋ ਜਿਹਾ ਕਰਮ ਕਾਰਜ ਕਰੀਏ ਤਾਂ ਮੁੱਲ ਕਿਉਂ ਨਹੀਂ ਪੈਂਦਾ? ਇਹ ਸਵਾਲ ਜਵਾਬ ਦਾ ਟਾਈਮ ਹੈ ਇਸ ਚੀਜ਼ ਦਾ. ਤੇ ਪਰ ਤੁਸੀਂ ਦੇਖ ਹੀ ਲਿਆ ਜੀ ਹੁਣ ਤੇਜਿੰਦਰ ਸਿੰਘ ਦੀਆਂ ਗੱਲਾਂ ਬਾਤਾਂ ਤੋਂ ਜਾਂ ਉਹਨਾਂ ਦੇ ਕਾਰਜ ਤੋਂ ਤੇ ਜਾਂ ਉਹਨਾਂ ਨੂੰ ਲੋਕਲ ਹੀਰੋ ਦਾ ਜੇ ਅਵਾਰਡ ਆਸਟ੍ਰੇਲੀਆ ਦੇ ਵਿੱਚ ਨਾਰਦਰਨ ਟੈਰੇਟਰੀ ਦੀ ਗੌਰਮੈਂਟ ਵੱਲੋਂ ਦਿੱਤਾ ਜਾ ਰਿਹਾ ਤਾਂ ਉਹ ਉਹਨਾਂ ਦੀ ਨਿਸ਼ਕਾਮ, ਜਿਹਨੂੰ ਕਹਿ ਸਕਦੇ ਹਾਂ ਨਿਸ਼ਕਾਮ ਸੇਵਾ ਕਰਕੇ ਹੀ ਮਿਲ ਰਿਹਾ. ਸੋ ਉਮੀਦ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਵੀ ਇਸ ਚੀਜ਼ ਬਾਰੇ ਜ਼ਰੂਰ ਸੋਚੋਗੇ. ਬਹੁਤ ਸਾਰੇ ਸੁਨੇਹੇ ਸੱਜਣਾ ਮਿੱਤਰਾਂ ਦੇ ਆਏ ਆ ਤੇ ਉਹ ਵੀ ਅਸੀਂ ਨਾਲ ਦੀ ਨਾਲ ਲੈਣੇ ਆ. ਐਸਪੀ ਸਿੰਘ ਹੋਰਾਂ ਨੇ ਕਿਹਾ ਜੀ ਵੀ ਫਤਿਹ ਦੀ ਸਾਂਝ ਪਾਇਆ ਕਰੋ ਜੀ. ਬਿਲਕੁਲ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ. ਤੇ ਐਡਲੇਡ ਤੋਂ ਕਹਿੰਦੇ ਸੀ ਪ੍ਰੋਗਰਾਮ ਸੁਣ ਰਹੇ ਆ ਜੀ, ਸੁਖੀ ਲੁਧਿਆਣ ਵੀ, ਤੇ ਕਹਿੰਦੇ ਤਾਂ ਤੇਜਿੰਦਰ ਸਿੰਘ ਹੋਰਾਂ ਤੇ ਵਾਹਿਗੁਰੂ ਮੇਰਾ ਬਣਾਈ ਰੱਖੇ. ਤੇ ਵਿਕਰਮ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਪੋਡਕਾਸਟ ਮੰਗਿਆ ਸੀ ਵੀ ਕਹਿੰਦੇ ਮੇਰੇ ਤੋਂ ਦਿਲ ਵਾਲੀ ਗੱਲ ਪ੍ਰੋਗਰਾਮ ਮਿਸ ਹੋ ਗਿਆ ਸੀ ਤੇ ਉਹਦਾ ਪੋਡਕਾਸਟ ਚਾਹੀਦਾ. ਬਿਲਕੁਲ ਜੀ, ਉਹ ਤੁਹਾਨੂੰ ਭੇਜ ਦਿੱਤਾ ਗਿਆ ਮੈਸੇਜ ਜਰੀਏ. ਤੇ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਆ, ਪਰ ਉਸ ਤੋਂ ਪਹਿਲਾਂ ਮੇਰੇ ਨਾਲ ਜੁੜ ਚੁੱਕੇ ਅਮਨਦੀਪ ਸਿੰਘ ਸਿੱਧੂ, ਤੇ ਅਮਨਦੀਪ ਸਿੰਘ ਸਿੱਧੂ ਹੋਰਾਂ ਦੇ ਨਾਲ ਹੀ ਉਹ ਇੱਕ ਮਹਿਮਾਨ ਵੀ ਲੈ ਕੇ ਆ ਰਹੇ ਆ. ਸੋ ਮਹਿਮਾਨ ਕੌਣ ਆ ਤੇ ਕਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਹੈ ਇਹ ਆਪਾਂ ਅਮਨਦੀਪ ਹੋਰਾਂ ਤੋਂ ਜਾਣਦੇ ਹਾਂ. ਸੋ ਸਿੱਧੂ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਚ.
ਹਾਂਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਿੰਟੂ ਜੀ ਔਰ ਸਾਰੇ ਹੀ ਸਰੋਤਿਆਂ ਨੂੰ ਵੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਤੇ ਕੱਲ ਵੈਸੇ ਅਸੀਂ ਗੱਲ ਕਰਨੀ ਸੀ ਡਾਕਟਰ ਵਰੀਸ਼ ਹੋਣਾ ਦੇ ਨਾਲ ਤੇ ਅਨਫੋਰਚੁਨੇਟਲੀ ਉਹ ਗੱਲਬਾਤ ਨਹੀਂ ਹੋ ਸਕੀ ਟੈਕਨੀਕਲ ਲਿੰਕ ਖਰਾਬ ਹੋਣ ਕਰਕੇ ਇਸ ਕਰਕੇ ਮਤਲਬ ਇਹ ਇਨਫੋਰਮੇਸ਼ਨ ਅੱਜ ਅਸੀਂ ਦੇਵਾਂਗੇ ਬਹੁਤ ਜ਼ਰੂਰੀ ਇਨਫੋਰਮੇਸ਼ਨ ਹੈ ਕੱਲ ਵੈਸੇ ਮੈਂ ਸ਼ੁਰੂ ਚ ਵੀ ਇੰਟਰੋਡਕਸ਼ਨ ਦਿੱਤੀ ਸੀ ਕਿ ਸਾਡੇ ਸਮਾਜ ਦੇ ਵਿਚ ਜਿਹੜੀਆਂ ਬਰੀਕੀਆਂ ਨੇ ਉਹਨਾਂ ਦੇ ਆਪਾਂ ਪ੍ਰੋਗਰਾਮਾਂ ਦੇ ਵਿਚ ਅਕਸਰ ਗੱਲ ਕਰਦੇ ਰਹਿੰਦੇ ਹਾਂ ਮਿੰਟੂ ਜੀ ਦੇਖੋ ਵੈਸੇ ਤਾਂ ਇਹ ਰੱਬੀ ਦਾਤ ਹੈ ਔਲਾਦ ਦੀ ਵੀ ਪਰਮਾਤਮਾ ਔਲਾਦ ਬਖਸ਼ਦਾ ਹੈ ਪਰ ਫਿਰ ਵੀ ਹਰ ਇਨਸਾਨ ਦੀ ਇਹ ਚਾਹਤ ਹੁੰਦੀ ਹੈ ਕਿ ਉਸ ਨੂੰ ਮਤਲਬ ਔਲਾਦ ਮਿਲੇ ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਬਾਡੀ ਦਾ ਸਟਰਕਚਰ ਕੁਛ ਇਹੋ ਜਿਹਾ ਹੋ ਜਾਂਦਾ ਖਰਾਬੀ ਆ ਜਾਂਦੀ ਹੈ ਜਾਂ ਕੋਈ ਮਤਲਬ ਇਤਫਾਕ ਨਹੀਂ ਹੋ ਸਕਦਾ ਪਰ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਨਹੀਂ ਪੋਸੀਬਲ ਸੀ ਪਰ ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹੁਣ ਇਹ ਸਾਰਾ ਕੁਛ ਪੋਸੀਬਲ ਹੈ ਔਰ ਉਹ ਵੀ ਸਾਰਾ ਐਥਿਕਸ ਦੇ ਵਿੱਚ ਰਹਿ ਕੇ ਪੋਸੀਬਲ ਹੈ ਆਪਾਂ ਕਈ ਵਾਰੀ ਦੇਖਿਆ ਕਿ ਔਲਾਦ ਦੀ ਖਾਤਰ ਅਸੀਂ ਕਈ ਵਾਰੀ ਡੇਰਿਆਂ ਤੇ ਚੇਲਿਆਂ ਚਾਪਿਆਂ ਸਾਧਾਂ ਦੇ ਪਿੱਛੇ ਲੱਗ ਜਾਈਦਾ ਤੇ ਬੜੀ ਖੱਜਲ ਖੁਆਰੀ ਹੁੰਦੀ ਆ ਕਈ ਅਨ ਐਥੀਕਲ ਜਿਹੜੇ ਸਟੈਪ ਆ ਉਹ ਕਰ ਲਈਦੇ ਜਿਨ੍ਹਾਂ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ ਕਿ ਕਈ ਵਾਰੀ ਮਤਲਬ ਅਸੀਂ ਦੂਜਿਆਂ ਦੇ ਬੱਚੇ ਮਾਰਨ ਤੱਕ ਵੀ ਪਹੁੰਚ ਜਾਈਦਾ ਤੇ ਉਹ ਜਿਹੜੀ ਚੀਜ਼ ਆ ਤੁਸੀਂ ਇਸ ਚੀਜ਼ ਨੂੰ ਮਿਟਾ ਨਹੀਂ ਸਕਦੇ ਸਮਾਜ ਦੇ ਵਿੱਚ ਪਰ ਇਸ ਨੂੰ ਲੀਗਲਾਈਜ਼ ਕਰਕੇ ਇਸ ਨੂੰ ਤਰੀਕੇ ਦੇ ਨਾਲ ਯੋਜਨਾਬੱਧ ਤਰੀਕੇ ਦੇ ਨਾਲ ਇੱਕ ਕਾਨੂੰਨੀ ਦਾਇਰੇ ਹੇਠਾਂ ਲਿਆ ਕੇ ਸਾਰਾ ਕੁਛ ਪੋਸੀਬਲ ਹੈ ਅੱਜ ਕੱਲ ਦੀ ਮੈਡੀਕਲ ਸਾਇੰਸ ਦੇ ਵਿੱਚ ਸੋ ਮੈਂ ਸੋਚਿਆ ਕਿ ਡਾਕਟਰ ਸਾਹਿਬ ਨੂੰ ਅਸੀਂ ਇਨਵਾਈਟ ਕਰੀਏ ਜੋ ਕਿ ਆਸਟ੍ਰੇਲੀਆ ਦੇ ਦੌਰੇ ਤੇ ਆਏ ਹੋਏ ਨੇ ਤੇ ਵਰਦਾਨ ਹੋਸਪਿਟਲ ਜਲੰਧਰ ਦੇ ਵਿੱਚ ਇਹ ਚਲਾ ਰਹੇ ਨੇ ਜਲੰਧਰ ਸਿਟੀ ਦੇ ਵਿੱਚ ਮੋਤਾ ਨਗਰ ਦੇ ਵਿੱਚ ਤੇ ਜਿਹੜਾ ਕਿ ਮਤਲਬ ਇੰਟਰ ਸਟੇਟ ਬੱਸ ਸਟੈਂਡ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਆ ਤੇ ਇਹ ਸਨ 2000 ਤੋਂ ਚਾਲੂ ਹੈ ਜੀ ਸੋ ਮੈਂ ਜੇ ਇਜਾਜ਼ਤ ਹੋਵੇ ਤਾਂ ਡਾਕਟਰ ਸਾਹਿਬ ਨੂੰ ਇੰਟਰੋਡਿਊਸ ਕਰੀਏ ਜੀ
ਜੀ ਜੀ ਬਿਲਕੁਲ ਜੀ ਬਿਲਕੁਲ
ਹਾਂਜੀ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ ਤੇ ਨਾਲ ਦੀ ਨਾਲ ਸਵਾਗਤ ਹੈ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਜੀ ਆਇਆਂ ਨੂੰ
ਥੈਂਕ ਯੂ ਅਮਨਦੀਪ ਜੀ ਥੈਂਕ ਯੂ ਵੈਰੀ ਮਚ
ਹਾਂਜੀ ਤੇ ਪਹਿਲਾਂ ਤਾਂ ਇਹ ਦੱਸੋ ਅਸੀਂ ਤਾਂ ਹਰੇਕ ਆਪਣੇ ਜਿਹੜੇ ਵਿਜ਼ਿਟਰ ਮਹਿਮਾਨ ਉਹਨਾਂ ਨੂੰ ਇਹ ਪੁੱਛ ਦਿੰਦੇ ਕਿ ਤੁਹਾਨੂੰ ਸਾਡਾ ਦੇਸ਼ ਕਿਹੋ ਜਿਹਾ ਲੱਗਾ
ਅਮਨਦੀਪ ਜੀ ਡੈਫੀਨੇਟਲੀ ਮੈਂ ਵਰਲਡ ਦੇ ਆਲਮੋਸਟ ਸਾਰੇ ਕੰਟਰੀਜ਼ ਦੇਖੇ ਹੋਏ ਆ ਫਸਟ ਵਿਜ਼ਿਟ ਹੈ ਮੇਰੀ ਆਸਟ੍ਰੇਲੀਆ ਦੀ ਔਰ ਮੈਨੂੰ ਜਿੱਥੇ ਤੱਕ ਜੋ ਮੈਂ ਹੁਣ ਪਿਛਲੇ 2 ਦਿਨਾਂ ਤੋਂ ਦੇਖ ਰਿਹਾ ਆਈ ਥਿੰਕ ਇਟ ਇਜ਼ ਵਨ ਆਫ ਦਾ ਬੈਸਟ ਡਿਵੈਲਪਿੰਗ ਕੰਟਰੀਜ਼ ਐਂਡ ਬਹੁਤ ਅੱਛਾ ਮਾਹੌਲ ਮੌਸਮ ਬਹੁਤ ਅੱਛਾ ਹੈ ਮੈਂ ਮੈਲਬਰਨ ਚ ਆਇਆ ਇਸ ਟਾਈਮ ਐਂਡ ਆਈ ਐਮ ਕੁਆਇਟ ਹੈਪੀ ਕਿਉਂਕਿ ਮੈਂ ਇੱਥੇ ਆਇਆ ਸੀਗਾ ਕਿ ਇੱਕ ਵਾਰੀ ਬੱਚਿਆਂ ਦੀ ਹਾਇਰ ਐਜੂਕੇਸ਼ਨ ਲਈ ਕੀ ਅਸੀਂ ਕੀ ਮਤਲਬ ਬੱਚਿਆਂ ਦੇ ਫਿਊਚਰ ਪਲਾਨ ਕਰ ਸਕਦੇ ਹਾਂ ਤੇ ਆਸਟ੍ਰੇਲੀਆ ਮੇਰੇ ਖਿਆਲ ਨਾਲ ਸ਼ਾਇਦ ਇੱਕ ਐਸੀ ਜਗ੍ਹਾ ਜਿੱਥੇ ਕਿ ਬੱਚਿਆਂ ਦਾ ਫਿਊਚਰ ਬਹੁਤ ਅੱਛਾ ਹੈ ਪੜ੍ਹਾਈ ਵੱਲੋਂ ਫਿਊਚਰ ਬਹੁਤ ਅੱਛਾ ਹੈ ਮੌਸਮ ਇਜ਼ ਟੂ ਗੁੱਡ ਮਾਹੌਲ ਅੱਛਾ ਹੈ ਪ੍ਰੈਸ਼ਰ ਨਹੀਂ ਹੈ ਲਾਈਫ ਦੇ ਵਿੱਚ ਮਤਲਬ ਪੀਪਲ ਆਰ ਕੁਆਇਟ ਡੀਸੈਂਟ ਹੇਅਰ
ਜੀ ਚਲੋ ਬਹੁਤ ਵਧੀਆ ਜੀ ਤੁਸੀਂ ਸਾਡੇ ਦੇਸ਼ ਦੇ ਬਾਰੇ ਚੰਗਾ ਐਕਸਪੀਰੀਅੰਸ ਕੀਤਾ ਔਰ ਡਾਕਟਰ ਸਾਹਿਬ ਹੁਣ ਆਪਾਂ ਗੱਲ ਆਉਣੇ ਆ ਜਿਹੜੀ ਮਤਲਬ ਆਪਾਂ ਸ਼ੁਰੂ ਤੋਂ ਹੀ ਕਰਦੇ ਆ ਰਹੇ ਮੇਰੇ ਮਨ ਦੇ ਵਿੱਚ ਵੀ ਇਹ ਬੜੇ ਸਵਾਲ ਹੁੰਦੇ ਸੀ ਕਿ ਹੁੰਦੇ ਵੀ ਆ ਕਿ ਮੈਂ ਬਾਇਓਲੋਜੀ ਦਾ ਸਟੂਡੈਂਟ ਵੀ ਰਿਹਾ ਕਿ ਜਦੋਂ ਗੱਲ ਚੱਲਦੀ ਆ ਟੈਸਟ ਟਿਊਬ ਬੇਬੀਜ਼ ਦੀ ਤੇ ਮੈਨੂੰ ਇਉਂ ਲੱਗਦਾ ਹੈ ਕਿ ਜਿੱਦਾਂ ਆਮ ਵੀ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਜਿਹੜਾ ਬੱਚਾ ਆ ਉਹ ਥਰੂ ਆਊਟ ਲਾਈਫ ਟੈਸਟ ਟਿਊਬ ਦੇ ਵਿੱਚ ਹੀ ਪੜਦਾ ਆ ਪਹਿਲਾਂ ਤੁਸੀਂ ਇਸ ਦੇ ਬਾਰੇ ਥੋੜਾ ਐਕਸਪਲੇਨ ਕਰੋ ਕਿ ਇਹ ਮਤਲਬ ਕਿਸ ਤਰ੍ਹਾਂ ਇਹ ਪ੍ਰੋਸੈਸ ਕੀ ਆ
ਦੇਖੋ ਆਮ ਲੋਕਾਂ ਦੀ ਧਾਰਨਾ ਜਿਹੜੀ ਹੈ ਉਹ ਏਦਾਂ ਹੀ ਸੀਗਾ ਕਿ ਕੋਈ ਟਿਊਬ ਰੱਖਤੀ ਜਾਂਦੀ ਬੱਚੇਦਾਨੀ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਲੋਕ ਏਦਾਂ ਸੋਚਦੇ ਸੀਗੇ ਕਿ ਕੋਈ ਟਿਊਬ ਰੱਖਤੀ ਜਾਂਦੀ ਬੱਚੇਦਾਨੀ ਦੇ ਵਿੱਚ ਔਰ ਬੱਚੇਦਾਨੀ ਦੇ ਵਿੱਚ ਟਿਊਬ ਦੇ ਵਿੱਚ ਬੱਚਾ ਪਲਦਾ
ਡਾਕਟਰ ਸਾਹਿਬ ਮਾਫੀ ਚਾਹਨਾ ਮੈਂ ਤਾਂ ਅਸੀਂ ਤਾਂ ਏਦਾਂ ਹੀ ਸਮਝਦੇ ਸੀ ਕਿ ਬੱਚੇਦਾਨੀ ਵਿੱਚ ਨੀ ਟੈਸਟ ਮਤਲਬ ਲੈਬੋਰਟਰੀ ਵਿੱਚ ਹੀ ਹੁੰਦਾ ਇਸ ਤਰ੍ਹਾਂ
ਏਦਾਂ ਹੀ ਸੀਗਾ ਕਿ ਉਹ ਲੋਕ ਕਹਿੰਦੇ ਸੀ ਟਿਊਬ ਚ ਬੱਚਾ ਰੱਖ ਦਿੰਦੇ ਆ ਫਿਰ ਉਹ ਟਿਊਬ ਔਰਤ ਦੇ ਅੰਦਰ ਰੱਖ ਦਿੰਦੇ ਆ ਔਰ ਉਹਦੇ ਨਾਲ ਫਿਰ ਬੱਚਾ ਪਲਦਾ ਕਈ ਕਹਿੰਦੇ ਸੀਗੇ ਕਿ ਮਸ਼ੀਨਾਂ ਚ ਰੱਖ ਦਿੰਦੇ ਆ ਹੌਲੀ ਹੌਲੀ ਫਿਰ ਮਿਥ ਜਿਹੜਾ ਸੀਗਾ ਇਹ ਜਿਹੜੀ ਲੋਕਾਂ ਦਾ ਗਲਤ ਫਹਿਮੀ ਸੀਗੀ ਉਹਨੂੰ ਫਿਰ ਡੈਫੀਨੇਟਲੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਇੰਡੀਆ ਦੇ ਵਿੱਚ ਅਗਰ ਆਈ ਵੀ ਐਫ ਦੀ ਗੱਲ ਕੀਤੀ ਜਾਏ ਜੇ ਇੰਡੀਆ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਪੰਜਾਬ ਚ ਆਈ ਵੀ ਐਫ ਦੀ ਗੱਲ ਕੀਤੀ ਜਾਏ ਤੇ ਮੈਂ ਆਪਣਾ ਆਈ ਵੀ ਐਫ ਸੈਂਟਰ ਸਨ 2000 ਚ ਸਟਾਰਟ ਕੀਤਾ ਸੀਗਾ ਔਰ ਸਨ 2000 ਤੋਂ ਅਸੀਂ ਆਲਮੋਸਟ ਕੋਈ 15 ਤੋਂ 20,000 ਐਸੇ ਕਪਲਸ ਨੂੰ ਟ੍ਰੀਟ ਕਰ ਚੁੱਕੇ ਹਾਂ ਜਿਨ੍ਹਾਂ ਦੇ ਘਰ ਔਲਾਦ ਨਹੀਂ ਸੀਗੀ ਔਰ ਡੈਫੀਨੇਟਲੀ ਉਹਨਾਂ ਇੰਨੇ ਵੱਡੇ ਨੰਬਰ ਦੇ ਵਿੱਚ ਜਦੋਂ ਤੁਸੀਂ ਕਪਲਸ ਨੂੰ ਐਜੂਕੇਟ ਕਰਦੇ ਹੋ, ਇਹ ਤਾਂ ਉਹ ਕਪਲ ਹੈ ਜਿਹੜੇ ਕਿ ਜਿਨ੍ਹਾਂ ਨੇ ਇਲਾਜ ਕਰਵਾਇਆ। ਐਸੇ ਬਹੁਤ ਸਾਰੇ ਕਪਲ ਵੀ ਹੋਣਗੇ ਜਿਹੜੇ ਕਿ ਆਏ, ਉਹਨਾਂ ਨੇ ਬੇਸ਼ਕ ਇਲਾਜ ਨਹੀਂ ਕਰਾਇਆ ਹੋਏਗਾ, ਮੇ ਬੀ ਬਿਕੋਜ਼ ਆਫ ਲੋਟ ਆਫ ਰੀਜ਼ਨ, ਤੇ ਬਟ ਲੋਕਾਂ ਦੀ ਹੁਣ ਜਿਹੜੀ ਇਹਦੇ ਬਾਰੇ ਪਰਸੈਪਸ਼ਨ ਹੈਗੀ, ਗਲਤ ਧਾਰਨਾ ਹੈ, ਉਹ ਘੱਟੋ ਘੱਟ ਦੂਰ ਹੋਣੀ ਸ਼ੁਰੂ ਹੋਈ। ਔਰ ਟੈਸਟ ਟਿਊਬ ਬੇਬੀ ਬੇਸਿਕਲੀ ਮੈਡੀਕਲ ਸਾਇੰਸ ਦੇ ਵਿੱਚ ਜਿਹਨੂੰ ਅਸੀਂ IVF ਪ੍ਰੋਸੀਜਰ ਕਹਿੰਦੇ ਹਾਂ, IVF ਦਾ ਮਤਲਬ ਹੀ ਇਹ ਹੈ ਕਿ ਜੋ ਚੀਜ਼ ਅਸੀਂ ਬਾਡੀ ਤੋਂ ਬਾਹਰ ਆ ਕੇ ਕਰ ਰਹੇ ਹਾਂ। ਸੋ ਜੋ ਇਨ ਵਿਟਰੋ ਫਰਟੀਲਾਈਜੇਸ਼ਨ ਹੈ ਦੈਟ ਇਜ਼ ਆਊਟਸਾਈਡ ਦਾ ਬਾਡੀ, ਇਨ ਵਾਈਵੋ ਜਿਹੜਾ ਹੈਗਾ ਦੈਟ ਇਜ਼ ਜੋ ਨਾਰਮਲ ਗਰਭ ਧਾਰਨ ਹੁੰਦਾ ਇੱਕ ਲੇਡੀ ਨੂੰ, ਔਰ ਉਹ ਇੱਕ ਨੈਚੁਰਲ ਪ੍ਰੋਸੈਸ ਹੈ, ਹਸਬੈਂਡ ਵਾਈਫ ਆਪਣਾ ਇਕੱਠੇ ਰਹਿ ਰਹੇ ਔਰ ਉਹਨਾਂ ਨੂੰ ਨਾਰਮਲ ਕੰਸੈਪਸ਼ਨ ਹੁੰਦੀ ਹੈ। ਸੋ IVF ਦੀ ਜਿਹੜੀ ਕਾਢ ਸੀਗੀ ਇਹ ਤਾਂ ਆਲਮੋਸਟ 1979 ਤੋਂ ਇੰਗਲੈਂਡ ਚ ਹੋਈ ਸੀਗੀ ਸਟਾਰਟ, ਬਟ ਇੰਡੀਆ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਪ੍ਰੈਕਟਿਸ ਲਿਆਉਣ ਲਈ ਆਲਮੋਸਟ ਪਹਿਲਾਂ ਬੰਬੇ ਤੋਂ ਸ਼ੁਰੂ ਹੋਈ, ਫਿਰ ਕੈਲਕਟਾ ਆਈ, ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਆਈ, ਫਿਰ ਡਿਫਰੈਂਟ ਸਟੇਟਸ ਦੇ ਵਿੱਚ ਆਈ। ਪੰਜਾਬ ਦੇ ਵਿੱਚ ਅਸੀਂ ਅਗਰ ਦੇਖੀਏ ਤੇ ਮੇਬੀ ਵਰਦਾਨ ਮੈਡੀਕਲ ਸੈਂਟਰ ਸ਼ਾਇਦ ਪਹਿਲਾ ਜਾਂ ਦੂਸਰਾ ਐਸਾ ਸੈਂਟਰ ਸੀਗਾ ਜਿਹਨੇ ਟੈਸਟ ਟਿਊਬ ਬੇਬੀ ਵਿਧੀ ਰਾਹੀਂ ਇਲਾਜ ਕਰਨਾ ਸ਼ੁਰੂ ਕੀਤਾ, ਔਰ ਮੇਬੀ ਅੱਜ ਦੀ ਤਰੀਕ ਦੇ ਵਿੱਚ ਅਸੀਂ ਇੱਕ ਰਿਨਾਊਂਡ ਸੈਂਟਰ ਦੇ ਤੌਰ ਤੇ ਜਾਣੇ ਜਾਂਦੇ ਹਾਂ, ਬਿਕੋਜ਼ ਆਫ ਕਿ ਸਾਡਾ ਰਿਜ਼ਲਟ ਜਿਹੜਾ ਉਹ ਥੋੜਾ ਜਿਹਾ ਬੈਟਰ ਹੈ ਕੁਛ ਬਾਕੀ ਸੈਂਟਰ ਦੇ ਨਾਲੋਂ, ਹਾਲਾਂਕਿ ਸੈਲਫ ਪ੍ਰੇਜ਼ ਲੱਗੇਗੀ ਸਾਨੂੰ।
ਨਹੀਂ ਡਾਕਟਰ ਸਾਹਿਬ, ਸ਼ੁਰੂਆਤੀ ਫੇਜ਼ ਦੀ ਗੱਲ ਕਰਦੇ ਹਾਂ ਕਿ ਇੱਕ ਮਤਲਬ ਧਾਰਨਾ ਹੁੰਦੀ ਹੈ ਵੀ ਇਹ ਤਾਂ ਮਤਲਬ ਗੈਰ ਕੁਦਰਤੀ ਤਰੀਕਾ ਅਪਣਾਇਆ ਜਾ ਰਿਹਾ, ਬੰਦਾ ਛੇੜਛਾੜ ਕਰ ਰਿਹਾ, ਇਹੋ ਜਿਹੇ ਵੀ ਤੁਹਾਨੂੰ ਸਾਹਮਣਾ ਕਰਨਾ ਪਿਆ ਇਹੋ ਜਿਹੀ ਫੀਲਿੰਗਸ ਦਾ?
ਸ਼ੁਰੂ ਸ਼ੁਰੂ ਦੇ ਵਿੱਚ ਅਮਨਦੀਪ ਜੀ ਹੁੰਦਾ ਹੀ ਇਹ ਸੀਗਾ, ਲੋਕਾਂ ਦੀ ਇਹ ਧਾਰਨਾ ਹੁੰਦੀ ਸੀਗੀ ਕਿ ਜੀ ਤੁਸੀਂ ਪਤਾ ਨੀ ਕਿਹੜਾ ਬੱਚਾ ਸਾਡੇ ਅੰਦਰ ਰੱਖ ਦਿਓਗੇ, ਕਿਹਦੀ ਕਿਹੜੇ ਸਪਰਮ ਹੋਣਗੇ, ਕਿਹਦਾ ਐਗ ਹੋਏਗਾ, ਸਾਡਾ ਬੱਚਾ ਸਾਡੇ ਤੇ ਜਾਏਗਾ ਕਿ ਨਹੀਂ ਜਾਏਗਾ। ਸੋ ਬਹੁਤ ਸਾਰੇ ਐਸੇ ਕੁਐਸਚਨਸ ਕਪਲਸ ਦੇ ਹੁੰਦੇ ਸੀਗੇ, ਬਹੁਤ ਸਾਰੀਆਂ ਐਸੀਆਂ ਗਲਤ ਧਾਰਨਾਵਾਂ ਹੁੰਦੀਆਂ ਸੀਗੀਆਂ ਜਿਹਦੇ ਕਰਕੇ ਕਿ ਕਈ ਵਾਰੀ ਸਾਨੂੰ ਲੱਗਦਾ ਸੀਗਾ ਕਿ ਸ਼ਾਇਦ ਟੈਸਟ ਟਿਊਬ ਬੇਬੀ ਜਿਹੜਾ ਪ੍ਰੋਸੀਜਰ ਹੈ ਉਹਨੂੰ ਐਕਸੈਪਟ ਹੀ ਨਹੀਂ ਕਰੇਗੀ ਸੋਸਾਇਟੀ, ਬਟ ਕਿਉਂਕਿ ਸੰਤਾਨ ਇੱਕ ਐਸੀ ਚੀਜ਼ ਹੈ ਜਿਹਦੀ ਲੋੜ ਹਰ ਇੱਕ ਵਿਆਹ ਜੋੜੇ ਨੂੰ ਹੁੰਦੀ ਹੈ, ਤੇ ਡੈਫੀਨੇਟਲੀ ਹੌਲੀ ਹੌਲੀ ਜਦੋਂ ਬੱਚੇ ਪੈਦਾ ਹੋਣੇ ਸ਼ੁਰੂ ਹੋਏ, ਉਹਨਾਂ ਦੇ ਘਰ ਕਿਲਕਾਰੀਆਂ ਆਉਣੀਆਂ ਸ਼ੁਰੂ ਹੋਈਆਂ, ਤੇ ਡੈਫੀਨੇਟਲੀ ਬਹੁਤ ਸਾਰੇ ਲੋਕ ਐਨਕਰੇਜ ਹੋਏ, ਔਰ ਹੁਣ 100 ਦੇ ਵਿੱਚੋਂ ਆਲਮੋਸਟ 90% ਲੋਕ ਇਸ ਚੀਜ਼ ਨੂੰ ਮੰਨ ਚੁੱਕੇ ਕਿ ਜੋ ਵੀ ਕੁਛ ਹੁੰਦਾ ਉਹਨਾਂ ਦੇ ਨਾਲ ਹੁੰਦਾ ਔਰ ਉਹਨਾਂ ਦੇ ਵਿੱਚ ਹੀ ਹੁੰਦਾ।
ਤੇ ਮਿੰਟੋ ਜੀ, ਅਸੀਂ ਅਕਸਰ ਗੱਲ ਕਰਦੇ ਹਾਂ ਕਿ ਸਮਾਜ ਦੇ ਵਿੱਚ ਇਹ ਕੋਈ ਨਵਾਂ ਵਰਤਾਰਾ ਨਹੀਂ ਹੈਗਾ, ਔਲਾਦ ਦੀ ਚਾਹਤ ਦੇ ਕਰਕੇ ਬੰਦਾ ਬਹੁਤ ਕੁਛ ਕਰਦਾ, ਕਈ ਵਾਰੀ ਗਲਤ ਤਰੀਕੇ ਵੀ ਅਪਣਾਉਂਦਾ ਆ, ਜਿੱਦਾਂ ਆਪਣੇ ਤੁਸੀਂ ਥੋੜਾ ਜਿਹਾ ਹੋਰ ਬੈਟਰ ਤਰੀਕੇ ਨਾਲ ਦੱਸ ਸਕਦੇ ਹੋ ਕਿ ਮਤਲਬ ਕਿੱਥੋਂ ਕਿੱਥੋਂ ਤੱਕ ਜਾਂਦਾ ਸੀ ਆਪਣਾ ਸਮਾਜ, ਹਨਾ?
ਦੇਖੋ, ਸਮਾਜ ਬਿਲਕੁਲ ਸਮਾਜ ਦੇ ਵਿੱਚ ਕੋਈ ਜਾਂਦਾ ਨਹੀਂ ਸੀ, ਸਮਾਜ ਜਾ ਰਿਹਾ, ਅੱਜ ਵੀ ਜਾ ਰਿਹਾ ਸਮਾਜ ਦੇ ਵਿੱਚ, ਜਿਹੜਾ ਜਿੰਨੀ ਵੀ ਕਹਿੰਦੇ ਇੱਕ ਕਹਾਵਤ ਆ ਵੀ ਦੁਖੀ ਨੂੰ ਕੂੜ ਪਿਆਰਾ, ਜਦੋਂ ਕੋਈ ਬੰਦਾ ਕਿਸੇ ਚੀਜ਼ ਦੀ ਲੋੜ ਆ ਤੇ ਉਹ ਦੁਖੀ ਆ ਉਸ ਚੀਜ਼ ਬਿਨਾ, ਤਾਂ ਉਹਨੂੰ ਕੂੜ ਵੀ ਪਿਆਰਾ ਹੋ ਜਾਂਦਾ, ਤੇ ਉਹਨੂੰ ਜਿੱਥੋਂ ਵੀ ਕਿਤੋਂ ਕੋਈ ਵੀ ਕਿਸੇ ਕਿਸਮ ਦੀ ਕੋਈ ਗੱਲ ਮਿਲੇ ਤਾਂ ਉਹ ਗੱਲ ਨੂੰ ਗ੍ਰਹਿਣ ਕਰਦਾ। ਅਸੀਂ ਜੇ ਬਾਬਿਆਂ ਦੀ ਚੇਲੇ ਬਾਲਕਾਂ ਦੀ ਗੱਲ ਛੱਡ ਦਈਏ ਤਾਂ ਮੈਨੂੰ ਇੱਥੇ ਕਹਿੰਦੇ ਹੋਏ ਝਿਜਕ ਵੀ ਹੋ ਰਹੀ ਹੈ, ਪਰ ਸੋਰੀ ਟੂ ਸੇ ਡਾਕਟਰ ਸਾਹਿਬ, ਡਾਕਟਰੀ ਖਿੱਤੇ ਦੇ ਵਿੱਚ ਵੀ ਇਸ ਚੀਜ਼ ਦੇ ਜੇ ਬਦਨਾਮੀ ਵਾਲਾ ਕੰਮ ਬਹੁਤ ਜ਼ਿਆਦਾ ਹੋਇਆ, ਡਾਕਟਰੀ ਖਿੱਤੇ ਦੇ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਡਾਕਟਰ ਖੜੇ ਹੋਏ, ਇਹੋ ਜਿਹੇ ਬੋਰਡ ਅਸੀਂ ਬੱਸ ਅੱਡਿਆਂ ਦੇ ਲੱਗੇ ਲੱਗੇ ਦੇਖਦੇ ਸੀ ਵੀ ਬੇ ਔਲਾਦ ਜੋੜੇ ਮਿਲੋ, ਤੇ ਪਰ ਉਹਨਾਂ ਕੋਲੇ ਨਾ ਤਾਂ ਕੋਈ ਉਸ ਲਾਈਨ ਦੀ ਸਟੱਡੀ ਸੀ, ਨਾ ਉਸ ਲਾਈਨ ਦਾ ਉਹਨਾਂ ਕੋਲੇ ਕੋਈ ਤਜਰਬਾ ਸੀ, ਨਾ ਉਸ ਲਾਈਨ ਦੀ ਉਹਨਾਂ ਕੋਲੇ ਸਾਧਨ ਸਨ, ਪਰ ਫਿਰ ਵੀ ਉਹ ਲੋਕ ਦਵਾਈਆਂ ਗੋਲੀਆਂ ਦੇ ਦੇ ਕੇ ਲੋਕਾਂ ਨੂੰ ਮੂਰਖ ਬਣਾਉਂਦੇ ਰਹੇ ਆ ਤੇ ਮੂਰਖ ਬਣਦੇ ਰਹੇ ਆ। ਪਰ ਹੁਣ ਤੁਸੀਂ ਇੱਕ ਜਿਹੜੇ ਕਿ ਸਪੈਸ਼ਲਿਸਟ ਹੋ ਇਸ ਦੇ ਵਿੱਚ, ਤੇ ਹੁਣ ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਸੀਂ 20,000 ਤੋਂ ਉੱਤੇ ਜਿਹੜੇ ਕੇਸ ਤੁਹਾਡੇ ਤੁਹਾਡਾ ਇੱਕ ਸਬੂਤ ਆ। ਸੋ ਸ਼ੁਰੂਆਤੀ ਦੌਰ ਦੇ ਵਿੱਚ ਤੁਹਾਨੂੰ ਇਕੱਲਾ ਸਟਰਗਲ ਆਮ ਲੋਕਾਂ ਨਾਲ ਨਹੀਂ ਕਰਨਾ ਪਿਆ ਹੋਣਾ, ਆਮ ਤੁਹਾਨੂੰ ਜਾਲੀ ਲੋਕਾਂ ਨਾਲ ਵੀ ਕਰਨਾ ਪੈਣਾ ਹੋਣਾ, ਜਿਹੜੇ ਜਾਲੀ ਲੋਕਾਂ ਨੇ ਲੋਕਾਂ ਦਾ ਵਿਸ਼ਵਾਸ ਡਾਕਟਰਾਂ ਪ੍ਰਤੀ ਵੀ ਤੋੜ ਦਿੱਤਾ ਸੀ। ਸੋ ਇਸ ਬਾਰੇ ਤੁਸੀਂ ਕਿੱਥੋਂ ਕਿਵੇਂ ਸ਼ੁਰੂਆਤ ਕੀਤੀ, ਤੇ ਹੁਣ ਤਾਂ ਚਲੋ ਅਸੀਂ ਕਹਿ ਸਕਦੇ ਹਾਂ ਤੁਸੀਂ ਪ੍ਰਮਾਣਿਤ ਹੋ।
ਅਮਨਦੀਪ ਜੀ, ਬਹੁਤ ਰਿਐਲਿਟੀ ਹੈ ਇਸ ਗੱਲ ਦੇ ਵਿੱਚ ਕਿ ਜਦੋਂ ਅਸੀਂ ਸਟਾਰਟ ਕੀਤਾ ਸੀਗਾ ਤੇ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਸਮਾਜ ਦੀ ਕਨਫਰੰਟੇਸ਼ਨ ਸੀਗੀ ਉਹ ਤਾਂ ਚਲੋ ਇੱਕ ਸੀਗਾ ਹੀ ਸੀਗਾ, ਪਰ ਜਿਹੜੇ ਆ BMS RMP ਡਾਕਟਰ ਜਿਹੜੇ ਕਿ ਹੁਣ ਚਲੋ ਇੰਡੀਅਨ ਗਵਰਨਮੈਂਟ ਦੇ ਵਿੱਚ ਪ੍ਰੈਕਟਿਸ ਦੇ ਵਿੱਚ ਨਹੀਂ ਹੈਗੇ ਐਲੋਪੈਥਿਕ ਮੈਡੀਸਨ ਦੇ ਵਿੱਚ, ਉਹਨਾਂ ਨੂੰ ਆਲਮੋਸਟ ਕੋਈ 8 10 ਸਾਲ ਹੋ ਚੁੱਕੇ ਹੈ ਕਿ ਗਵਰਨਮੈਂਟ ਨੇ ਇੱਕ ਰੂਲ ਕੱਢਤਾ ਸੀਗਾ, ਇੱਕ ਲਾਅ ਬਣਾਤਾ ਸੀਗਾ ਕਿ ਜਿਹੜੇ BMS ਜਾਂ GMS ਜਾਂ RMP ਪ੍ਰੈਕਟੀਸ਼ਨਰਸ ਹੈਗੇ ਉਹ ਐਲੋਪੈਥਿਕ ਮੈਡੀਸਨ ਨੂੰ ਯੂਜ਼ ਨਹੀਂ ਕਰ ਸਕਣਗੇ ਨਾ ਪ੍ਰਿਸਕ੍ਰਾਈਬ ਕਰ ਸਕਣਗੇ
ਜੀ।
ਤੇ ਬਟ ਆਉਣ ਵਾਲੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਅਸੀਂ ਲੋਕ ਇੰਨੇ ਕੁ ਪਰੇਸ਼ਾਨ ਹੁੰਦੇ ਸੀਗੇ ਕਿ ਜਦੋਂ ਪੇਸ਼ੈਂਟ ਨੇ ਆ ਕੇ ਕਹਿਣਾ ਕਿ ਜੀ ਅਸੀਂ ਉੱਥੇ ਗਏ ਸੀ, ਉਹਨੇ ਸਾਨੂੰ ਆਹ ਦਵਾਈ ਖਵਾਤੀ ਸੀ ਪਰ ਸਾਨੂੰ ਕੋਈ ਫਰਕ ਨਹੀਂ ਪਿਆ, ਸਾਨੂੰ ਇਹਦੇ ਨਾਲ ਸਾਈਡ ਇਫੈਕਟ ਹੋ ਗਏ, ਅਸੀਂ ਤਾਂ ਮਰਦੇ ਮਰਦੇ ਬਚੇ। ਮਤਲਬ ਜਿਹੜੀ ਚੀਜ਼ ਇੱਕ ਪ੍ਰੈਕਟੀਸ਼ਨਰ ਦੇ ਉਹਦੇ ਵਿੱਚ ਅਧਿਕਾਰ ਦੇ ਵਿੱਚ ਨਹੀਂ ਆਉਂਦੀ ਸੀਗੀ, ਉਹ ਵੀ ਪ੍ਰੈਕਟਿਸ ਜਿਹੜੀ ਸੀਗੀ ਇੰਡੀਆ ਦੇ ਵਿੱਚ ਆਮ ਲੋਕ ਕਰਦੇ ਸੀਗੇ। ਡੈਫੀਨੇਟਲੀ ਪਿਛਲੇ 10 ਸਾਲਾਂ ਤੋਂ ਅਸੀਂ ਲੋਕ ਬਹੁਤ ਜ਼ਿਆਦਾ ਇਨਕਰੇਜ ਨੇ ਇਸ ਚੀਜ਼ ਤੋਂ ਕਿ ਸਰਕਾਰ ਨੇ ਵੀ ਕੁਛ ਐਸੀਆਂ ਨੀਤੀਆਂ ਕੁਛ ਐਸੇ ਲਾਅ ਡਿਵੈਲਪ ਕੀਤੇ ਜਿਹਦੇ ਨਾਲ ਕਿ ਸਾਡੀ ਜਿਹੜੀ ਪ੍ਰੈਕਟਿਸ ਹੈਗੀ ਆ ਉਹ ਇੱਕ ਸੇਫ ਪ੍ਰੈਕਟਿਸ ਮੰਨੀ ਜਾਂਦੀ ਹੈ।
ਹਾਂਜੀ, ਮੈਂ ਇੱਥੇ ਹੀ ਆਉਣਾ ਚਾਹੁੰਦਾ ਸੀਗਾ ਕਿ ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਵੀ ਦੱਸ ਦੋ ਵੀ ਮਤਲਬ ਇਹ ਜਿਹੜੀ ਵਿਧੀ ਹੈਗੀ IVF ਦੀ, ਇਹ ਸਰਕਾਰੀ ਲੈਵਲ ਤੇ ਜਾਂ ਕਾਨੂੰਨੀ ਮੈਡੀਕਲ ਲੈਵਲ ਦੇ ਉੱਤੇ ਕਿਸ ਲੈਵਲ ਦੀ ਪ੍ਰਮਾਣਤਾ ਹੈਗੀ ਹੈ ਇਹਦੇ ਕੋਲ? ਮਤਲਬ ਇਹ ਫੁੱਲੀ ਲਾਇਸੈਂਸਡ ਜਾਂ ਪੂਰੇ ਕਾਨੂੰਨਾਂ ਦੇ ਇਹਦੇ ਜਿਹੜੇ ਚੈੱਕ ਐਂਡ ਬੈਲੈਂਸਿਸ ਰੱਖ ਰਹੀ ਹੈ ਸਰਕਾਰ?
ਡੈਫੀਨੇਟਲੀ ਅਮਨਦੀਪ ਜੀ, ਇੱਕ ਸੰਸਥਾ ਹੈਗੀ ਹੈ ਇੰਡੀਆ ਦੇ ਵਿੱਚ ਜਿਹਨੂੰ ਅਸੀਂ ICMR ਕਹਿੰਦੇ ਹਾਂ, ਇੱਥੇ ਇੰਡੀਅਨ ਕਾਉਂਸਲ ਫਾਰ ਮੈਡੀਕਲ ਰਿਸਰਚ, ਜਿਹਨੂੰ ਕਿ ਸਰਕਾਰ ਦੁਆਰਾ ਹੀ ਨਿਯੰਤਰਿਤ ਕੀਤਾ ਜਾਂਦਾ। ਤੁਸੀਂ ਮੰਨੋਗੇ ਨਹੀਂ, ਸਨ 2000 ਤੋਂ ਮੈਂ ਜਿੰਨੇ ਵੀ ਕੇਸ ਕੀਤੇ ਹੈ, ਜਿੰਨੇ ਵੀ ਪੇਸ਼ੈਂਟ ਨੂੰ ਟ੍ਰੀਟ ਕੀਤਾ, ਮੇਰੇ ਕੋਲ ਕੱਲੇ ਕੱਲੇ ਪੇਸ਼ੈਂਟ ਦਾ ਡਾਟਾ, ਕੱਲੇ ਕੱਲੇ ਪੇਸ਼ੈਂਟ ਦੇ ਰਿਜ਼ਲਟ ਬਾਰੇ ਜਾਣਕਾਰੀ ਹੈ, ਕੱਲੇ ਕੱਲੇ ਪੇਸ਼ੈਂਟ ਨੂੰ ਕਿਸ ਤਰੀਕੇ ਨਾਲ IVF ਕੀਤਾ ਗਿਆ ਸੀਗਾ ਉਹਦੇ ਬਾਰੇ ਪੂਰੀ ਡਿਟੇਲ ਇੱਕ ਡਾਟਾ ਹਾਸਪਿਟਲ ਨੂੰ ਮੇਨਟੇਨ ਕਰਨਾ ਪੈਂਦਾ, ਔਰ ਇਹ ਡਾਟਾ ਸਾਨੂੰ ਉਸ ਵੇਲੇ ਤੱਕ ਮੇਨਟੇਨ ਕਰਨਾ ਪਏਗਾ ਜਿਸ ਵੇਲੇ ਤੱਕ ਹਾਸਪਿਟਲ ਚੱਲ ਰਿਹਾ। ਸੋ ਜੇ ਅਸੀਂ ਇੰਨੀ ਕੁ ਰਿਸਪੋਨਸੀਬਲ ਸਿਚੁਏਸ਼ਨ ਚ ਹੈਗੇ ਕਿ ਸਾਨੂੰ ਕੱਲਾ ਕੱਲਾ ਡਾਟਾ ਹਰ ਮਹੀਨੇ ਹੈਲਥ ਡਿਪਾਰਟਮੈਂਟ ਨੂੰ ਡਿਪੋਜ਼ਿਟ ਕਰਾਉਣਾ ਪੈਂਦਾ, ਹੈਲਥ ਡਿਪਾਰਟਮੈਂਟ ਨੂੰ ਪਤਾ ਹੁੰਦਾ ਕਿ ਅਸੀਂ ਕੀ ਕਿਹਦੇ ਨਾਲ ਕਿਸ ਤਰੀਕੇ ਦੇ ਨਾਲ IVF ਪ੍ਰੋਸੀਜਰ ਅਡਾਪਟ ਕੀਤਾ। ਔਰ ਡੈਫੀਨੇਟਲੀ ਕਿਉਂਕਿ IVF ਕਰਨ ਦੇ ਬਹੁਤ ਸਾਰੇ ਰੀਜ਼ਨਸ ਹੋ ਸਕਦੇ ਆ, ਬਹੁਤ ਸਾਰੀਆਂ ਇੰਡੀਕੇਸ਼ਨਸ ਹੈਗੀਆਂ ਤੇ ਸਾਨੂੰ ਪਤਾ ਹੋਣਾ ਚਾਹੀਦਾ ਔਰ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੋ ਅਸੀਂ IVF ਦੇ ਵਿੱਚ ਪ੍ਰੋਸੀਜਰ ਦੇ ਵਿੱਚ ਜਿਹੜੇ ਫੈਕਟਰਸ ਨੂੰ ਯੂਜ਼ ਕਰਕੇ ਅਸੀਂ IVF ਕੀਤਾ, ਕਈ ਵਾਰੀ ਸਾਨੂੰ ਦੇਖਣਾ ਪੈਂਦਾ ਕਿ ਮੇਲਸ ਦੇ ਵਿੱਚ ਸਪਰਮ ਨਹੀਂ ਹੈਗੇ ਬਿਲਕੁਲ ਔਰ ਨਾ ਬਣਾਏ ਜਾ ਸਕਦੇ, ਉਹਨਾਂ ਦੇ ਵਿੱਚ ਅਸੀਂ ਕਿੱਥੋਂ ਸਪਰਮ ਲਿਆ, ਔਰਤ ਦੇ ਵਿੱਚ ਆਂਡੇ ਬੰਨੇ ਬੰਦ ਹੋ ਗਏ, ਹੁਣ ਜਿਹੜੀਆਂ ਹਾਈ ਏਜ ਲੇਡੀਜ਼ ਹੈਗੀਆਂ ਜਿਹਨਾਂ ਦੇ ਵਿੱਚ ਐਗਸ ਨਹੀਂ ਬਣਦੇ, ਉਹਨਾਂ ਲਈ ਐਗਸ ਅਸੀਂ ਕਿੱਥੋਂ ਅਰੇਂਜ ਕੀਤੇ? ਸਾਡੇ ਕੋਲ ਕੱਲੀ ਕੱਲੀ ਚੀਜ਼ ਦਾ ਡਾਟਾ ਔਰ ਉਹੀ ਡਾਟਾ ਗਵਰਨਮੈਂਟ ਕੋਲ ਵੀ ਅਵੇਲੇਬਲ ਹੈ, ਸੋ ਦੈਟ ਕਿ ਕੱਲ ਦੀ ਤਰੀਕ ਦੇ ਵਿੱਚ ਅਗਰ ਉਸ ਬੱਚੇ ਦੇ ਉੱਪਰ ਕੋਈ ਸਵਾਲ ਆਏ ਜਾਂ ਇਹ ਪੁੱਛਿਆ ਜਾਏ ਕਿ ਇਹ ਬੱਚੇ ਦੀ ਕਾਰਡ ਕਿੱਦਾਂ ਹੋਈ ਸੀਗੀ, ਮੀਨਸ ਹਾਓ ਵੀ ਡਿਡ ਐਨ IVF ਔਨ ਦੈਟ ਬੇਬੀ ਔਨ ਦੈਟ ਕਪਲ, ਤੇ ਡੈਫੀਨੇਟਲੀ ਅਸੀਂ ਜਵਾਬ ਦੇ ਹਾਂ ਇਸ ਚੀਜ਼ ਦੇ, ਔਰ 100% ਕਪਲ ਨੂੰ ਅਸੀਂ ਨੇ ਕਿ ਜੋ ਬੱਚਾ ਅਸੀਂ IVF ਵਿਧੀ ਰਾਹੀਂ ਕੀਤਾ ਉਹਦੇ ਵਿੱਚ ਕੀ ਫੈਕਟਰ ਸੀਗੇ, ਕਿਆ ਉਹਨਾਂ ਦੇ ਆਪਣੇ ਸਪਰਮ ਆਪਣੇ ਐਗ ਸੀਗੇ, ਕਿਆ ਸਾਨੂੰ ਸਪਰਮ ਬਾਹਰੋਂ ਲੈਣ ਦੀ ਲੋੜ ਪਈ ਸੀ, ਪਰ ਅਸੀਂ ਜੋ ਵੀ ਕੀਤਾ ਉਹ ਹਸਬੈਂਡ ਔਰ ਵਾਈਫ ਦੀ ਕੰਸੈਂਟ ਨਾਲ ਕੀਤਾ, ਤਾਂ ਕਿ ਉਹਨਾਂ ਨੂੰ 100% ਪਤਾ ਹੋਏ ਕਿ ਜੋ ਬੱਚਾ ਉਹ ਪੈਦਾ ਕਰਨ ਜਾ ਰਹੇ ਉਹ ਉਹਨਾਂ ਦੇ ਆਪਣੇ ਹੀ ਜੀਨਸ ਦਾ ਬੱਚਾ, ਆਪਣੇ ਹੀ ਸਪਰਮ ਦਾ ਬੱਚਾ, ਆਪਣੇ ਹੀ ਐਗ ਦਾ ਬੱਚਾ, ਔਰ ਬਹੁਤ ਸੈਟਿਸਫਾਈਡ ਹੈਗੇ ਆ ਉਹ ਕਪਲ ਜਿਹੜੇ ਕਿ ਵਰਦਾਨ ਹਾਸਪਿਟਲ ਚ ਆ ਕੇ ਆਪਣਾ ਟ੍ਰੀਟਮੈਂਟ ਕਰਾਉਂਦੇ ਆ, ਕਿ ਉਹਨਾਂ ਨੂੰ ਹਰ ਚੀਜ਼ ਫ੍ਰੀ ਹੈਂਡ ਬਿਫੋਰ ਸਟਾਰਟਿੰਗ ਦਾ ਟ੍ਰੀਟਮੈਂਟ ਪਹਿਲਾਂ ਦੱਸੀ ਜਾਂਦੀ ਹੈ, ਤਾਂ ਕਿ ਉਹਨਾਂ ਨੂੰ ਹਰ ਤਰੀਕੇ ਦੇ ਨਾਲ ਤਸੱਲੀ ਹੋਏ ਔਰ ਉਸ ਤੋਂ ਬਾਅਦ ਹੀ ਅਸੀਂ ਪ੍ਰੋਸੀਜਰ ਅਡਾਪਟ ਕਰਦੇ ਹਾਂ
ਜੀ। ਡਾਕਟਰ ਸਾਹਿਬ, ਮਤਲਬ ਇੱਕ ਵਾਰੀ ਜਦੋਂ ਕਪਲ ਹੈ, ਮਤਲਬ ਉਹਨਾਂ ਦੇ ਬੱਚਾ ਨਹੀਂ ਹੋ ਰਿਹਾ, ਕਾਫੀ ਸਾਲ ਮਤਲਬ ਉਹ ਟਰਾਈ ਕਰਦੇ ਨੇ ਵੱਖਰੇ ਵੱਖਰੇ, ਪਰ ਉਹ ਇੱਕ ਉਹਨਾਂ ਨੂੰ ਫਿਰ ਉਹਨਾਂ ਦਾ GP ਵੀ ਦੱਸ ਦਿੰਦਾ ਇੱਥੇ ਆਸਟ੍ਰੇਲੀਆ ਦੇ ਵਿੱਚ ਕਿ ਤੁਸੀਂ IVF ਵੀ ਟਰਾਈ ਕਰ ਸਕਦੇ ਹੋ, ਹਨਾ, ਤੇ ਪਰ ਉਹ ਜਿਹੜਾ ਸੈਕੰਡ ਓਪੀਨੀਅਨ ਲੈਣ ਵਾਸਤੇ ਮਤਲਬ ਇੱਥੇ ਡਾਕਟਰਾਂ ਨੇ ਕਹਿਤਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਕਹਿਤਾ, ਤੇ ਜਿਹੜੀ ਫਸਟ ਕੰਸਲਟੇਸ਼ਨ ਹੈ, ਮਤਲਬ ਉਹ ਤੁਹਾਡੇ ਕੋਲੋਂ ਆ ਕੇ ਇੰਡੀਆ ਆ ਕੇ ਉਹ ਓਪੀਨੀਅਨ ਲੈ ਸਕਦੇ ਨੇ ਆ ਕੇ, ਮਤਲਬ ਤੁਹਾਨੂੰ ਸਾਰਾ ਤੁਸੀਂ ਉਹਦੇ ਕਿੰਨਾ ਕੁ ਉਹਦਾ ਕੀ ਪ੍ਰੋਸੀਜਰ ਹੈ ਜੇ ਕੱਲਾ ਓਪੀਨੀਅਨ ਨਹੀਂ ਲੈਣਾ ਹੋਵੇ ਪਹਿਲਾਂ?
ਅਮਨਦੀਪ ਜੀ, ਬੇਸਿਕਲੀ ਇੱਕ ਕੰਸਲਟੇਸ਼ਨ ਹੀ ਹੈ ਕਪਲਸ, ਹੁਣ ਜਿੱਦਾਂ ਪਿਛਲੇ 2-3 ਦਿਨਾਂ ਤੋਂ ਮੈਨੂੰ ਮੈਲਬਰਨ ਦੇ ਵਿੱਚ ਆਲਮੋਸਟ ਕੋਈ 30-40 ਐਸੇ ਕਪਲਸ ਮਿਲੇ ਆ ਜਿਨ੍ਹਾਂ ਨੂੰ ਇਹ ਪ੍ਰੋਸੀਜਰ ਜਿਹੜੇ ਉਹਦੇ ਬਾਰੇ ਹੋਰ ਜਾਣਕਾਰੀ ਚਾਹੀਦੀ ਸੀ ਕਿ ਕਿਆ ਆਸਟ੍ਰੇਲੀਆ ਬੈਟਰ ਹੈ ਜਾਂ ਇੰਡੀਆ ਬੈਟਰ ਹੈ, ਔਰ ਕਿਆ ਜਿਹੜੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੂੰ ਡਾਕਟਰਸ ਜੋ ਦੱਸ ਰਹੇ ਆ ਵਾਕਈ ਉਹ ਚੀਜ਼ ਉਹਨਾਂ ਨੂੰ ਅਡਾਪਟ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ, ਐਂਡ ਸਭ ਤੋਂ ਵੱਡਾ ਫੈਕਟਰ ਕਿ ਕੋਸਟ ਕਿੰਨੀ ਇਹਦੇ ਵਿੱਚ ਇਨਵੋਲਵਡ ਹੈ। ਸੋ ਡੈਫੀਨੇਟਲੀ ਜਿਹੜੇ ਕਪਲਸ ਕੰਸਲਟੇਸ਼ਨ ਲਈ ਆਉਣਾ ਚਾਹੁੰਦੇ ਆ, ਵਰਦਾਨ ਹਾਸਪਿਟਲ ਆਨਲਾਈਨ ਕੰਸਲਟੇਸ਼ਨ ਤੇ ਵੀ ਹੈ, ਅਸੀਂ ਆਨਲਾਈਨ ਬਾਈ ਇੰਟਰਨੈਟ ਉਹਨਾਂ ਨੂੰ ਉਹਨਾਂ ਦੀ ਮੇਲ ਜਿਹੜੀਆਂ ਹੈਗੀਆਂ ਉਹ ਰਿਪਲਾਈ ਕਰਦੇ ਰਹਿੰਦੇ, ਕੰਟੀਨਿਊਸ ਪ੍ਰੋਸੈਸ ਹੈਗਾ ਵਰਦਾਨ ਹਾਸਪਿਟਲ ਦਾ, ਉਹਨਾਂ ਦੀਆਂ ਰਿਪੋਰਟਸ ਜੇ ਸਾਨੂੰ ਆ ਜਾਂਦੀਆਂ ਥਰੂ ਈਮੇਲ ਤੇ ਡੈਫੀਨੇਟਲੀ ਸਾਡੇ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ, ਔਰ ਅਸੀਂ ਆਲਮੋਸਟ 90% ਕੇਸਿਸ ਦੇ ਵਿੱਚ ਉਹਨਾਂ ਨੂੰ ਐਡਵਾਈਸ ਦੇ ਸਕਦੇ ਹਾਂ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੇ ਘਰ ਜਿਹੜਾ ਬੱਚਾ ਆ ਸਕੇ। ਔਰ ਅਗਰ ਇੰਡੀਆ ਆ ਕੇ ਸਪੋਜ਼ ਕੋਈ ਕਪਲ ਆਉਣਾ ਚਾਹੁੰਦਾ ਤੇ ਡੈਫੀਨੇਟਲੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਉਣ ਤੋਂ ਪਹਿਲਾਂ ਘੱਟੋ ਘੱਟ 2 ਮਹੀਨੇ ਪਹਿਲਾਂ ਸਾਡੇ ਨਾਲ ਉਹ ਵਾਸਤਾ ਕਰ ਲੈਣ, ਸੋ ਦੈਟ ਕਿ ਉਹਨਾਂ ਦਾ ਟਾਈਮ ਜਿਹੜਾ ਉਹ ਘੱਟ ਤੋਂ ਘੱਟ ਵੇਸਟ ਹੋਏ, ਔਰ ਇੰਡੀਆ ਆਉਂਦੇ ਹੀ ਉਹਨਾਂ ਨੂੰ ਅਸੀਂ ਟੈਸਟ ਟਿਊਬ ਬੇਬੀ ਜਿਹਨੂੰ ਅਸੀਂ IVF ਕਹਿੰਦੇ ਹਾਂ, ਇਸ ਪ੍ਰੋਸੀਜਰ ਤੇ ਲੈ ਕੇ ਜਲਦ ਤੋਂ ਜਲਦ ਉਹਨਾਂ ਨੂੰ ਪ੍ਰੈਗਨੈਂਸੀ ਅਚੀਵ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰ ਸਕੀਏ, ਔਰ ਜਲਦ ਤੋਂ ਜਲਦ ਉਹ ਆਪਣੇ ਕੰਟਰੀ ਚ ਵਾਪਸ ਆਉਣ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਕੰਮਾਂ ਦਾ ਇੱਥੇ
ਆਪਣੀ ਜੋਬਸ ਵਗੈਰਾ ਵੀ ਕਰ ਰਹੇ ਨੇ, ਤੇ ਇਹ ਬਹੁਤੇ ਸਵਾਲ ਤਾਂ ਇਹੀ ਆਉਂਦੇ ਨੇ ਕਿ ਇਹਨੂੰ ਟਾਈਮ ਕਿੰਨਾ ਲੱਗੇਗਾ, ਤੇ ਕਈ ਜਿੱਦਾਂ ਪੁਰਾਣੀਆਂ ਐਗਜ਼ਾਮਪਲ
ਨਾਲ ਇੱਕ ਸਿੱਧੂ ਸਾਹਿਬ ਮਾਫੀ ਚਾਹੁੰਦਾ, ਨਾਲ ਇੱਕ ਸਵਾਲ ਹੋਰ ਵੀ ਉਤਪੰਨ ਹੁੰਦਾ ਵੀ ਜਦੋਂ ਅਸੀਂ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਦੇਖ ਰਹੇ ਹਾਂ ਵੀ ਸਾਨੂੰ ਤਕਰੀਬਨ ਮੈਡੀਕਲ ਦੀਆਂ ਸਹੂਲਤਾਂ ਵਧੀਆ ਮਿਲਦੀਆਂ ਤੇ ਸਸਤੀਆਂ ਵੀ ਮਿਲ ਜਾਂਦੀਆਂ, ਫ੍ਰੀ ਵੀ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ, ਤੇ ਜੇ ਇੰਸ਼ੋਰੈਂਸ ਦੇ ਵਿੱਚ ਵੀ ਕਵਰ ਹੁੰਦੀਆਂ, ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਰੌਲਾ ਪਾਉਣੇ ਵੀ ਇੱਥੇ ਚੰਗਾ ਸਿਸਟਮ ਉੱਥੇ ਮਾੜਾ ਸਿਸਟਮ ਆ, ਪਹਿਲਾਂ ਤਾਂ ਇਹੀ ਸਾਡੇ ਸਰੋਤਿਆਂ ਦੇ ਸਵਾਲ ਆਊਗਾ ਮਨ ਚ ਵੀ ਆਸਟ੍ਰੇਲੀਆ ਨੂੰ ਛੱਡ ਕੇ ਫਿਰ ਇੰਡੀਆ ਹੀ ਕਿਉਂ ਅਸੀਂ ਇਸ ਵਿਧੀ ਲਈ ਜਾਈਏ, ਕਿ ਸਿਰਫ ਇੱਕ ਸਸਤਾ ਜਾਂ ਇਸ ਚੀਜ਼ ਲਈ ਜਾਂ ਕੋਈ ਹੋਰ ਵੀ ਕਾਰਨ ਆ।
ਡਾਕਟਰ ਸਾਹਿਬ ਸ਼ਾਇਦ ਤੁਸੀਂ ਇਸ ਦਾ ਬੈਟਰ ਸਵਾਲ ਦਾ ਜਵਾਬ ਦੇ ਸਕਦੇ ਹੋ ਕਿ ਕੰਪੈਰੇਟਿਵਲੀ ਪੱਛਮੀ ਦੇਸ਼ਾਂ ਦੇ ਵਿੱਚ ਜਾਂ ਜਿਹੜੀ ਤੁਸੀਂ ਸਰਵਿਸ ਪ੍ਰੋਵਾਈਡ ਕਰ ਰਹੇ ਹੋ ਉਹ ਉਸ ਦਾ ਲੈਵਲ ਪਾਰ ਤੇ ਆ ਜਾਂ ਕਿਸ ਤਰ੍ਹਾਂ ਬੈਟਰ ਹੈ, ਕੀ ਤੁਸੀਂ ਦੱਸ ਸਕਦੇ ਸਾਡੇ, ਤੁਸੀਂ ਸਟੱਡੀ ਕੀਤਾ ਹੋਣਾ ਤੁਸੀਂ ਬੈਟਰ ਸਵਾਲ ਦਾ ਜਵਾਬ ਦੇ ਸਕਦੇ ਹੋ।
ਬਿਲਕੁਲ ਅਮਨਦੀਪ ਜੀ, ਸਭ ਤੋਂ ਵੱਡੀ ਜਿਹੜੀ ਗੱਲ ਫਸਟ ਜੋ ਸਾਨੂੰ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ ਉਹ ਇਹ ਕਿ ਜਿਹੜੇ ਵੀ ਕਪਲਸ ਇੰਡੀਆ ਆ ਕੇ ਆਪਣਾ ਇਲਾਜ ਕਰਾਉਂਦੇ, ਸਭ ਤੋਂ ਪਹਿਲੀ ਗੱਲ ਕਿ ਉਹ ਡੈਫੀਨੇਟਲੀ ਸਟ੍ਰੈਸ ਫ੍ਰੀ ਮਾਹੌਲ ਚ ਹੁੰਦੇ, ਆਪਣੇ ਆਪਣੇ ਪਰਿਵਾਰ ਚ ਹੁੰਦੇ, ਆਪਣੇ ਦੇਸ਼ ਚ ਹੁੰਦੇ, ਦੈਟ ਇਜ਼ 1। ਨੰਬਰ 2 ਜਿਹੜਾ ਵੈਦਰ ਹੈ ਉਹ ਜ਼ਿਆਦਾਤਰ ਸਾਨੂੰ ਇੰਡੀਅਨਸ ਨੂੰ ਇੰਡੀਆ ਦਾ ਹੀ ਜ਼ਿਆਦਾ ਸੂਟ ਕਰਦਾ, ਬਹੁਤ ਜ਼ਿਆਦਾ ਕੋਲਡ ਵੈਦਰ ਨਹੀਂ ਹੈਗਾ, ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ। ਐਂਡ ਥਰਡ ਆਸਟ੍ਰੇਲੀਆ ਜਾਂ ਅਮੈਰੀਕਾ ਜਾਂ ਕੈਨੇਡਾ ਦੇ ਵਿੱਚ ਜਿੱਥੇ ਵੀ ਕਪਲਸ ਆਪਣਾ ਇਲਾਜ ਕਰਾਉਂਦੇ ਇਹਨਾਂ ਦੀਆਂ ਕੁਛ ਮੈਡੀਕਲ ਇੰਸ਼ੋਰੈਂਸਿਸ ਹੈਗੀਆਂ ਡੈਫੀਨੇਟਲੀ, ਬਟ ਕੁਐਸਚਨ ਇਜ਼ ਕਿ ਜਿਹੜੇ ਡਾਕਟਰਸ ਹੈਗੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਲਿਮਿਟੇਸ਼ਨਸ ਹੈਗੀਆਂ ਮੈਡੀਸਨ ਨੂੰ ਪ੍ਰੈਕਟਿਸ ਕਰਨ ਲਈ। ਸੋ 3 ਚੀਜ਼ਾਂ ਜਿਹੜੀਆਂ ਕਿ ਇਹ ਕੰਟਰੀਜ਼ ਦੇ ਵਿੱਚ ਨਹੀਂ ਹੁੰਦੀਆਂ, ਪਹਿਲੀ ਗੱਲ ਕਿ ਇੱਥੇ ਇਹ ਲੋਕ ਇਹ ਸਮਝਦੇ ਕਿ ਇੱਥੇ ਇਨਫੈਕਸ਼ਨ ਨਹੀਂ ਹੁੰਦਾ, ਇਸ ਲਈ ਐਂਟੀਬਾਇਓਟਿਕਸ ਦੀ ਯੂਸੇਜ ਘੱਟ ਹੈ, ਜੋ ਕਿ ਇੱਕ ਬਹੁਤ ਵੱਡਾ ਫੈਕਟਰ ਹੈ। ਇਨਫੈਕਸ਼ਨ ਇੱਕ ਐਸਾ ਫੈਕਟਰ ਹੈਗਾ ਜਿਹਦੇ ਕਰਕੇ ਕਿ ਕਪਲ ਜਿਹੜੀ ਲੇਡੀ ਹੈ ਉਹ ਕਈ ਵਾਰੀ ਸਾਲੋਂ ਸਾਲ ਇਸ ਚੀਜ਼ ਨਾਲ ਜੂਝਦੀ ਰਹਿੰਦੀ ਔਰ ਉਸ ਤੋਂ ਬਾਅਦ ਵੀ ਉਹਦੀ ਇਨਫੈਕਸ਼ਨ ਨਹੀਂ ਖਤਮ ਹੁੰਦੀ, ਇੱਕ ਰੀਜ਼ਨ ਬਹੁਤ ਵੱਡਾ ਇਹ ਵੀ ਹੁੰਦਾ। ਨੰਬਰ 2 ਜਿਹੜੇ ਫੈਕਟਰ ਜਿੱਦਾਂ ਸਪਰਮ ਫੈਕਟਰ ਹੈਗੇ ਜਾਂ ਐਗ ਫੈਕਟਰ ਹੈਗੇ ਆ, ਇਹਨਾਂ ਨੂੰ ਵਧਾਉਣ ਲਈ ਜਾਂ ਇਹਨਾਂ ਨੂੰ ਨਾਰਮਲ ਕਰਨ ਲਈ ਇੱਥੇ ਮੈਡੀਸਨ ਦੀ ਜਿਹੜੀ ਯੂਸੇਜ ਹੈ ਬਹੁਤ ਘੱਟ ਹੈ, ਦਵਾਈਆਂ ਨਹੀਂ ਦਿੰਦੇ ਜ਼ਿਆਦਾ। ਇਹ ਬਿਲੀਵ ਕਰਦੇ ਕਿ ਜੋ ਕੁਛ ਹੋਏਗਾ ਨੈਚੁਰਲ ਹੋ ਜਾਏਗਾ, ਬਟ ਜਿਹਨਾਂ ਦੇ ਵਿੱਚ ਨੈਚੁਰਲ ਨਹੀਂ ਹੋ ਰਿਹਾ ਹੁੰਦਾ ਉਹਨਾਂ ਨੂੰ ਹੀ ਟੈਸਟ ਟਿਊਬ ਬੇਬੀ ਵਿਧੀ ਦੀ ਲੋੜ ਪੈਂਦੀ ਹੈ। ਸੋ ਦੂਸਰਾ ਫੈਕਟਰ ਬਹੁਤ ਵੱਡਾ ਇਹ ਹੈਗਾ, ਔਰ ਤੀਸਰਾ ਇੱਥੇ ਲੋਕ ਜੋ ਡਾਕਟਰਸ ਹੈਗੇ ਆ ਉਹਨਾਂ ਦੇ ਵਿੱਚ ਟਾਈਮ ਜਿਹੜਾ ਬਹੁਤ ਜ਼ਿਆਦਾ ਲੱਗਦਾ। ਕਈ ਵਾਰੀ ਪੇਸ਼ੈਂਟ ਆ ਕੇ ਸਾਨੂੰ ਦੱਸਦੇ ਕਿ ਉਹਨਾਂ ਨੂੰ 2-2 ਸਾਲ ਹੋ ਜਾਂਦੇ, ਉਹਨਾਂ ਦੀ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ 2-2 ਸਾਲ ਤੱਕ ਉਹਨਾਂ ਦੀ ਵਾਰੀ ਨਹੀਂ ਆਉਂਦੀ। ਸੋ ਇਹ ਫੈਕਟਰ ਜਿਹੜੇ ਹੈਗੇ ਡੈਫੀਨੇਟਲੀ ਉਹਨਾਂ ਦੀ ਹੈਲਪ ਕਰਦਾ। ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜੋ ਕਪਲ ਵਰਲਡ ਦੇ ਕਿਸੇ ਵੀ ਕਾਰਨਰ ਚੋਂ ਆਇਆ, ਕਿਉਂਕਿ ਵਰਦਾਨ ਹਾਸਪਿਟਲ ਦੇ ਵਿੱਚ ਐਸਾ ਨਹੀਂ ਹੈ ਕਿ ਪੇਸ਼ੈਂਟ ਸਿਰਫ ਅਮਰੀਕਾ ਜਾਂ ਕੈਨੇਡਾ ਤੋਂ ਆਉਂਦੇ ਹੋਣਗੇ, ਸਾਡੇ ਕੋਲ ਬਹੁਤ ਸਾਰੇ ਐਸੇ ਕਪਲ ਹੈਗੇ ਜਿਹੜੇ ਕਿ ਵਰਲਡ ਦੇ ਡਿਫਰੈਂਟ ਡਿਫਰੈਂਟ ਕਾਰਨਰ ਤੋਂ ਆਉਂਦੇ, ਔਰ ਮੇਰੇ ਖਿਆਲ ਨਾਲ ਕੋਈ ਐਸਾ ਕੰਟਰੀ ਨਹੀਂ ਹੋਏਗਾ ਜਿੱਥੋਂ ਲੋਕਾਂ ਨੇ ਆ ਕੇ ਇਲਾਜ ਆਪਣਾ ਨਹੀਂ ਕਰਾਇਆ। ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ 6-8 ਹਫ਼ਤਿਆਂ ਦੇ ਵਿੱਚ ਅਸੀਂ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੈਗਾ ਉਹਨੂੰ ਕੰਪਲੀਟ ਕਰ ਦਈਏ, ਸੋ ਦੈਟ ਕਿ ਉਹ ਜਲਦ ਤੋਂ ਜਲਦ ਜਿਹੜਾ ਆਪਣਾ ਵਾਪਸ ਜਾ ਸਕਣ, ਆਪਣੇ ਕੰਮਾਂ ਤੇ ਜਾ ਸਕਣ। ਨੰਬਰ 2 ਕਈ ਵਾਰੀ ਹਸਬੈਂਡਸ ਕੋਲ ਜ਼ਿਆਦਾ ਟਾਈਮ ਨਹੀਂ ਹੁੰਦਾ, ਫਿਰ ਅਸੀਂ ਉਹਨਾਂ ਦੇ ਸਪਰਮਸ ਜਿਹੜੇ ਹੈਗੇ ਉਹਨਾਂ ਨੂੰ ਫ੍ਰੀਜ਼ ਕਰ ਲੈਂਦੇ ਆ। ਸਪਰਮ ਜਦੋਂ ਵੀ ਅਸੀਂ ਫ੍ਰੀਜ਼ ਕਰਦੇ ਆ ਉਹਨਾਂ ਨੂੰ ਅਸੀਂ ਸਾਲ ਲਈ, ਦੋ ਸਾਲ ਲਈ, ਜਿੰਨੇ ਮਰਜ਼ੀ ਸਾਲਾਂ ਲਈ ਉਹਨਾਂ ਨੂੰ ਆਪਣੇ ਕੋਲ ਰੱਖ ਸਕਦੇ ਹਾਂ। ਔਰ ਅਗਰ ਹਸਬੈਂਡ ਵਾਪਸ ਆ ਕੇ ਆਪਣੇ ਕੰਮਾਂ ਤੇ ਆਉਣਾ ਚਾਹੁੰਦੇ ਉਹ ਆਪਣੇ ਕੰਮ ਤੇ ਆਉਣ, ਔਰ ਲੇਡੀ ਜਿਹੜੀ ਹੈ, ਔਰਤ ਜਿਹੜੀ ਹੈ, ਉਹਨੂੰ ਫਿਰ ਇੰਡੀਆ 6 to 8 ਹਫ਼ਤੇ ਲਈ ਰਹਿਣਾ ਪੈਂਦਾ, ਔਰ ਉਸੇ ਦੌਰਾਨ ਇੰਨੇ ਟਾਈਮ ਦੇ ਵਿੱਚ ਅਸੀਂ ਜਿਹੜਾ ਟ੍ਰੀਟਮੈਂਟ ਹੈ ਉਹ ਕੰਪਲੀਟ ਕਰ ਦਿੰਦੇ ਹਾਂ ਉਸ ਕਪਲ ਦਾ।
ਜੀ ਹਾਂਜੀ ਡਾਕਟਰ ਸਾਹਿਬ, ਇਹ ਮੇਰੇ ਕਈ ਨੋਨ ਕੇਸਿਸ ਹੋਏ ਨੇ ਜਿੱਥੇ ਉਹਨਾਂ ਨੂੰ ਮਤਲਬ 2-2.5 ਮਹੀਨੇ ਉਹ ਇੰਡੀਆ ਰਹੇ ਨੇ, ਆਪਣੇ ਪਰਿਵਾਰ ਦੇ ਵਿੱਚ ਰਹੇ ਨੇ, ਦੇਖਭਾਲ ਦੇ ਵਿੱਚ ਰਹੇ ਨੇ, ਤੇ ਤੁਸੀਂ ਇਹ ਅਗਰ ਮਤਲਬ ਹੁਣ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਕਪਲਸ ਦੇ ਪਿੱਛੇ ਨਹੀਂ ਹੁੰਦੇ, ਸਾਰੀਆਂ ਫੈਮਿਲੀਜ਼ ਇੱਧਰ ਹੁੰਦੀਆਂ ਜਾਂ ਕਿਤੇ ਹੋਰ ਕੰਟਰੀ ਗਈਆਂ ਹੁੰਦੀਆਂ, ਤੁਸੀਂ ਇਨ ਹੌਸਪੀਟਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੋ?
ਹਾਂਜੀ ਅਮਨਦੀਪ ਜੀ, ਇਹ ਰਿਕੁਆਇਰਮੈਂਟ ਸੀਗੀ ਬਹੁਤ ਸਾਰੇ ਕਪਲਸ ਦੀ, ਬਹੁਤ ਸਾਰੇ ਐਸੇ ਪਰਿਵਾਰਾਂ ਦੀ। ਕਈ ਕਪਲਸ ਐਸੇ ਵੀ ਹੈਗੇ ਜੋ ਇੰਡੀਆ ਚਾਹੁੰਦੇ ਔਰ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦੱਸਣਾ ਚਾਹੁੰਦੇ ਕਿ ਉਹ ਆਪਣਾ ਇਲਾਜ ਕਰਵਾ ਰਹੇ, ਕਿਉਂਕਿ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਟੂਨੇ ਟਟਕੇ ਜਿਹੜੇ ਹੈਗੇ ਉਹ ਜ਼ਿਆਦਾ ਅੱਜ ਵੀ ਫੋਲੋ ਹੁੰਦੇ ਆ। ਸੋ ਕਪਲ ਜਿਹੜੇ ਆਉਂਦੇ ਆ ਉਹਨਾਂ ਲਈ ਵਰਦਾਨ ਹੌਸਪੀਟਲ ਨੇ ਇੱਕ ਸਪੈਸ਼ਲ ਤਰ੍ਹਾਂ ਦਾ ਗੈਸਟ ਹੋਮ, ਅਸੀਂ ਇਸ ਤਰੀਕੇ ਦਾ ਗੈਸਟ ਹੋਮ ਡਿਵੈਲਪ ਕੀਤਾ ਜਿੱਥੇ ਕਿ ਕਪਲ ਰਹਿ ਸਕਦਾ, ਉਹਨਾਂ ਦੇ ਖਾਣ ਪੀਣ ਦੀ, ਉਹਨਾਂ ਦੀ ਮੈਡੀਕਲ ਕੇਅਰ, ਉਹਨਾਂ ਦਾ ਜੋ ਵੀ ਉੱਥੇ ਨਰਸਿੰਗ ਕੇਅਰ ਹੈ ਉਹ ਸਾਰਾ ਕੁਝ ਜਿਹੜਾ ਹੈਗਾ ਉਹਦਾ ਇੰਤਜ਼ਾਮ ਕੀਤਾ ਗਿਆ, ਔਰ ਉਹਨਾਂ ਨੂੰ ਇਹੀ ਫੀਲਿੰਗ ਆਉਂਦੀ ਹੈ ਕਿ ਉਹ ਆਪਣੇ ਘਰ ਤੋਂ ਬੈਠੇ ਮਾਹੌਲ ਚ ਰਹਿ ਰਹੇ ਹੈ, ਇੰਡੀਪੈਂਡੈਂਟਲੀ ਰਹਿ ਰਹੇ ਹੈ। ਉਹਨਾਂ ਦੇ ਰੂਮਸ ਇਸ ਤਰੀਕੇ ਨਾਲ ਡਿਜ਼ਾਇਨ ਕੀਤੇ ਗਏ ਕਿ ਉਹਨਾਂ ਦੇ ਵਿੱਚ ਪ੍ਰਾਈਵੇਸੀ ਰਹੇ, ਉਹ ਨਾਰਮਲ ਪਬਲਿਕ ਵਾਲੇ ਰੂਮਸ ਨਹੀਂ ਹੈਗੇ ਕਿ ਹਰੇਕ ਬੰਦਾ ਜਿਹੜਾ ਸੀ ਉਸ ਗੈਸਟ ਹੋਮ ਦੇ ਵਿੱਚ ਜਾ ਸਕੇ, ਔਰ ਬਹੁਤ ਹੀ ਨੋਮੀਨਲ ਕੋਸਟ ਹੈਗੀ ਹੈ ਉਹਦੀ ਜਿਹੜੀ ਕਿ ਵਰਦਾਨ ਹੌਸਪੀਟਲ ਦੁਆਰਾ ਚਾਰਜ ਕੀਤੀ ਜਾਂਦੀ ਹੈ। ਇੱਕੋ ਇੱਕ ਐਸਾ ਹੌਸਪੀਟਲ ਜਿਹਦੇ ਵਿੱਚ ਕਿ ਮੈਡੀਕਲ ਕੇਅਰ ਤੋਂ ਬਾਅਦ ਉਹਨਾਂ ਦੀ ਪਰਸਨਲ ਕੇਅਰ ਜਿਹੜੀ ਹੈਗੀ ਹੈ ਟ੍ਰੀਟਮੈਂਟ ਤੋਂ ਬਾਅਦ ਦੀ, ਉਹ ਵੀ ਅਸੀਂ ਪ੍ਰੋਵਾਈਡ ਕਰਦੇ ਹਾਂ। ਔਰ ਬਹੁਤ ਸਾਰੇ ਕਪਲਸ ਹੈ ਜਿਹੜੇ 2-2-3-3 ਮਹੀਨੇ ਆ ਕੇ ਸਾਡੇ ਕੋਲ ਉੱਥੇ ਰਹਿੰਦੇ ਔਰ ਡੈਫੀਨੇਟਲੀ ਪ੍ਰੈਗਨੈਂਸੀ ਅਚੀਵ ਕਰਨ ਤੋਂ ਬਾਅਦ ਹੀ ਵਾਪਸ ਜਾਂਦੇ ਆ, ਔਰ ਉਹਨਾਂ ਨੂੰ ਇਹ ਵੀ ਬਹੁਤ ਆਸਰਾ ਰਹਿੰਦਾ ਕਿ 2-3 ਮਹੀਨੇ ਜਦੋਂ ਉਹਨਾਂ ਨੇ ਪ੍ਰੈਗਨੈਂਸੀ ਦੇ ਨਾਲ ਇੰਡੀਆ ਚ ਕੱਟ ਲਏ, ਉਸ ਤੋਂ ਬਾਅਦ ਉਹਨਾਂ ਦੀ ਪ੍ਰੈਗਨੈਂਸੀ ਨੂੰ ਕਿਤੇ ਵੀ ਕੋਈ ਖਤਰਾ ਨਹੀਂ ਹੋਏਗਾ।
ਜੀ ਡਾਕਟਰ ਸਾਹਿਬ, ਇੱਕ ਸਵਾਲ ਮੈਂ ਹੋਰ ਪੁੱਛਣਾ ਚਾਹਾਂਗਾ ਇਸ ਮਾਮਲੇ ਦੇ ਵਿੱਚ, ਕਾਨੂੰਨ ਜਿਹੜੇ ਨੇ ਮਤਲਬ ਭਾਰਤ ਦੇ ਕਾਨੂੰਨ ਤਾਂ ਅਲਾਓ ਕਰ ਰਹੇ ਨੇ, ਆਸਟ੍ਰੇਲੀਆ ਦੇ ਵੀ ਕਰ ਰਹੇ ਨੇ, ਇਹਨਾਂ ਦੇਸ਼ਾਂ ਦੇ ਮਤਲਬ ਕੈਨੇਡਾ ਅਮਰੀਕਾ ਸਾਰੇ ਆ, ਤੁਸੀਂ ਸਟੱਡੀ ਕੀਤਾ ਹੋਣਾ, ਤੁਹਾਡਾ ਇੱਕ ਕੰਮ ਹੈ ਕਿ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਮੰਨ ਲਓ ਕੋਈ ਇੰਡੀਆ ਜਾ ਕੇ ਕਪਲ ਤੁਹਾਡੀ ਸਰਵਿਸਿਜ਼ ਲੈਂਦਾ ਤੇ ਕੀ ਉਹਨੂੰ ਆਸਟ੍ਰੇਲੀਆ ਦਾ ਮੈਡੀਕਲ ਮੈਡੀਕੇਅਰ ਜਾਂ ਉਹ ਉਸ ਨੂੰ ਮੰਨਦਾ ਆ, ਆਸਟ੍ਰੇਲੀਆ ਦੀ ਗਵਰਨਮੈਂਟ ਉਸ ਨੂੰ ਮੰਨਦੀ ਆ ਵੀ ਹਾਂ ਵੀ ਇਹ ਬੇਬੀ ਕਨਸੀਵ ਹੋ ਗਿਆ ਸੀ ਇਸ ਨੂੰ ਕਵਰ ਕਰਨਾ ਆ, ਸੋ ਕੀ ਤੁਸੀਂ ਉਹਨੂੰ ਉੱਥੋਂ ਆਉਣ ਵੇਲੇ ਸਰਟੀਫਿਕੇਟ ਵਗੈਰਾ ਜਾਂ ਕੋਈ ਡਾਕੂਮੈਂਟ ਦਿੰਦੇ ਹੋ ਜਿਹੜਾ ਆ ਕੇ ਇੱਥੇ ਦੇਣੇ ਪੈਣੇ?
ਡੈਫੀਨੇਟਲੀ ਅਮਨਦੀਪ ਜੀ, ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਵੀ ਕਪਲਸ ਹੈਗੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਜਿਹੜੀਆਂ ਮੈਡੀਕਲ ਰਸੀਟਸ ਹੈਗੀਆਂ ਉਹ ਦਿੱਤੀਆਂ ਜਾਣ, ਔਰ ਇੱਥੇ ਦੀ ਗਵਰਨਮੈਂਟ ਜਿਹੜੀ ਹੈਗੀ ਹੈ ਉਹਨੂੰ ਕਵਰ ਕਰਦੀ ਹੈ, ਇੰਸ਼ੋਰੈਂਸ ਦੇ ਵਿੱਚ ਉਹਨਾਂ ਨੂੰ ਕਲੇਮ ਮਿਲ ਜਾਂਦਾ। ਅਸੀਂ ਹਰ ਤਰ੍ਹਾਂ ਦਾ ਜੋ ਵੀ ਅਸੀਂ ਪ੍ਰੋਸੀਜਰ ਅਡੋਪਟ ਕੀਤਾ ਹੈ, ਜੋ ਵੀ ਉਹਨਾਂ ਤੋਂ ਕੋਸਟ ਉਹਨਾਂ ਦੀ ਇਨਵੋਲਵ ਹੋਈ ਹੈ, ਕੱਲੀ ਕੱਲੀ ਚੀਜ਼ ਦਾ ਰਿਕਾਰਡ, ਉਹਨਾਂ ਰਿਪੋਰਟ, ਉਹਨਾਂ ਦੀ ਕੱਲੇ ਕੱਲੇ ਪੈਸਾ ਜੋ ਉਹਨਾਂ ਨੇ ਖਰਚਿਆ ਉਹਦੀਆਂ ਰਸੀਟਸ ਪ੍ਰੋਪਰ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੇਣੇ ਆ। ਇੱਥੇ ਆ ਕੇ ਡੈਫੀਨੇਟਲੀ ਉਹ ਲੋਕ ਉਹਨਾਂ ਨੂੰ ਕਲੇਮ ਕਰਦੇ ਆ, ਸਾਡਾ ਜਿਹੜਾ ਉੱਥੋਂ ਦਾ ਜੋ ਅਸੀਂ ਮੈਡੀਕਲ ਸਰਟੀਫਿਕੇਟ ਦਿੰਦੇ ਹਾਂ ਅਸੀਂ ਆਹ ਚੀਜ਼ਾਂ ਇਸ ਪੇਸ਼ੈਂਟ ਨਾਲ ਕੀਤੀਆਂ ਔਰ ਇਸ ਦੀ ਲੋੜ ਇਸ ਲਈ ਸੀਗੀ, ਐਕਸਪਲੇਨ ਕੀਤਾ ਹੁੰਦਾ ਹਰ ਚੀਜ਼ ਕਿ ਅਸੀਂ ਇਸ ਪ੍ਰੋਸੀਜਰ ਨੂੰ ਇੱਦਾਂ ਅਡੋਪਟ ਕੀਤਾ ਬਿਕੋਜ਼ ਆਫ ਦੀਸ ਰੀਜ਼ਨਸ ਔਰ ਦੀਸ ਇੰਡੀਕੇਸ਼ਨ। ਉਹਨਾਂ ਨੂੰ ਡੈਫੀਨੇਟਲੀ ਉਹਨਾਂ ਦੇ ਕਲੇਮ ਜਿਹੜੇ ਹੈਗੇ ਉਹਨਾਂ ਦੇ ਕੰਟਰੀ ਚ ਵਾਪਸ ਜਾ ਕੇ ਮਿਲਦੇ ਆ।
ਜੀ ਡਾਕਟਰ ਸਾਹਿਬ, ਇੱਕ ਸਵਾਲ ਆਇਆ ਸੀਗਾ ਕੱਲ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀਗਾ, ਤੇ ਉਹ ਕਹਿੰਦੇ ਨੇ ਕਿ ਇੱਕ ਕੁਐਸਚਨ ਉਹ ਪੁੱਛਣਾ ਚਾਹੁੰਦੇ ਸੀਗੇ ਕਿ ਟੈਸਟ ਟਿਊਬ ਬੇਬੀ ਤੇ ਬਨੌਟੀ ਗਰਭ ਧਾਰਨ ਸ਼ਾਇਦ ਇਹ ਸੈਰੋਗੈਸੀ ਦੇ ਬਾਰੇ ਗੱਲ ਕਰ ਰਹੇ ਨੇ, ਉਹਦੇ ਵਿੱਚ ਫਰਕ ਜ਼ਰੂਰ ਪੁੱਛਿਓ ਤੇ ਕੀ ਉਹ ਇਹ ਦੋਵੇਂ ਹੀ ਕਰਦੇ ਨੇ? ਤੁਸੀਂ ਤੁਹਾਨੂੰ ਪੁੱਛ ਰਹੇ ਨੇ ਕਿ ਤੁਸੀਂ ਸੈਰੋਗੈਸੀ ਵੀ ਕਰਦੇ ਹੋ ਜਾਂ ਸਿਰਫ ਮਤਲਬ IVF ਹੀ ਕਰਦੇ ਹੋ?
ਅਮਨਦੀਪ ਜੀ, ਬੇਸਿਕਲੀ ਸਰੋਗੇਸ਼ਨ ਸਾਨੂੰ ਸਰੋਗੇਸ਼ਨ ਕਰਦੇ ਹੋਏ ਆਲਮੋਸਟ 4-5 ਸਾਲ ਹੋ ਗਏ, ਬਟ ਇੰਡੀਆ ਦੇ ਵਿੱਚ ਸਰੋਗੇਸ਼ਨ ਨੂੰ ਇੱਕ ਕਮਰਸ਼ੀਅਲ ਐਂਗਲ ਦੇ ਨਾਲ ਲੋਕਾਂ ਨੇ ਪ੍ਰੈਕਟਿਸ ਕਰਨਾ ਸ਼ੁਰੂ ਕੀਤਾ, ਜਿੱਦਾਂ ਕਿ ਤੁਸੀਂ ਕਿਹਾ ਸੀਗਾ ਕਿ ਪੈਸੇ ਜਿਹੜੇ ਹੈਗੇ ਉਹ ਅਨਐਥੀਕਲ ਤਰੀਕੇ ਦੇ ਨਾਲ ਵੀ ਕਈ ਡਾਕਟਰ ਜਿਹੜੇ ਹੈਗੇ ਉਹ ਚਾਰਜ ਕਰ ਲੈਂਦੇ ਆ। ਵਰਦਾਨ ਹੌਸਪੀਟਲ ਦੇ ਵਿੱਚ ਪਿਛਲੇ 5 ਸਾਲਾਂ ਤੋਂ ਅਸੀਂ ਸਰੋਗੇਸ਼ਨ ਕਰ ਰਹੇ ਔਰ ਮੇਰੇ ਖਿਆਲ ਨਾਲ ਕੋਈ ਆਲਮੋਸਟ 150 to 200 ਐਸੇ ਕਪਲ ਹੈ ਜਿਹੜੇ ਕਿ ਵਰਦਾਨ ਹੌਸਪੀਟਲ ਚ ਆ ਕੇ ਕਿਰਾਏ ਦੀ ਕੁੱਖ ਲੈ ਕੇ ਔਰ ਉਸ ਤੋਂ ਬਾਅਦ ਬੱਚਾ ਹਾਸਲ ਕਰ ਚੁੱਕੇ ਹੈ। ਸਭ ਤੋਂ ਪਹਿਲਾਂ ਤਾਂ ਅੱਜ ਤੋਂ 6-7 ਮਹੀਨੇ ਪਹਿਲਾਂ ਇੰਡੀਅਨ ਗਵਰਨਮੈਂਟ ਨੇ NRI ਜਿੰਨੇ ਵੀ ਹੈਗੇ, ਬੇਸ਼ਕ ਉਹ ਇੰਡੀਅਨ ਪਾਸਪੋਰਟ ਹੋਲਡਰ ਹੈ, ਬੇਸ਼ਕ ਉਹ ਅਮੈਰੀਕਨ ਆਸਟ੍ਰੇਲੀਅਨ ਜਾਂ ਵੇਅਰ ਐਵਰ ਪਾਸਪੋਰਟ ਹੋਲਡਰ ਹੈ, ਬਟ ਅਗਰ ਉਹਨਾਂ ਦਾ ਓਰੀਜਨ ਹੁਣ ਦੂਸਰਾ ਕੰਟਰੀ ਹੋ ਗਿਆ, ਮੀਨਸ ਸਪੋਜ਼ ਉਹ ਹੁਣ ਇੱਥੇ ਦੇ ਨੈਸ਼ਨਲ ਹੈਗੇ ਹੈ, ਤੇ ਉਹਨਾਂ ਦੇ ਵਿੱਚ ਸਰੋਗੇਸ਼ਨ ਨੂੰ ਬੈਨ ਕਰਤਾ ਗਿਆ ਸੀਗਾ, ਉਹਨਾਂ ਕੇਸਿਸ ਨੂੰ ਅਸੀਂ ਸਰੋਗੇਸ਼ਨ ਨਹੀਂ ਦੇ ਸਕਦੇ ਕਿਉਂਕਿ ਬੱਚੇ ਨੂੰ ਇਮੀਗ੍ਰੇਸ਼ਨ ਦੇ ਵਿੱਚ ਹੁਣ ਬੜੀ ਪ੍ਰੋਬਲਮ ਆਉਂਦੀ ਹੈ, ਪ੍ਰੋਬਲਮ ਕੀ ਬੱਚਾ ਜਾ ਹੀ ਨਹੀਂ ਸਕਦਾ
ਜੀ। ਡਾਕਟਰ ਸਾਹਿਬ ਮੈਂ ਸਵੇਰੇ ਹੀ ਫਾਰਮ ਦੇਖ ਰਿਹਾ ਸੀਗਾ, ਵੀਜ਼ਾ ਫਾਰਮ, ਵਿਜ਼ਿਟਰ ਫਾਰਮ ਇੰਡੀਆ ਦਾ ਆਸਟ੍ਰੇਲੀਅਨ ਵਾਸਤੇ, ਤੇ ਉਹਦੇ ਵਿੱਚ ਸਪੈਸੀਫਿਕਲੀ ਕੁਐਸਚਨ ਪੁੱਛਿਆ ਹੋਇਆ ਹੈ ਕਿ ਆਰ ਯੂ ਵਿਜ਼ਿਟਿੰਗ ਇੰਡੀਆ ਫਾਰ ਸਰੋਗੇਸੀ ਪਰਪਸਿਸ, ਉਹਨਾਂ ਨੇ ਕੁਐਸਚਨ ਪੁੱਛਿਆ ਵੀਜ਼ਾ ਦੇਣ ਤੋਂ ਪਹਿਲਾਂ।
ਸੋ ਮੈਡੀਕਲ ਮੈਡੀਕਲ ਸਰੋਗੇਸ਼ਨ ਹੁਣ ਅਲਾਊਡ ਨਹੀਂ ਹੈਗੀ, ਸਰੋਗੇਸ਼ਨ NRI ਦੀ ਤਾਂ ਬਿਲਕੁਲ ਅਲਾਊਡ ਨਹੀਂ ਹੈ। ਇੰਡੀਆ ਦੇ ਵਿੱਚ ਵੀ ਦਸੰਬਰ ਜਿਹੜਾ ਹੁਣ ਸਾਡਾ ਵਿੰਟਰ ਸੈਸ਼ਨ ਆਏਗਾ ਪਾਰਲੀਮੈਂਟ ਦੇ ਵਿੱਚ, ਉਸ ਸੈਸ਼ਨ ਦੇ ਵਿੱਚ ਗਵਰਨਮੈਂਟ ਨੇ ਇੱਕ ਹੋਰ ਅਨਾਊਂਸਮੈਂਟ ਕਰ ਦੇਣੀ ਹੈ ਕਿ ਇੰਡੀਆ ਦੇ ਵਿੱਚ ਸਰੋਗੇਸ਼ਨ ਅਲਾਊਡ ਹੀ ਨਹੀਂ ਹੈ। ਉਹ ਬੇਸ਼ਕ ਉਹ ਇੰਡੀਅਨ ਨੈਸ਼ਨਲ ਹੈ, ਹਾਂਜੀ ਐਟ ਆਲ, ਮਤਲਬ ਦੇ ਆਰ ਨਾਟ ਗੋਇੰਗ ਟੂ ਅਲਾਓ ਅਸ ਟੂ ਡੂ ਐਨੀ ਸਰੋਗੇਸ਼ਨ ਇਨ ਐਨੀ ਕੇਸ, ਔਰ ਅਗਰ ਕਰਨੀ ਵੀ ਹੈ ਤੇ ਉਹਦੇ ਲਈ ਉਹਨਾਂ ਨੇ ਇੰਨੇ ਕੁ ਸਟ੍ਰਿਕਟ ਰੂਲ ਬਣਾਤੇ ਹੈ ਔਰ ਸਟ੍ਰਿਕਟ ਗਾਈਡਲਾਈਨਸ ਦੇਤੀ ਹੈ ਕਿ ਅਸੀਂ ਉਸ ਗਾਈਡਲਾਈਨਸ ਨੂੰ ਅਗਰ ਕ੍ਰੋਸ ਕਰਦੇ ਹਾਂ ਤੇ ਸਾਡਾ ਜਿਹੜਾ ਲਾਇਸੈਂਸ ਹੈਗਾ ਉਹਨੂੰ ਉਹ ਕੈਂਸਲ ਕਰਨਗੇ ਔਰ ਸਾਨੂੰ ਉਹਦੇ ਉੱਪਰ ਪਨਿਸ਼ਮੈਂਟ ਵੀ ਹੈ। ਸੋ ਸਰੋਗੇਸ਼ਨ ਇੰਡੀਆ ਦੇ ਵਿੱਚ ਬੈਨ ਹੋਣ ਜਾ ਰਹੀ ਹੈ ਬਿਕੋਜ਼ ਆਫ ਕਮਰਸ਼ੀਅਲ ਐਂਗਲ, ਬਹੁਤ ਲੋਕਾਂ ਨੇ ਬਹੁਤ ਮਿਸਯੂਜ਼ ਕੀਤਾ ਇਸ ਪ੍ਰੋਸੀਜਰ ਨੂੰ, ਔਰ ਡੈਫੀਨੇਟਲੀ ਬਹੁਤ ਅੱਛੀ ਗੱਲ ਹੈ ਮੇਰੇ ਹਿਸਾਬ ਦੇ ਨਾਲ ਤਾਂ, ਅਗਰ ਸਰੋਗੇਸ਼ਨ ਇੰਡੀਆ ਦੇ ਵਿੱਚ ਇਨ ਲਾਅ ਦੇ ਦਾਇਰੇ ਦੇ ਜਬ ਆ ਕੇ ਹੋਏਗੀ ਤੇ ਡੈਫੀਨੇਟਲੀ ਉਹੀ ਕਪਲਸ ਇਹਦੇ ਤੋਂ ਫਾਇਦਾ ਉਠਾ ਸਕਣਗੇ ਜਿਨ੍ਹਾਂ ਨੂੰ ਰੀਅਲੀ ਇਸ ਪ੍ਰੋਸੀਜਰ ਨੂੰ ਅਡੋਪਟ ਕਰਨਾ ਹੀ ਪੈਣਾ, ਇਸ ਪ੍ਰੋਸੀਜਰ ਤੋਂ ਬਗੈਰ ਉਹਨਾਂ ਨੂੰ ਬੱਚਾ ਨਹੀਂ ਮਿਲ ਸਕਦਾ। ਡੈਫੀਨੇਟਲੀ ਸਾਡੇ ਕਲੀਨਿਕ ਜਿਹੜੇ ਹੈਗੇ ਉਹਨਾਂ ਦੀ ਹੈਲਪ ਵੀ ਕਰਨਗੇ, ਬਟ ਕਾਨੂੰਨ ਦੇ ਦਾਇਰੇ ਚ ਰਹਿ ਕੇ।
ਡਾਕਟਰ ਸਾਹਿਬ ਇੱਕ ਸਵਾਲ ਪਰਸਨਲੀ ਕੱਲ ਆਇਆ ਸੀਗਾ ਮੇਰੇ ਵਾਸਤੇ ਕਿ ਮੈਂ ਮੈਨੂੰ ਭੇਜਿਆ ਸੀ ਉਹਨਾਂ ਤੇ, ਤੁਸੀਂ ਪੁੱਛੋ ਕਿ ਕਈ ਵਾਰੀ ਜਿਹੜਾ ਲੇਡੀਜ਼ ਹੈ ਔਰਤ ਹੈ ਉਹ ਉਹ ਏਜ ਟੱਪ ਜਾਂਦੇ ਨੇ ਬੇਬੀ ਲੈਣ ਦੇ, ਟਰਾਈ ਕਰਦੇ ਕਰਦੇ ਜਾਂ ਕਿਸੇ ਕਾਰਨ ਨਹੀਂ ਲੈ ਸਕਦੇ, ਕੀ ਉਹਨਾਂ ਵਾਸਤੇ ਵੀ ਕੋਈ ਉਮੀਦ ਦੀ ਕਿਰਨ ਹੈ?
ਡੈਫੀਨੇਟਲੀ ਅਮਨਦੀਪ ਜੀ, ਕਈ ਲੇਡੀਜ਼ ਹੈਗੀਆਂ ਜਿਹੜੀ ਕਿ ਆਪਣੀ ਏਜ ਕ੍ਰੋਸ ਕਰ ਚੁੱਕੀਆਂ ਹੁੰਦੀਆਂ, ਜਦੋਂ ਲੇਡੀ ਦੀ ਏਜ ਵੱਧ ਜਾਂਦੀ ਹੈ ਤੇ ਉਹਨਾਂ ਨੂੰ ਸਭ ਤੋਂ ਪਹਿਲੀ ਪ੍ਰੋਬਲਮ ਜਿਹੜੀ ਕਿ ਉਹਨਾਂ ਦੀ ਮਾਹਵਾਰੀ ਜਿਹੜੀ ਹੈ ਉਹ ਇਰੈਗੂਲਰ ਹੋ ਜਾਂਦੀ ਹੈ ਜਾਂ ਪੀਰੀਅਡ ਆਨੇ ਬੰਦ ਹੋ ਜਾਂਦੇ, ਔਰ ਇਹਦਾ ਇੱਕੋ ਹੀ ਰੀਜ਼ਨ ਹੁੰਦਾ ਕਿ ਔਰਤ ਦੇ ਵਿੱਚ ਐਗਸ ਜਿਹੜੇ ਹੈਗੇ ਉਹ ਬੰਨੇ ਬੰਦ ਹੋ ਜਾਂਦੇ ਔਰ ਉਹਨੂੰ ਨੈਚੁਰਲ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ। ਸੋ ਹਾਲੇ ਵੀ ਟੈਸਟਿਵ ਬੇਬੀ ਵਿਧੀ ਜਿਹਦੇ ਵਿੱਚ ਕਿ ਅਸੀਂ ਐਗਸ ਜਿਹੜੇ ਹੈ ਉਹ ਬਾਹਰੋਂ ਅਰੇਂਜ ਕਰਦੇ ਹਾਂ, ਐਗਸ ਬਾਹਰੋਂ ਲੈ ਕੇ ਹਸਬੈਂਡ ਦੇ ਸਪਰਮ ਦੇ ਨਾਲ ਉਹਨਾਂ ਦਾ ਭਰੂਣ ਬਣਾਉਂਦੇ ਹਾਂ, ਔਰ ਉਹ ਜਿਹੜਾ ਭਰੂਣ ਜਿਹਨੂੰ ਅਸੀਂ ਐਮਬਰੀਓ ਕਹਿੰਦੇ ਹਾਂ, ਅਸੀਂ ਐਮਬਰੀਓ ਲੇਡੀ ਦੀ ਬੱਚੇਦਾਰੀ ਨੂੰ ਤਿਆਰ ਕਰਕੇ ਉਹਦੇ ਅੰਦਰ ਰੱਖਦੇ ਹਾਂ। ਔਰ ਡੈਫੀਨੇਟਲੀ ਬਹੁਤ ਸਾਰੇ ਐਸੇ ਕਪਲ ਜਿਨ੍ਹਾਂ ਦੇ ਵਿੱਚ ਐਗ ਬਣਨ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਵਰਦਾਨ ਹੋਸਪਿਟਲ ਤੋਂ ਸਫਲਤਾ ਮਿਲੀ ਹੈ, ਔਰ ਸਾਡੀ ਜਿਹੜੀ ਮੈਕਸੀਮਮ ਏਜ ਦੀ ਜਿਹੜੀ ਲੇਡੀ ਜਿਹਨੇ ਪ੍ਰੈਗਨੈਂਸੀ ਅਚੀਵ ਕਰਕੇ ਇੱਕ ਬੇਟੀ ਨੂੰ ਜਨਮ ਦਿੱਤਾ ਉਹਦੀ ਏਜ ਆਲਮੋਸਟ 64 ਈਅਰਸ ਹੈ। ਸੋ 64 ਸਾਲ ਦੀ ਲੇਡੀ ਨੇ ਵੀ ਬਾਹਰੋਂ ਐਗ ਲੈ ਕੇ ਇਸ ਪ੍ਰੋਸੀਜਰ ਨੂੰ ਅਡੋਪਟ ਕਰਕੇ ਆਪਣੇ ਘਰ ਕਿਲਕਾਰੀਆਂ ਲੈਣ ਚ ਸਫਲਤਾ ਪ੍ਰਾਪਤ ਕੀਤੀ ਹੈ। ਬਹੁਤ ਸਾਰੇ ਕਪਲ ਅਸੀਂ ਉਹਨਾਂ ਦੀ ਡੈਫੀਨੇਟਲੀ ਇਸ ਪ੍ਰੋਸੀਜਰ ਨੂੰ ਅਡੋਪਟ ਕਰਕੇ ਉਹਨਾਂ ਦੀ ਹੈਲਪ ਕਰਦੇ ਹਾਂ
ਜੀ। ਸੋ ਇਹ ਤਾਂ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਤੁਸੀਂ ਹਾਈਲੀ ਪ੍ਰੋਫੈਸ਼ਨਲ ਵਧੀਆ ਸਰਵਿਸਿਜ਼ ਦੇ ਰਹੇ ਹੋ, ਸਾਰਾ ਕੁਝ ਪ੍ਰੋਵਾਈਡ ਕਰਦੇ ਹੋ, ਪ੍ਰਾਈਵੇਸੀ ਦਾ ਖਾਸ ਕਰਕੇ ਖਿਆਲ ਰੱਖਦੇ ਹੋ, ਕਿਉਂਕਿ ਇੰਡੀਆ ਦੇ ਵਿੱਚ ਅਗਰ ਤਾਂ ਬਿਲਕੁਲ ਕਲੋਜ਼ ਫੈਮਿਲੀ ਹੈ ਫਿਰ ਤਾਂ ਠੀਕ ਹੈ, ਪਰ ਅਗਰ ਰਿਸ਼ਤੇਦਾਰੀਆਂ ਦੇ ਵਿੱਚ ਕਈ ਵਾਰ ਤੁਹਾਨੂੰ ਪਤਾ ਕਿ ਪ੍ਰੋਬਲਮ ਆਉਂਦੀ ਉਹ ਵੀ ਤੁਸੀਂ ਪ੍ਰੋਵਾਈਡ ਕਰ ਰਹੇ ਹੋ। ਹੁਣ ਇਨ ਦਾ ਐਂਡ ਸਵਾਲ ਇਹੀ ਆਉਂਦਾ ਹੈ, ਸਾਰੇ ਇਹੀ ਦੱਸਣਾ ਚਾਹੁੰਦੇ, ਮਤਲਬ ਹੁਣ ਦੇਖੋ ਮੈਸੇਜ ਵੀ ਬਹੁਤ ਘੱਟ ਆਉਣੇ ਆ ਕਿਉਂਕਿ ਲੋਕੀ ਸੁਣਨਾ ਚਾਹੁੰਦੇ, ਪਰ ਜਿਹੜਾ ਸਵਾਲ ਐਂਡ ਦੇ ਇਹ ਆਏਗਾ ਕਿ ਅਗਰ ਉਹ ਇਹਦੇ ਬਾਰੇ ਸੋਚਦੇ ਨੇ, ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ, ਤਾਂ ਕੀ ਵਿਧੀ ਹੈ, ਨੰਬਰ ਕੀ ਹੈ, ਉਹ ਕਾਲ ਕਰਨ ਜਾਂ ਫਾਰਮ ਭਰਨ ਆਨਲਾਈਨ, ਜਾਂ ਕਿਸ ਤਰ੍ਹਾਂ ਉਹ ਪ੍ਰੋਸੈਸ ਨੂੰ ਸਟਾਰਟ ਕਰ ਸਕਦੇ ਨੇ ਤੁਹਾਡੇ ਨਾਲ ਗੱਲਬਾਤ ਦਾ?
ਦੇਖੋ ਇੱਕ ਤਾਂ ਵਰਦਾਨ ਹਸਪੀਟਲ ਦੀ ਵੈਬਸਾਈਟ ਤੇ ਡੈਫੀਨੇਟਲੀ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਹੈਗਾ ਜਿਹਦੇ ਉੱਪਰ ਕਿ ਉਹ ਆਪਣੀ ਸਾਰੀ ਇਨਫੋਰਮੇਸ਼ਨ ਜਿਹੜੀ ਵੀ ਦੇਣਾ ਚਾਹੁੰਦੇ ਔਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਉਹਦੇ ਬਾਰੇ ਕੰਪਲੀਟ ਉਹਨਾਂ ਨੂੰ ਜਵਾਬ ਮਿਲਦਾ
ਜੀ।
ਮੇਰਾ ਪਰਸਨਲ ਮੋਬਾਈਲ ਨੰਬਰ, ਕੋਈ ਵੀ NRI ਕਪਲ ਜੋ ਕਿ ਇੰਡੀਆ ਚ ਆ ਕੇ ਆਪਣਾ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਮੇਰੇ ਨਾਲ ਪਹਿਲਾਂ ਅਗਰ ਅਪੋਇੰਟਮੈਂਟ ਲੈ ਲੈਂਦਾ ਤਾਂ ਡੈਫੀਨੇਟਲੀ ਬਹੁਤ ਸਾਰਾ ਟਾਈਮ ਉਹਨਾਂ ਦਾ ਬਚਦਾ। ਸੋ ਇੰਡੀਆ ਦੇ ਵਿੱਚ ਜਿਹੜਾ ਮੇਰਾ ਪਰਸਨਲ ਮੋਬਾਈਲ ਨੰਬਰ ਹੈਗਾ ਜੋ ਕਿ ਮੇਰਾ ਸਵੇਰੇ ਮਾਰਨਿੰਗ 8 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ, ਤਾਂ ਡੈਫੀਨੇਟਲੀ ਮੈਂ ਆਨਲਾਈਨ ਹੋਣਾ, ਤੇ ਨੰਬਰ ਜਿਹੜਾ ਹੈਗਾ ਦੈਟ ਇਜ 9814021991 9814021991
ਜੀ।
ਇਸ ਨੰਬਰ ਤੇ ਕੋਈ ਵੀ ਕਪਲ ਕਾਲ ਕਰਕੇ ਮੇਰੇ ਨਾਲ ਪੂਰੀ ਡਿਸਕਸ਼ਨ ਕਰ ਸਕਦਾ ਔਰ ਡੈਫੀਨੇਟਲੀ ਉਹਨਾਂ ਨੂੰ ਐਗਜ਼ੈਕਟ ਆਉਣ ਦਾ ਟਾਈਮ ਦੱਸਿਆ ਜਾਏਗਾ ਕਿ ਇਸ ਵੇਲੇ ਔਰ ਅਸੀਂ ਇੰਨੇ ਦਿਨਾਂ ਦੇ ਵਿੱਚ ਤੁਹਾਡਾ ਪ੍ਰੋਸੀਜਰ ਜਿਹੜਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਸਭ ਕੁਝ ਠੀਕ ਹੋਇਆ ਤਾਂ।
ਵੈਬਸਾਈਟ ਵੀ ਪਲੀਜ਼ ਬੋਲਿਓ।
ਵਰਦਾਨ ਹੋਸਟਲ ਦੀ ਜਿਹੜੀ ਵੈਬਸਾਈਟ ਹੈ ਦੈਟ ਇਜ਼ vardanmedicalcenter.com, ਇਹਦੇ ਤੇ ਜਾ ਕੇ ਕੋਈ ਵੀ ਕਪਲ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰ ਸਕਦਾ
ਜੀ। ਮਿੰਟੂ ਜੀ ਪਲੀਜ਼ ਆਪਣੇ ਫੇਸਬੁੱਕ ਪੇਜ ਤੇ ਜੇ ਨੰਬਰ ਵੀ ਪਾ ਦਿਓ ਤਾਂ।
ਜੀ ਜੀ ਬਿਲਕੁਲ ਜੀ, ਅਸੀਂ ਅੱਜ ਫੇਸਬੁੱਕ ਪੇਜ ਦੇ ਉੱਤੇ ਹਰਮਨ ਰੇਡੀਓ ਦੇ ਪੇਜ ਦੇ ਉੱਤੇ ਇਹਨਾਂ ਦੀ ਵੈਬਸਾਈਟ ਦਾ ਲਿੰਕ ਵੀ ਸ਼ੇਅਰ ਕਰਾਂਗੇ, ਪਰ ਮੈਂ ਦੱਸਦਾ www.vardanmedicalcenter.com ਇਹ ਇਹਨਾਂ ਦੀ ਵੈਬਸਾਈਟ ਆ, ਤੇ ਡਾਕਟਰ ਡਾਕਟਰ ਬਰੀਸ਼ ਹੋਰਾਂ ਦਾ ਜਿਹੜਾ ਨੰਬਰ ਆ 9814021991।
ਹਾਂਜੀ, ਇੱਕ ਕਾਲ ਸ਼ਾਇਦ ਆ ਰਹੀ ਹੈ ਮਿੰਟੂ ਜੀ, ਮੈਨੂੰ ਲੱਗਦਾ ਆਪਾਂ ਉਹ ਲੈ ਲਈਏ ਨਾਲ।
ਜੀ ਬਿਲਕੁਲ ਜੀ, ਹੈਲੋ।
ਹਾਂਜੀ ਬਾਈ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ, ਕੀ ਹਾਲ ਆ ਜੀ?
ਬਸ ਵਧੀਆ, ਤੁਸੀਂ ਸੁਣਾਓ?
ਵਧੀਆ ਵਧੀਆ, ਕੀ ਕਹਿਣਾ ਚਾਹੋਗੇ?
ਅੱਜ ਕੋਈ ਮੁੱਦਾ ਤਾਂ ਮੇਰੇ ਖਿਆਲ ਹੈ ਨੀ ਨਾ, ਓਪਨ ਡਿਸਕਸ਼ਨ ਹੋ ਰਹੀ ਹੈ
ਜੀ। ਨਹੀਂ ਨਹੀਂ ਹਾਂਜੀ, ਸਾਡੀ ਗੱਲਬਾਤ ਚੱਲ ਰਹੀ ਹੈ ਜੀ,
ਇੰਟਰਵਿਊ ਚੱਲ ਰਹੀ ਹੈ ਜੀ, ਜ਼ਰੂਰੀ
IVF ਦੇ ਸੰਬੰਧ ਵਿੱਚ ਚੱਲ ਰਹੀ ਹੈ ਜੀ।
ਕਿਹੜੇ ਸੰਬੰਧ ਜੀ?
ਹਾਂਜੀ IVF ਦੇ ਜੀ। ਜੀ ਜੀ
ਠੀਕ,
ਤੇ ਹਾਂਜੀ
ਹਾਂਜੀ।
ਸੋ ਪਲੀਜ਼ ਡਾਕਟਰ ਸਾਹਿਬ ਸਾਡੇ ਨਾਲ ਲਾਈਨ ਤੇ ਹੈ, ਜੇ ਤਾਂ ਕੋਈ ਤੁਹਾਨੂੰ ਇਸ ਰਿਲੇਟਡ ਸਵਾਲ ਹੈ ਤਾਂ ਜ਼ਰੂਰ ਕਰੋ ਜੀ, ਤੁਸੀਂ ਪਲੀਜ਼ ਇਹ ਗੱਲਬਾਤ ਚੱਲ ਰਹੀ ਹੈ।
ਹਾਂਜੀ ਗਿੱਲ ਸਾਹਿਬ, ਬਾਅਦ ਚੋਂ ਗੱਲ ਕਰਦੇ ਹਾਂ ਕਿਉਂਕਿ ਸਾਡੇ ਕੋਈ ਸਵਾਲ। ਹਾਂਜੀ ਹਾਂਜੀ, ਤੇ ਡਾਕਟਰ ਸਾਹਿਬ ਸਾਨੂੰ ਇੱਕ ਕੁਐਸਚਨ ਆਇਆ ਕਿ ਜਿਹੜੇ ਫੀਮੇਲ ਐਗਸ ਨੇ ਉਹ ਵੀ ਪ੍ਰਜ਼ਰਵ ਕੀਤੇ ਜਾ ਸਕਦੇ ਨੇ?
ਮੈਨੂੰ ਦੁਬਾਰਾ ਦੱਸੋਗੇ ਤੁਸੀਂ ਕੀ ਪੁੱਛਣਾ ਚਾਹ ਰਹੇ?
ਜੋਰਾਵਰ ਗਿੱਲ ਹੁਣੀ ਕੁਐਸਚਨ ਪੁੱਛ ਰਹੇ ਨੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਪਰਮ ਜਿਹੜੇ ਨੇ ਉਹ ਵੀ ਪ੍ਰਜ਼ਰਵ ਕਰ ਲੈਂਦੇ, ਤੁਸੀਂ ਫ੍ਰੀਜ਼ ਕਰ ਲੈਂਦੇ ਹੋ, ਕੀ ਫੀਮੇਲ ਐਗ ਵੀ?
ਡੈਫੀਨੇਟਲੀ ਡੈਫੀਨੇਟਲੀ ਫੀਮੇਲ ਐਗਸ ਨੂੰ ਵੀ ਫ੍ਰੀਜ਼ ਕੀਤਾ ਜਾ ਸਕਦਾ, ਬਟ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਫੀਮੇਲ ਐਗਸ ਨੂੰ ਅਗਰ ਅਸੀਂ ਪ੍ਰਿਜ਼ਰਵ ਨਾ ਕਰੀਏ ਉਹਦੇ ਨਾਲ ਪ੍ਰੈਗਨੈਂਸੀ ਰੇਟ ਜਿਹੜਾ ਹੈਗਾ ਉਹ ਥੋੜਾ ਜਿਹਾ ਘੱਟ ਜਾਂਦਾ
ਜੀ।
ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਕਸਟਰਾ ਐਗਸ ਬਣ ਗਏ ਇੱਕ ਲੇਡੀ ਦੇ, ਔਰ ਅਗਰ ਉਹਨਾਂ ਨੂੰ ਫ੍ਰੀਜ਼ ਕਰਨਾ ਤੇ ਅਸੀਂ ਐਮਬ੍ਰਿਓ ਹੀ ਡਿਵੈਲਪ ਕਰ ਲੈਂਦੇ ਹਾਂ ਜਿਹਨੂੰ ਅਸੀਂ ਭਰੂਣ ਬਣਾ ਲੈਂਦੇ ਹਾਂ
ਜੀ ਜੀ।
ਭਰੂਣ ਬਣਾ ਕੇ ਜਦੋਂ ਅਸੀਂ ਉਹਨੂੰ ਫ੍ਰੀਜ਼ ਕਰਦੇ ਹਾਂ ਤੇ ਡੈਫੀਨੇਟਲੀ ਦੁਬਾਰਾ ਅਗਰ ਉਹਨੂੰ ਯੂਜ਼ ਕੀਤਾ ਜਾਏ ਭਾਵੇਂ ਉਹ ਸਾਲ ਬਾਅਦ ਹੋਏ ਜਾਂ 2 ਸਾਲ ਬਾਅਦ ਹੋਏ ਜਾਂ 10 ਸਾਲਾਂ ਬਾਅਦ ਹੋਏ, ਉਹਦਾ ਪ੍ਰੈਗਨੈਂਸੀ ਰੇਟ ਜਿਹੜਾ ਹੈਗਾ ਉਹ ਬਹੁਤ ਅੱਛਾ ਹੁੰਦਾ, ਔਰ ਡੈਫੀਨੇਟਲੀ ਆਲਮੋਸਟ ਕੋਈ 30-40% ਐਸੇ ਜੋੜੇ ਜਿਹੜੇ ਕਿ IVF ਵਿਧੀ ਨਾਲ ਆਪਣਾ ਇਲਾਜ ਕਰਾਉਂਦੇ ਆ, ਆਪਣੇ ਐਮਬ੍ਰਿਓ ਵੀ ਫ੍ਰੀਜ਼ ਕਰਾ ਲੈਂਦੇ ਆ
ਜੀ,
ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਫਿਰ ਦੁਬਾਰਾ ਇਹੀ ਪ੍ਰੋਸੀਜਰ ਔਰ ਇਹੀ ਸਾਰਾ ਕੁਝ ਨਾ ਕਰਨਾ ਪਵੇ
ਜੀ ਜੀ।
ਬਣੇ ਬਣਾਏ ਭਰੂਣ ਜਿਹੜੇ ਉਹਨਾਂ ਨੂੰ ਤਿਆਰ ਕੀਤਾ ਜਾਏ, ਔਰ ਉਹਨਾਂ ਦੀ ਬੱਚੇਦਾਨੀ ਦੇ ਵਿੱਚ ਜਿਸ ਵੇਲੇ ਉਹ ਚਾਹੁਣ ਉਹਨਾਂ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ, ਤਾਂ ਕਿ ਉਹ ਦੁਬਾਰਾ ਪ੍ਰੈਗਨੈਂਸੀ ਅਚੀਵ ਗਰਭ ਧਾਰਨ ਹੋ ਸਕੇ ਉਹਨਾਂ ਨੂੰ
ਜੀ। ਇੱਕ ਸਾਡੇ ਸਰੋਤੇ ਨੇ, ਉਹਨਾਂ ਨੇ ਮੈਸੇਜ ਭੇਜਿਆ ਕਿ ਉਹਨਾਂ ਦੇ ਨਾਲ ਇੱਕ ਆਸਟ੍ਰੇਲੀਅਨ ਕੰਮ ਤੇ ਨੇ, ਤੇ ਉਹ 55 ਸਾਲ ਦੇ ਨੇ, ਉਹਨਾਂ ਦੀ ਵਾਈਫ 50 ਸਾਲ ਦੀ, 7 ਟਾਈਮ ਉਹ IVF ਟਰਾਈ ਕਰ ਸਕਦੇ ਨੇ ਇੱਥੇ ਆ, ਤੇ ਉਹ ਵੀ ਪੁੱਛ ਰਹੇ ਨੇ, ਗੋਰੇ ਆ ਸ਼ਾਇਦ, ਤੇ ਕਹਿੰਦੇ ਨੇ ਕਿ ਹੋਰ ਕੁਐਸਚਨ ਵੀ ਆਇਆ ਗੁਰਜੀਤ ਸਿੰਘ ਚਾਹਲ ਉਹਨਾਂ ਨੇ ਵੀ ਕੁਐਸਚਨ ਪੁੱਛਿਆ ਵੀ ਹੁਣ ਇਨ ਦਾ ਐਂਡ ਕੋਸਟ ਦੀ ਆ ਜਾਂਦੀ ਹੈ ਕਿ ਕਿੰਨੀ ਕੁ ਕੋਸਟ ਜਿਹੜੀ ਆ ਬਜਟ ਕੀਤੀ ਜਾ ਸਕਦੀ ਹੈ ਇਹ ਸਾਰੇ ਪ੍ਰੋਸੀਜਰ ਲਈ?
ਅਮਨਦੀਪ ਜੀ, ਪ੍ਰੋਸੀਜਰ ਬੇਸ਼ਕ IVF ਦਾ ਹੈ ਜਾਂ ਪ੍ਰੋਸੀਜਰ ਡੋਨਰ ਐਗ ਪ੍ਰੋਗਰਾਮ ਦੇ ਨਾਲ ਹੈ ਜਾਂ ਡੋਨਰ ਸਪਰਮ ਪ੍ਰੋਗਰਾਮ ਦੇ ਨਾਲ ਪ੍ਰੋਸੀਜਰ ਹੈ
ਜੀ,
ਕੋਸਟ ਜਿਹੜੀ ਇਹਦੇ ਵਿੱਚ ਇਨਵੋਲਵ ਹੈਗੀ ਹੈ ਆਲਮੋਸਟ ਕੋਈ 2-3 ਲੱਖ ਰੁਪਿਆ ਜੇ ਸਾਰੇ ਪ੍ਰੋਸੀਜਰ ਦੇ ਵਿੱਚ ਇੰਡੀਅਨ ਰੁਪੀਸ ਦੇ ਵਿੱਚ ਖਰਚਾ ਆਉਂਦਾ
ਜੀ,
ਇੰਨੇ ਕੁ ਪੈਸਿਆਂ ਦੇ ਵਿੱਚ ਸਾਰਾ ਪ੍ਰੋਸੀਜਰ ਜਿਹਦੇ ਵਿੱਚ ਕਿ ਸਾਡੀ ਫੀਸ, ਹਾਸਪਿਟਲ ਚ ਜਿੰਨੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਟੈਸਟ ਹੋਣੇ ਆ, ਉਹ ਦਵਾਈਆਂ ਜਿਹਦੀ ਵਰਤੋਂ ਦੇ ਨਾਲ ਅਸੀਂ IVF ਪ੍ਰੋਸੀਜਰ ਕੰਪਲੀਟ ਕਰਨਾ, ਇਹ ਸਾਰਾ ਕੁਝ ਜਿਹੜਾ 2-3 ਲੱਖ ਰੁਪਏ ਦੇ ਵਿੱਚ ਆਲਮੋਸਟ ਇੱਕ ਕਪਲ ਦਾ ਇਨਵੋਲਵ ਹੁੰਦਾ, ਔਰ ਇਹਨੇ ਪੈਸਿਆਂ ਦੇ ਵਿੱਚ IVF ਪ੍ਰੋਸੀਜਰ ਜਿਹੜਾ ਉਹ ਕੰਪਲੀਟ ਹੋ ਜਾਂਦਾ
ਜੀ। ਚਲੋ, ਕੋਸਟ ਦੇ ਬਾਰੇ ਕਾਫੀ ਕੁਐਸਚਨ ਆਏ ਸੀ, ਕੱਲ ਵੀ ਮੈਨੂੰ 2 ਮੈਸੇਜ ਆਏ ਸੀ, ਤੇ ਉਹ ਇਹ ਪੁੱਛਣਾ ਚਾਹੁੰਦੇ ਨੇ, ਉਹ ਹੁਣ ਕਲੀਅਰ ਹੋ ਗਿਆ, ਬਾਕੀ ਡਿਪੈਂਡ ਕਰਦਾ ਹੋਣਾ ਡਾਕਟਰ ਸਾਹਿਬ ਤੇ, ਫਲਕਚੁਏਟ ਕਰਦਾ ਹੈ ਟੈਸਟ ਦੇ ਟਾਈਮ ਦੇ ਨਾਲ, ਟ੍ਰਾਈਜ਼ ਦੇ ਨਾਲ, ਤੇ ਤੁਸੀਂ ਦੱਸਿਆ ਕਿ ਸਕਸੈਸ ਰੇਟ ਕਾਫੀ ਹੈ ਵਰਦਾਨ ਹਾਸਪਿਟਲ ਦਾ, ਸ਼ਾਇਦ ਇਸੇ ਕਰਕੇ ਬਹੁਤ ਸਾਰੇ ਜਿਹੜੇ ਕਪਲ ਨੇ ਵਰਡ ਆਫ ਮਾਊਥ ਗਾਂ ਤੇ ਗਾਂ ਰੈਫਰ ਕਰਦੇ ਨੇ, ਤੇ ਕੁੱਲ ਮਿਲਾ ਕੇ ਫੀਡਬੈਕ ਅੱਛੀ ਆ,
ਤੇ ਜਾਂਦੇ ਜਾਂਦੇ ਤੁਸੀਂ ਕੁਛ ਕਹਿਣਾ ਚਾਹੋ ਸਾਡੇ ਸਰੋਤਿਆਂ ਨੂੰ ਕਿ ਆਪਣੀ ਸਰਵਿਸ
ਬਾਰੇ? ਮੇਰਾ ਸਵਾਲ ਹੋਰ ਆ, ਇੱਕ ਅੱਜ ਦੇ ਯੁੱਗ ਦੇ ਵਿੱਚ ਅਸੀਂ ਬੜੀਆਂ ਵੱਖਰੀਆਂ ਵੱਖਰੀਆਂ ਖਬਰਾਂ ਪੜ੍ਹਦੇ ਸੁਣਦੇ ਰਹਿੰਦੇ ਹਾਂ ਤੇ ਬੜੀ ਹੈਰਾਨੀ ਹੁੰਦੀ ਹੈ ਸਾਨੂੰ ਕਈ ਚੀਜ਼ਾਂ ਦੇ। ਇੱਕ ਪਿੱਛੇ ਜੇ ਆਇਆ ਸੀ ਵੀ ਕਸਟਮਾਈਜ਼ ਬੱਚੇ ਵੀ ਬੇਬੀ ਵੀ ਆ ਰਹੇ ਆ ਹੁਣ ਅੱਜ ਦੇ ਯੁੱਗ ਚ
ਕਸਟਮਾਈਜ਼,
ਹਾਂ ਵੀ ਇਹਦੇ ਚ ਵੀ ਕੋਈ ਸਿਸਟਮ ਹੈਗਾ ਵੀ ਤੁਸੀਂ ਜੀਨਸ ਦੇ ਲਈ? ਜਾਂ ਪਿੱਛੇ ਜੇ ਮੈਂ ਇੱਕ ਖਬਰ ਪੜ੍ਹੀ ਸੀ ਵੀ ਪਹਿਲੀ ਵਾਰ ਕਿਹੋ ਜਿਹਾ ਬੱਚਾ ਪੈਦਾ ਹੋਇਆ ਜੀ ਜੋ ਤਿੰਨ ਜਾਣੇ ਇਨਵੋਲਵ ਹੋਏ ਆ, ਤਾਂ ਇਹਦੇ ਵੀ ਥੋੜੀ ਜਿਹੀ ਬਰੀਫ ਚ ਜ਼ਰੂਰ ਡਾਕਟਰ ਸਾਹਿਬ ਪਲੀਜ਼ ਦੱਸੋ।
ਡਾਕਟਰ ਸਾਹਿਬ ਤੁਸੀਂ ਬੈਸਟ ਪਰਸਨ ਹੋ ਆਨਸਰ ਦੇਣ ਨੂੰ, ਤੁਸੀਂ ਵਧੀਆ ਆਨਸਰ ਦੇ ਸਕਦੇ ਹੋ ਹਾਲ, ਕਿਉਂਕਿ ਹੁਣ ਸਾਡੇ ਕੋਲ ਇੱਦਾਂ ਵੀ ਜਾਂਦ ਕਹਿ ਲੋ ਕਿ ਹੁਣ ਅਸੀਂ ਤੁਹਾਡਾ ਲਾਹਾ ਲੈਣ ਲੱਗੇ ਹਾਂ।
ਨਹੀਂ, ਕਸਟਮਾਈਜ਼ ਬੇਬੀ ਡੈਫੀਨੇਟਲੀ ਹਰ ਇੱਕ ਚੀਜ਼ ਦਾ ਸੋਰਸ ਰਿਸੋਰਸ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇੱਕ ਔਰਤ ਨੂੰ ਪ੍ਰੈਗਨੈਂਸੀ ਅਚੀਵ ਕਰਨ ਲਈ ਕਿਹੜੇ ਕਿਹੜੇ ਫੈਕਟਰ ਯੂਜ ਕਰਕੇ ਅਸੀਂ IVF ਕਰ ਸਕਦੇ ਹਾਂ ਉਹਦੇ ਬਾਰੇ ਬੇਸਿਕਲੀ, ਬਿਕੋਜ਼ ਇਹ ਪਰਸਨਲਾਈਜ਼ ਔਰ ਪ੍ਰਾਈਵੇਟ ਤੌਰ ਦੀ ਪ੍ਰੈਕਟਿਸ ਹੈਗੀ ਹੈ, ਬਹੁਤ ਕੋਨਫੀਡੈਂਸ਼ੀਅਲ ਰੱਖਣੀ ਪੈਂਦੀ ਹੈ। ਡੈਫੀਨੇਟਲੀ ਕਸਟਮਾਈਜ਼ ਬੇਬੀਜ਼ ਵੀ ਵਰਦਾਨ ਹੋਸਪਿਟਲ ਚ ਹੁੰਦੇ ਆ, ਬਟ ਉਹਦੇ ਵਿੱਚ ਕਿਹੜੇ ਫੈਕਟਰ ਕਿੱਦਾਂ ਯੂਜ਼ ਕੀਤੇ ਗਏ ਮੈਂ ਉਹਦੇ ਬਾਰੇ ਬਹੁਤ ਜ਼ਿਆਦਾ ਤੁਹਾਨੂੰ ਡਿਟੇਲ ਚ ਨਹੀਂ ਸਮਝਾ ਸਕਾਂਗਾ। ਰੀਜ਼ਨ ਬੀਂਗ ਕਿ ਬਹੁਤ ਸਾਰੇ ਜਿਹੜੇ ਨੂੰ ਕਹਿੰਦੇ ਆ ਕਿ ਸਮਾਜ ਦੇ ਵਿੱਚ ਸਾਡੇ ਅੱਜ ਵੀ ਕੋਈ ਐਸੇ ਪਰਦੇ ਆ ਜਿਹੜੇ ਕਿ ਸਾਨੂੰ ਰੱਖਣੇ ਪੈਂਦੇ ਆ, ਬਟ ਮੈਂ ਤੁਹਾਨੂੰ ਇਹ ਸਮਝਾ ਸਕਦਾ ਕਿ ਡੈਫੀਨੇਟਲੀ ਕਈ ਐਸੇ ਕਪਲ ਜਿਹਦੇ ਵਿੱਚ ਕਿ ਬੇਟੇ ਦੇ ਸਪਰਮ ਨਹੀਂ ਸੀਗੇ ਔਰ ਨਾ ਉਹਨਾਂ ਦੇ ਵਿੱਚ ਸਪਰਮ ਜਨਰੇਟ ਕੀਤੇ ਜਾ ਸਕਦੇ ਸੀਗੇ, ਫਾਦਰ ਨੇ ਆਪਣੇ ਸਪਰਮ ਡੋਨੇਟ ਕਰਕੇ ਪ੍ਰੈਗਨੈਂਸੀ ਅਚੀਵ ਕਰਨ ਦੀ ਕੋਸ਼ਿਸ਼ ਕੀਤੀ ਔਰ ਜਿਹੜੀਆਂ ਬੱਚੇ ਹੋਏ ਆ ਉਹਨਾਂ ਦੇ ਫਾਦਰ ਦੇ ਵੀ ਉਹਨਾਂ ਦੀ ਫੈਮਿਲੀ ਦੇ ਵਿੱਚ ਉਹਨਾਂ ਦੇ ਹੀ ਜੀਨਸ ਅੱਗੇ ਚੱਲਣ। ਸੋ ਐਸੀਆਂ ਬਹੁਤ ਸਾਰੀਆਂ ਕਸਟਮਾਈਜ਼ ਸੋਰਟ ਆਫ ਪ੍ਰੈਗਨੈਂਸੀ ਅਚੀਵ ਕਰਨ ਦੇ ਵਿੱਚ ਅਸੀਂ ਕਾਮਯਾਬੀ ਹਾਸਲ ਕੀਤੀ ਹੈ। ਬਹੁਤ ਸਾਰੀ ਸੀਕਰੇਟਸ ਹੈਗੇ ਇਹਨਾਂ ਚੀਜ਼ਾਂ ਨੂੰ, ਸਾਨੂੰ ਬਹੁਤ ਗੁਪਤ ਰੱਖਣਾ ਪੈਂਦਾ ਤਾਂ ਕਿ ਇਹ ਉੱਥੇ ਤੱਕ ਹੀ ਰਹੇ, ਸਿਰਫ ਉਸ ਪਰਿਵਾਰ ਤੱਕ ਹੀ ਰਹੇ। ਔਰ ਡੈਫੀਨੇਟਲੀ ਜਿੱਦਾਂ ਤੁਸੀਂ ਕਿਹਾ ਕਿ ਤਿੰਨ ਲੋਕ ਇਨਵੋਲਵ ਸੀਗੇ ਬੱਚੇ ਨੂੰ ਪੈਦਾ ਕਰਨ ਲਈ, ਇੱਦਾਂ ਡੈਫੀਨੇਟਲੀ ਇਹ ਪ੍ਰੈਕਟਿਸ ਇੰਡੀਆ ਦੇ ਵਿੱਚ ਸਾਡੇ ਹਾਸਪਿਟਲ ਚ ਵੀ ਹੁੰਦੀ ਹੈ, ਬਟ ਬਹੁਤ ਜ਼ਿਆਦਾ ਪ੍ਰਾਈਵੇਟ ਰੱਖ ਕੇ।
ਜੀ ਜੀ ਹਾਂਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਤਲਬ ਜਿਹੜਾ ਐਮਬ੍ਰਿਓ ਕਿਸੇ ਹੋਰ ਤੋਂ ਵੀ ਲੈ ਸਕਦੇ ਆ ਨਾ, ਤੇ ਉਹ ਆਬਵੀਅਸਲੀ
ਸੰਭਵ ਹੈ, ਯਾਨੀ ਕਿ ਕਹਿਣ ਦਾ ਭਾਵ ਸੰਭਵ ਹੈ ਤੇ, ਪਰ ਚਲੋ ਇਹ ਪ੍ਰਾਈਵੇਸੀ ਰੀਜ਼ਨ ਦੇ ਤੌਰ ਤੇ ਇਹਨੂੰ ਰਹਿਣਾ ਵੀ ਪਰਦੇ ਦੇ ਪਿੱਛੇ ਚਾਹੀਦਾ ਹੈ ਗੱਲ ਨੂੰ। ਸੋ ਮੈਨੂੰ ਲੱਗਦਾ ਡਾਕਟਰ ਸਾਹਿਬ ਨੇ ਬੜੀ,
ਡਾਕਟਰ ਸਾਹਿਬ ਚਲੋ ਮੈਂ ਇੱਕ ਹੋਰ ਕੁਐਸਚਨ ਪੁੱਛ ਲੈਣਾ ਡਾਕਟਰ ਸਾਹਿਬ ਨੂੰ, ਕੁਐਸਚਨ ਨਹੀਂ ਪੁੱਛਣਾ ਵੈਸੇ, ਮੈਂ ਆਪਣੀ ਆਬਜ਼ਰਵੇਸ਼ਨ ਸ਼ੇਅਰ ਕਰਨ ਲੱਗਾ ਡਾਕਟਰ ਸਾਹਿਬ ਕਿ ਜਦੋਂ ਆਪਾਂ ਪੁਰਾਣੀਆਂ ਮਤਲਬ ਆਪਣੇ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਵੇਦ ਪੁਰਾਣ ਮਤਲਬ ਸਾਰੇ ਪੜ੍ਹਦੇ ਹਾਂ, ਤੇ ਉਹਦੇ ਵਿੱਚ ਰਿਸ਼ੀ ਮੁਨੀ ਇਹੋ ਜਿਹੇ ਮਤਲਬ ਉਹਨਾਂ ਦੀਆਂ ਕਥਾਵਾਂ ਆਉਣੀਆਂ, ਮਤਲਬ ਅਸੀਂ ਉਹਨਾਂ ਨੂੰ ਤਿਰਸਕਾਰ ਕਰਦੇ ਰਹੇ ਹਾਂ, ਨਹੀਂ ਜੀ ਇਹ ਹੋ ਹੀ ਨਹੀਂ ਸਕਦਾ ਸੀ, ਇਹ ਕਿੱਦਾਂ ਹੋ ਜੂਗਾ, ਝੂਠ ਹੈ, ਪਰ ਅੱਜ ਦੇ ਸਾਇੰਸ ਦੇ ਯੁੱਗ ਦੇ ਵਿੱਚ ਉਹੀ ਕੁਛ ਹੋ ਰਿਹਾ। ਤੁਹਾਨੂੰ ਨਹੀਂ ਲੱਗਦਾ ਹੋ ਸਕਦਾ ਅਗਲੇ 5000 ਸਾਲ ਬਾਅਦ ਤੁਹਾਡੇ ਪ੍ਰੋਫੈਸ਼ਨ ਨੂੰ ਕਹਿਣ ਨਹੀਂ ਨਹੀਂ ਉਦੋਂ ਤਾਂ ਜੀ ਵਰਦਾਨ ਵਾਲੇ ਐਵੇਂ ਕਰੀ ਜਾ ਰਹੇ ਸੀ?
ਨਹੀਂ ਜੀ, ਵਰਦਾਨ ਵਾਲੇ ਕਦੀ ਵੀ ਕੋਈ ਐਸੀ ਚੀਜ਼ ਨਹੀਂ ਕਰਨਗੇ ਜਿਹਦੇ ਵਿੱਚ ਕਿ ਕੋਈ ਅਨਐਥੀਕਲ ਪ੍ਰੈਕਟਿਸ ਇਨਵੋਲਵ ਹੋਏ।
ਨਹੀਂ, ਮੇਰੇ ਕਹਿਣ ਦਾ ਮਤਲਬ ਹੈ ਕਿ ਜਿਹੜੀ ਇਹ ਜਿਹੜੇ ਪਿੱਛੋਂ ਮਤਲਬ ਹੁਣ ਆਪਾਂ ਰਿਸ਼ੀ ਮੁਨੀਆਂ ਨੂੰ ਕਹਿੰਦੇ ਨਹੀਂ ਜੀ ਉਹ ਹੋ ਨਹੀਂ ਸੀ ਸਕਦਾ, ਪਰ ਹੁਣ ਦੇਖ ਲਓ ਤੁਸੀਂ ਕਰਕੇ ਦਿਖਾ ਰਹੇ ਹੋ ਇਹ ਸਾਰਾ ਕੁਛ।
ਬਿਲਕੁਲ ਬਿਲਕੁਲ ਜੀ ਬਿਲਕੁਲ। ਨਹੀਂ ਅਮਨਦੀਪ ਜੀ, ਪਿਛਲੇ 20 ਸਾਲਾਂ ਤੋਂ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ ਕਿ ਇਸ ਪ੍ਰੋਸੀਜਰ ਤੋਂ ਅੱਗੇ ਕੁਛ ਹੋਰ ਨਹੀਂ ਕਾਢ ਕੱਢੀ ਜਾ ਸਕਦੀ। IVF ਇੱਕ ਟੈਕਨੀਕ ਹੈ, ਇਸ ਟੈਕਨੀਕ ਨੂੰ ਸਾਲੋ ਸਾਲ ਏਦਾਂ ਹੀ ਵਰਤਿਆ ਜਾਏਗਾ। ਇਹਦੇ ਵਿੱਚ ਅਗਰ ਕੁਛ ਹੋਏਗਾ ਤੇ ਸਿਰਫ ਕਿ ਪ੍ਰੈਗਨੈਂਸੀ ਰੇਟ ਜਿਹੜਾ ਉਹ ਵਧਾਇਆ ਜਾ ਸਕੇ, ਦੈਟ ਇਜ਼ ਸਾਰੇ ਕਲੀਨਿਕ ਦੀ ਸਾਡੀ ਕੋਸ਼ਿਸ਼ ਇਹੀ ਹੈ ਕਿ ਪ੍ਰੈਗਨੈਂਸੀ ਰੇਟ ਜਿਹੜਾ ਇਹਨੂੰ ਵਧਾਇਆ ਜਾਏ।
ਠੀਕ ਹੈ,
ਕਿਉਂਕਿ ਹਰ ਇੱਕ ਕਪਲ ਜਿਹੜਾ ਆਉਂਦਾ ਉਹ ਇਹ ਸੋਚ ਕੇ ਆਉਂਦਾ ਕਿ ਡੈਫੀਨੇਟਲੀ ਅਗਰ ਉਹ ਟੈਸਟਿਊ ਬੇਬੀ ਵਿਧੀ ਕਰ ਰਹੇ ਆ ਜਾਂ ਉਹਦੇ ਨਾਲ ਪ੍ਰੈਗਨੈਂਸੀ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਤੇ ਇਹਦਾ ਰਿਜ਼ਲਟ ਜਿਹੜਾ ਉਹ 100% ਹੋ ਜਾਵੇ, ਜਿਹੜਾ ਕਿ ਅੱਜ ਦੀ ਤਰੀਕ ਚ ਨਹੀਂ ਹੈ।
ਜੀ ਠੀਕ ਹੈ ਜੀ।
ਸੋ ਵਰਦਾਨ ਹਾਸਪਿਟਲ ਦੇ ਵਿੱਚ IVF ਦੇ ਨਾਲ ਜਿਹੜਾ ਪ੍ਰੈਗਨੈਂਸੀ ਰੇਟ ਅੱਜ ਵੀ ਅਸੀਂ ਜੋ ਬੜੇ ਗਰਵ ਦੇ ਨਾਲ ਕਹਿੰਦੇ ਹਾਂ ਕਿ ਸਾਡੇ ਹਾਸਪਿਟਲ ਦੇ ਵਿੱਚ ਜਿਹੜਾ ਪ੍ਰੈਗਨੈਂਸੀ ਰੇਟ ਹੈ ਆਲਮੋਸਟ 60-70% ਹੈ, 100 ਜੋੜੇ ਅਗਰ ਇੱਕ ਮਹੀਨੇ ਦੇ ਵਿੱਚ ਆ ਕੇ ਆਪਣਾ ਇਲਾਜ ਕਰਾਉਣ ਤੇ ਉਹਦੇ ਵਿੱਚ 60-70% ਜਿਹੜੇ ਪੇਸ਼ੈਂਟ ਹੈ ਉਹ
ਸਕਸੈਸਫੁਲ
ਪਹਿਲੀ ਵਾਰੀ ਦੇ ਵਿੱਚ ਪ੍ਰੈਗਨੈਂਸੀ ਅਚੀਵ ਕਰਨ ਦੇ ਵਿੱਚ ਕਾਮਯਾਬ ਹੁੰਦੇ ਆ ਡੈਫੀਨੇਟਲੀ।
ਬਹੁਤ ਵਧੀਆ। ਸੋ ਡਾਕਟਰ ਸਾਹਿਬ ਅਸੀਂ ਤੁਹਾਨੂੰ ਸ਼ੁਭਕਾਮਨਾਵਾਂ ਭੇਂਟ ਕਰਦੇ ਹਾਂ ਤੁਹਾਡੀ ਸਾਰੀ ਟੀਮ ਨੂੰ, ਔਰ ਨੰਬਰ ਬਹੁਤ ਸਾਰੇ ਸੱਜਣਾਂ ਨੇ ਮੰਗੇ ਅਸੀਂ ਉਹਨਾਂ ਨੂੰ ਈਮੇਲ ਦੇ ਜ਼ਰੀਏ ਤੇ ਟੈਲੀਗ੍ਰਾਮ ਦੇ ਜ਼ਰੀਏ ਨੰਬਰ ਤੁਹਾਡੇ ਭੇਜ ਚੁੱਕੇ ਹਾਂ, ਤੇ ਨੰਬਰ ਡਿਕਲੇਅਰ ਵੀ ਅਸੀਂ ਫੇਸਬੁੱਕ ਪੇਜ ਤੇ ਕਰ ਦੇਵਾਂਗੇ। ਇਸ ਪ੍ਰੋਗਰਾਮ ਤੋਂ ਬਾਅਦ ਪੋਡਕਾਸਟ ਵੀ ਅਵੇਲੇਬਲ ਹੋਏਗਾ, ਪ੍ਰੋਗਰਾਮ ਤੁਸੀਂ ਸਾਡੇ ਸਰੋਤੇ ਸ਼ੇਅਰ ਕਰ ਸਕਦੇ ਹੋ, ਸੁਣ ਸਕਦੇ ਹੋ, ਤੇ ਅਗਰ ਤੁਸੀਂ ਸਰਵਿਸਿਜ਼ ਲੈਣਾ ਚਾਹੋ ਤਾਂ ਸਾਰੇ ਕੰਟੈਕਟ ਇੱਥੇ ਆ। ਸੋ ਡਾਕਟਰ ਸਾਹਿਬ, ਜਾਂਦੇ ਜਾਂਦੇ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਭੇਟ ਕਰਦੇ ਹਾਂ, ਆਸਟ੍ਰੇਲੀਆ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਤੁਹਾਡੇ ਪਰਿਵਾਰ ਨੂੰ ਵੈਲ ਵਿਸ਼ਿਜ਼, ਤੇ ਉਮੀਦ ਰੱਖ ਰਹੇ ਆਸਟ੍ਰੇਲੀਆ ਦਾ ਤਜਰਬਾ ਤੁਹਾਡਾ ਬਹੁਤ ਵਧੀਆ ਰਹੇਗਾ। ਮਿੰਟੂ ਜੀ, ਮਤਲਬ ਬਹੁਤ ਵਧੀਆ ਜਾਣਕਾਰੀ, ਕਈ ਵਾਰੀ ਮੈਨੂੰ ਵੀ ਬੜੇ ਭੁਲੇਖੇ ਹੁੰਦੇ ਸੀ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਟੈਸਟ ਟਿਊਬ ਬੇਬੀ ਸ਼ਾਇਦ ਇਹ ਹੈ ਕਿ ਸਾਰਾ ਬੱਚਾ ਜਿਹੜਾ ਆਲ ਦਾ ਟਾਈਮ 9 ਮਹੀਨੇ ਲੈਬੋਰਟਰੀ ਚ ਹੀ ਰਹਿੰਦਾ ਆ। ਮੈਨੂੰ ਵੀ ਪਹਿਲਾਂ
ਬਿਲਕੁਲ ਜੀ, ਕਈ ਸ਼ਬਦ ਇਹੋ ਜਿਹੇ ਹੁੰਦੇ ਆ ਵੀ ਉਹਨਾਂ ਦੇ ਜਿਹੜਾ ਉਹਦੀ ਲੁੱਕ ਮੁਤਾਬਕ, ਉਹਦੀ ਦੇਖ ਮੁਤਾਬਕ, ਉਹਦੇ ਮੀਨਿੰਗ ਮੁਤਾਬਕ ਆਪਾਂ ਇੱਕ ਆਪਦਾ ਹੀ ਸਮਾਜ ਸਿਰਜ ਲੈਂਦੇ ਹਾਂ, ਆਪਣਾ ਹੀ ਇੱਕ ਸਵਾਲ ਸਿਰਜ ਲੈਂਦੇ ਹਾਂ ਜਾਂ ਆਪਣਾ ਹੀ ਇੱਕ ਉਹਦੇ 'ਚ ਪਿਕਚਰ ਬਣਾ ਲੈਂਦੇ ਹਾਂ। ਸੋ ਬਹੁਤ ਵਧੀਆ ਗੱਲਬਾਤ ਹੋਈ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਡਾਕਟਰ ਅਮਰੀਸ਼ ਹੋਰਾਂ ਨਾਲ, ਤੇ ਉਸ ਤੋਂ ਪਹਿਲਾਂ ਤੇਜਿੰਦਰ ਸਿੰਘ ਹੋਰਾਂ ਨਾਲ ਵੀ ਬੜੀ ਵਧੀਆ ਗੱਲਬਾਤ ਹੋਈ। ਮੈਨੂੰ ਲੱਗਦਾ ਇੱਕ ਸਾਂਭਣਯੋਗ ਪ੍ਰੋਗਰਾਮ ਅੱਜ ਦਾ ਬਣਿਆ, ਤੇ ਬਹੁਤ ਸਾਰੇ ਸੱਜਣ ਮਿੱਤਰ ਜਿਹੜੇ ਲੋੜਵੰਦ ਆ, ਅਸੀਂ ਉਹਨਾਂ ਸਭ ਨੂੰ ਬੇਨਤੀ ਕਰਾਂਗੇ ਵੀ ਦੇਖੋ ਰੇਡੀਓ ਇੱਕ ਪਲੇਟਫਾਰਮ ਆ, ਇਹਦੇ ਜ਼ਰੀਏ ਅਸੀਂ ਗੱਲ ਤੁਹਾਡੇ ਤੱਕ ਪਹੁੰਚਾਉਣੀ ਆ। ਪਰ ਇਹ ਨਹੀਂ ਹੁੰਦਾ ਵੀ ਇਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਉਸ ਨੂੰ ਗੱਲ ਨੂੰ ਬਿਨਾਂ ਪੜਤਾਲੇ, ਬਿਨਾਂ ਪੁੱਛੇ ਜਾਂ ਬਿਨਾਂ ਕੁਛ ਵੀ ਕਰੇਗੇ ਨਾ, ਜਿਹੜਾ ਅਖੀਰੀ ਫੈਸਲਾ ਉਹ ਤੁਹਾਡਾ ਆਪਣਾ ਹੋਣਾ ਚਾਹੀਦਾ, ਤੇ ਤੁਸੀਂ ਆਪ ਕਰਨਾ, ਤੁਸੀਂ ਆਪਦੀ ਜਾਗ੍ਰਿਤੀ ਨਾਲ ਹਰ ਚੀਜ਼ ਦੇਖਣੀ ਆ, ਤੇ ਤੁਸੀਂ ਉਦੋਂ ਬਾਅਦ ਕੋਈ ਵੀ ਫੈਸਲਾ ਲੈਣਾ ਗਾ। ਤੇ ਬਾਕੀ ਜਿਹੜੀ ਕੁਦਰਤ ਆ, ਜਿਹੜੀ ਕਹਿ ਸਕਦੇ ਹਾਂ ਵੀ ਕੁਦਰਤ ਤੋਂ ਬਾਹਰ ਦੀ ਗੱਲ ਨਹੀਂ ਕਰਨੀ ਚਾਹੀਦੀ, ਜਾਂ ਕੁਦਰਤ ਹੋ ਸਕਦਾ ਵੀ ਕੁਦਰਤ ਹੀ ਇਹ ਚੀਜ਼ਾਂ ਕਰਵਾਉਂਦੀ ਆ, ਤੇ ਕੁਦਰਤ ਹੀ ਪਹਿਲਾਂ ਕੁਦਰਤ ਨਾਲ ਜੇ ਕੋਈ ਛੇੜਖਾਨੀ ਹੁੰਦੀ ਆ ਤੇ ਉਹਦਾ ਕੋਈ ਤੋੜ ਫਿਰ ਕੁਦਰਤ ਹੀ ਲੱਭ ਕੇ ਦਿੰਦੀ ਆ, ਤੇ ਵੀ ਇਹਨੂੰ ਵੀ ਇਸੇ ਢੰਗ ਨਾਲ ਹੀ ਦੇਖਿਆ ਜਾਣਾ ਚਾਹੀਦਾ। ਸੋ ਸਿੱਧੂ ਸਾਹਿਬ, ਮੈਨੂੰ ਲੱਗਦਾ ਅੱਜ ਦਾ ਪ੍ਰੋਗਰਾਮ ਦੇ ਵਿੱਚ ਆਪਾਂ ਨੇੜੇ ਲਾ ਲਿਆ ਜੀ ਗੱਲਬਾਤ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਵੀ ਆਏ ਸੀ, ਤੇ ਉਹ ਉਹਨਾਂ ਦਾ ਵੀ ਧੰਨਵਾਦ ਕਰੀਏ, ਤੇ ਆਪਾਂ ਅੱਜ ਕਾਲਾਂ ਨਹੀਂ ਲੈ ਪਾਏ ਇਹਦੇ ਲਈ ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਅੱਜ ਦੇ ਦਿਨ ਅਸੀਂ ਆਮ ਨੋਰਮਲ ਕਾਲਸ ਲੈਂਦੇ ਹਾਂ, ਪਰ ਅੱਜ ਪ੍ਰੋਗਰਾਮ ਬਿਜ਼ੀ ਹੋਣ ਕਾਰਨ ਇਹ ਗੱਲਬਾਤ ਨਹੀਂ ਲੈ ਸਕੇ, ਤੇ ਇਸ ਕਰਕੇ ਮਾਫ਼ੀ ਚਾਹੁੰਦੇ ਹਾਂ। ਪਰ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜਾਂ ਤੁਸੀਂ ਇਸ ਜਾਣਕਾਰੀ ਤੋਂ ਕਿਵੇਂ ਲੱਗੇ, ਤਾਂ ਤੁਸੀਂ ਜ਼ਰੂਰ feedback@harmanradio.com ਦੇ ਉੱਤੇ ਵੀ ਆਪਣੀ ਫੀਡਬੈਕ ਦੇ ਸਕਦੇ ਹੋ। ਸੋ ਸਿੱਧੂ ਸਾਹਿਬ, ਜਾਂਦੇ ਜਾਂਦੇ ਤੁਸੀਂ ਕੁਛ ਕਹਿਣਾ ਚਾਹੋ?
ਹਾਂਜੀ, ਜਾਂਦੇ ਜਾਂਦੇ ਮੈਂ ਆਪਣੇ ਸਰੋਤਿਆਂ ਦੱਸਦਾ ਕਿ ਬੁੱਧਵਾਰ ਦਾ ਪ੍ਰੋਗਰਾਮ ਮੈਂ ਕਰਾਂਗਾ, ਲਹਿਰਾਂ ਪ੍ਰੋਗਰਾਮ। ਸੋ ਮੈਂ ਬੁੱਧਵਾਰ ਨੂੰ ਆਪਣੇ ਸਰੋਤਿਆਂ ਨੂੰ ਮਿਲਾਂਗਾ ਜੀ ਦੁਬਾਰਾ ਫਿਰ, ਤੇ ਬਸ ਇਹੀ ਹੈ ਕਿ ਸਾਰੇ ਤੰਦਰੁਸਤੀਆਂ ਮਾਣੋ, ਖੁਸ਼ੀਆਂ ਖੇੜੇ, ਚੜ੍ਹਦੀ ਕਲਾ ਸਾਰਿਆਂ ਨੂੰ।
ਜੀ ਜੀ ਬਿਲਕੁਲ, ਬਹੁਤ ਮਿਹਰਬਾਨੀ ਅਮਨਦੀਪ ਜੀ। ਸੋ ਦੋਸਤੋ, ਅਮਨਦੀਪ ਸਿੰਘ ਸਿੱਧੂ ਕਪਸਾਬਰ ਤੋਂ ਜੁੜੇ ਹੋਏ ਸਨ ਸਾਡੇ ਨਾਲ, ਤੇ ਇੱਧਰ ਸਰਬਜੀਤ ਸਿੰਘ ਪਟਿਆਲੇ ਤੋਂ ਜਿਹੜੀ ਤਕਨੀਕੀ ਤੌਰ ਦੇ ਉੱਤੇ ਜਦੋਂ ਸਦਾ ਹੀ ਕਰਦੇ ਆ ਤੇ ਕਰ ਰਹੇ ਸਨ, ਸੋ ਉਹਨਾਂ ਦਾ ਵੀ ਆਪਾਂ ਧੰਨਵਾਦ ਕਰਨਾ। ਤੇ ਜਾਂਦੇ ਜਾਂਦੇ ਈਮੇਲ ਆਈ ਹੈ ਜੀ ਤਰਸੇਮ ਰਟੌਲ ਹੋਰਾਂ ਦੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਜੀ ਅੱਜ ਦਾ। ਸੋ ਬਹੁਤ ਧੰਨਵਾਦ ਜੀ ਰਟੌਲ ਸਾਹਿਬ, ਤੇ ਹੋਰ ਵੀ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤੇ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਆ। ਸੋ ਹੁਣ ਜਾਂਦਾ ਜਾਂਦਾ ਮੈਂ ਤੁਹਾਨੂੰ ਇੱਕ ਗੀਤ ਦੇ ਨਾਲ ਛੱਡ ਕੇ ਜਾ ਰਿਹਾ ਜੀ, ਤੇ ਤੁਸੀਂ ਹਰਮਨ ਰੇਡੀਓ ਦੇ ਉੱਤੇ ਦਿਨ ਰਾਤ ਪ੍ਰੋਗਰਾਮ ਚੱਲਦੇ ਆ ਜੀ, ਬੜੇ ਵਧੀਆ ਵਧੀਆ ਪ੍ਰੋਗਰਾਮ ਚੱਲਦੇ ਆ, ਸੋ ਤੁਸੀਂ ਇਹਨਾਂ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਹੋ। ਸੋ ਉਮੀਦ ਆ ਜੀ ਤੁਹਾਨੂੰ ਪ੍ਰੋਗਰਾਮ ਪਸੰਦ ਆਉਂਦੇ ਹੋਣਗੇ, ਤੇ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ।
ਹੈਲੋ, ਮੇਰਾ ਨਾਮ ਹੈ ਖੁਸ਼ੀ, ਮੈਨੂੰ ਮੇਰੇ ਮਾਮ ਡੈਡ ਨੇ ਦੱਸਿਆ ਕਿ ਉਹ ਬੜੇ ਉਦਾਸ ਰਹਿੰਦੇ ਸੀ ਕਿਉਂਕਿ ਉਹਨਾਂ ਦੇ ਘਰ ਖੁਸ਼ੀ ਆਈ ਨਹੀਂ ਰਹੀ ਸੀ, ਮਾਮ ਤਾਂ ਹਮੇਸ਼ਾ ਰੋਂਦੇ ਸੀ। ਫਿਰ ਇੱਕ ਦਿਨ ਉਹਨਾਂ ਨੂੰ ਮਿਲ ਗਿਆ ਵਰਦਾਨ ਤੇ ਆ ਗਈ ਮੈਂ, ਯਾਨੀ ਮਾਮ ਡੈਡ ਦੀ ਖੁਸ਼ੀ।
ਤੁਹਾਡੇ ਘਰ ਵੀ ਗੂੰਜ ਸਕਦੀ ਹੈ ਖੁਸ਼ੀਆਂ ਦੀ ਕਿਲਕਾਰੀ। ਕੰਟੈਕਟ ਵਰਦਾਨ ਟੈਸਟ ਟਿਊਬ ਬੇਬੀ ਸੈਂਟਰ, 713 ਮੋਤਾ ਸਿੰਘ ਨਗਰ ਜਲੰਧਰ, ਕਾਲ 9814021991। ਵਰਦਾਨ, ਨਾਰਥ ਇੰਡੀਆ ਦਾ ਨੰਬਰ 1 ਟੈਸਟ ਟਿਊਬ ਬੇਬੀ ਸੈਂਟਰ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ, ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਯੂਐਸਏ ਤੋਂ ਪ੍ਰਦੀਪ ਤੂਰ।
गल गल ते गुस्से वे तू होके बह जाने मैनू जावेगा छड़ के सौ वारी कह जाने गल गल ते गुस्से वे तू होके बह जाने मैनू जावेगा छड़ के सौ वारी कह जाने झूठा सच्चिया वरगा एवें मच्चिया वरगा तेरिया फिकरां नू